And now, News Takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਹੁਣ ਸਮਾਂ ਹੈ ਨਿਊਜ਼ ਟੇਕਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਹਾਲ ਚਾਲ ਬਹੁਤ ਵਧੀਆ ਜੀ, ਤੁਸੀਂ ਸੁਣਾਓ।
ਲੌਂਗ ਵੀਕਐਂਡ ਕਿਵੇਂ ਰਿਹਾ?
ਲੌਂਗ ਵੀਕਐਂਡ ਬਹੁਤ ਵਧੀਆ ਰਿਹਾ ਜੀ।
ਕੂਕਾਂ ਜਿਹੀਆਂ ਮਾਰੀਆਂ ਲੱਗਦੀਆਂ ਥੋੜ੍ਹਾ ਜਿਹਾ ਆਵਾਜ਼ ਦੇ ਉੱਪਰ।
ਬਰਫ਼ ਜ਼ਿਆਦਾ ਸੀ ਜੀ, ਬਰਫ਼ ਜ਼ਿਆਦਾ ਪੈ ਗਈ।
ਬਰਫ਼ ਜ਼ਿਆਦਾ ਸੀ? ਹਾਂ ਨਹੀਂ, ਅੱਛਾ ਗਲਾਸ 'ਚ ਬਰਫ਼ ਜ਼ਿਆਦਾ ਪੈ ਗਈ
ਕੋਕ ਦੇ ਵਿੱਚ।
ਹਾਂ ਹਾਂ ਮੈਂ ਕਿਹਾ ਬਰਫ਼ ਤਾਂ ਪਈ ਨਹੀਂ, ਗਰਮੀ ਬਾਹਰ ਤਾਂ।
ਸੋ ਵੀਕਐਂਡ 'ਤੇ ਕਿਤੇ ਕਿਤੇ ਆਨੋ ਕੋਕ ਪੀ ਲੈਣੀ ਚਾਹੀਦੀ ਥੋੜ੍ਹੀ ਬਹੁਤ। ਸੋ ਕੋਕ ਜ਼ੀਰੋ।
ਫਰਾਈਡੇ ਤੁਹਾਨੂੰ ਮਿਸ ਕੀਤਾ ਤੁਸੀਂ, ਨੈਚੁਰਲੀ ਬਿਜ਼ੀ ਸੀਗੇ। ਸ਼ਾਮੀ ਤੁਸੀਂ ਸ਼ਾਮੀ ਆਏ ਸੀ।
ਸੋ ਫਰਾਈਡੇ ਈਵਨਿੰਗ ਆਏ।
ਫਰਾਈਡੇ ਈਵਨਿੰਗ ਯੂ ਵਰ ਹੇਅਰ, ਮਾਰਨਿੰਗ ਯੂ ਵਰਨਟ।
ਹਾਂਜੀ,
ਫਰਾਈਡੇ ਇੱਕ ਸਟੋਰੀ ਕੀਤੀ ਸੀ ਕਵਰ ਕਿ ਕੈਨੇਡਾ 'ਚ ਨਾ ਹੁਣ ਜਿਹੜੀਆਂ ਨੋਨ ਐਲਕੋਹਲਿਕ ਬੈਵਰੇਜਿਸ ਨੇ ਜਾਂ ਫਿਰ ਜਿਹੜੀਆਂ ਮੋਕਟੇਲਸ ਵਗੈਰਾ ਨੇ ਉਹਨਾਂ ਦੀ ਵਿਕਰੀ ਬਹੁਤ ਵੱਧ ਗਈ ਆ, ਕਿ ਓਵਰਆਲ ਜਿਹੜੀਆਂ ਹਾਰਡ ਲਿਕਰ ਆ ਉਹਦੀ ਕੰਜਮਪਸ਼ਨ ਘੱਟ ਗਈ ਆ, ਉਹਦੇ ਬਾਰੇ ਉਦੋਂ ਗੱਲ ਕੀਤੀ ਸੀ।
ਪੀਪਲ ਆਰ ਪੇਸਿੰਗ ਦੇਅਰ ਡਰਿੰਕਸ,
ਪੀਪਲ ਆਰ ਪੇਸਿੰਗ ਦੇਅਰ ਡਰਿੰਕਸ, ਹੈ ਨਾ, ਉਹਨੂੰ ਜ਼ੇਬਰਾ ਸਟ੍ਰਿਪਿੰਗ ਇੱਦਾਂ ਦਾ ਕੁਛ ਕਹਿ ਰਹੇ ਆ ਉਹਦਾ ਨਾਂ। ਐਨੀਵੇ, ਪਰ ਵਾਸੂ ਜੀ ਗੱਲ ਇਹ ਆ ਵੀ ਜਿਹੜੇ ਉਹ ਗਲਾਸ ਹੁੰਦੇ ਆ, ਤੁਹਾਡੀ ਗੱਲ ਬਰਫ਼ ਵਾਲੀ, ਮੋਕਟੇਲ ਵਾਲੇ ਗਲਾਸਾਂ 'ਚ ਜੋ ਵੀ ਉਹਦੇ ਵਿੱਚ ਬੈਵਰੇਜ ਹੁੰਦੀ ਆ ਉਹ ਥੋੜ੍ਹੀ ਹੁੰਦੀ ਆ, ਬਰਫ਼ ਹੀ ਬਰਫ਼ ਭਰੀ ਹੁੰਦੀ ਗਲਾਸ 'ਚ।
ਯਾ, ਸੋ ਇਸੇ ਕਰਕੇ ਫਿਰ, ਯਾ ਯੂ ਰਾਈਟ,
ਹੈਂ। ਸੋ ਇਸ ਕਰਕੇ ਪਹਿਲਾਂ ਹੀ ਕਹਿ ਦਿਓ ਭਾਈ, ਈਜ਼ੀ ਔਨ ਦੀ ਆਈਸ।
ਹਾਂਜੀ, ਵੀ ਟਾਕਿੰਗ ਅਬਾਊਟ ਮੋਕਟੇਲਸ ਹੇਅਰ,
ਐਨੀਥਿੰਗ। ਤੁਸੀਂ ਭਾਵੇਂ ਕੋਕਾ ਕੋਲਾ ਹੀ ਉਹਨਾਂ ਨੂੰ ਉੱਤੋਂ ਉਹਨਾਂ ਤੋਂ ਮੰਗਾਓ, ਉਹਨਾਂ ਨੂੰ ਇਹ ਕਹਿ ਦਿਓ ਭਾਈ ਈਜ਼ੀ ਔਨ ਦੀ ਆਈਸ।
ਯਾ, ਈਜ਼ੀ ਔਨ ਦੀ ਆਈਸ, ਮੈਂ ਤਾਂ ਨੋ ਆਈਸ ਹੀ ਕਹਿ ਦਿੰਦਾ ਹੁੰਦਾ, ਅਤੇ ਉਹ ਫਿਰ ਵੀ ਉਹ ਠੰਡੀ ਹੀ ਲੈ ਕੇ ਆਉਂਦੇ ਆ।
ਹਾਂ, ਫਿਰ ਵੀ
ਰੂਮ ਟੈਂਪਰੇਚਰ ਕਹਿਣਾ ਪੈਂਦਾ ਫਿਰ। ਯਾ, ਪਾਣੀ ਮੰਗੋ, ਪਾਣੀ ਕਹਿ ਦਿਓ, ਪਾਣੀ ਨੋ ਆਈਸ, ਫਿਰ ਵੀ ਠੰਡਾ ਪਾਣੀ,
ਠੰਡਾ ਹੀ ਹੁੰਦਾ ਪਾਣੀ,
ਕਹਿਣਾ ਪੈਂਦਾ ਜੀ ਬੇਨਤੀ ਪੂਰਵਕ, ਬੇਨਤੀ ਇਸ ਪ੍ਰਕਾਰ ਹੈ ਕਿ ਰੂਮ ਟੈਂਪਰੇਚਰ ਪਾਣੀ ਲੈ ਦਿਓ।
ਜੀ ਜੀ,
ਦੈਨ ਦੇ ਬ੍ਰਿੰਗ ਇਟ।
ਜੇ ਤੁਸੀਂ ਉਹਨਾਂ ਨੂੰ ਕਹਿ ਦੋ ਨਾ ਗਰਮ ਪਾਣੀ ਚਾਹੀਦਾ, ਫਿਰ ਇਹੋ ਜਿਹਾ ਉਬਲਦਾ ਪਾਣੀ ਲੈ ਕੇ ਆਉਣਗੇ। ਪਰ ਵਾਸੂ ਜੀ, ਅੱਛਾ ਇਹ ਆ, ਇੱਕ ਜਿਹੜੀ ਦਲ ਬਦਲੀ ਹੁੰਦੀ ਆ ਕਿਸੇ ਵੀ ਪੋਲੀਟਿਕਸ ਵਾਲੇ ਸਿਚੁਏਸ਼ਨ 'ਚ, ਪ੍ਰੋਵਿੰਸ਼ੀਅਲ ਲੈਵਲ 'ਤੇ ਸੁਣਿਆ,
ਹਾਂਜੀ,
ਫੈਡਰਲ ਲੈਵਲ 'ਤੇ ਵੀ ਸੁਣਿਆ, ਹੈ ਨਾ। ਫਲੋਰ ਕਰੋਸਿੰਗਸ ਦਾ ਬੜਾ ਐਤਕੀ ਸੀਜ਼ਨ ਰਿਹਾ ਕਾਰਨੀ ਦੀ, ਜਦੋਂ ਦੀ ਸਰਕਾਰ ਬਣੀ ਆ ਫਲੋਰ ਕਰੋਸਿੰਗਸ ਨੇ ਹੀ ਉਹਨਾਂ ਦੀ ਮਾਈਨੋਰਿਟੀ ਨੂੰ ਮੈਜੋਰਿਟੀ 'ਚ ਤਬਦੀਲ ਕੀਤਾ। ਮੈਂ ਬਹੁਤ ਘੱਟ ਦੇਖਿਆ, ਮੈਨੂੰ ਲੱਗਦਾ ਸ਼ਾਇਦ ਪਹਿਲਾ ਐਗਜ਼ਾਮਪਲ ਹੋਏਗਾ ਕਿ ਮਿਊਨਿਸਪਲ ਪੋਲੀਟਿਕਸ ਦੇ ਵਿੱਚ ਕੋਈ ਇੱਕ ਉਮੀਦਵਾਰ ਕਿਸੇ ਇੱਕ ਸਲੇਟ ਨੂੰ ਛੱਡ ਕੇ ਕਿਸੇ ਦੂਜੀ ਸਲੇਟ ਦੇ ਵਿੱਚ ਸ਼ਾਮਲ ਹੋ ਗਏ ਹੋਣ।
ਇੱਕ ਤਾਂ ਇਹ ਹੈ ਵੀ ਕੋਈ ਕੋਈ ਕਾਉਂਸਲਰ ਵੀ ਸਲੇਟ ਆਪਣੀ ਛੱਡ ਕੇ ਬਤੌਰ ਇੰਡੀਪੈਂਡੈਂਟ ਬੈਠ ਗਿਆ, ਸੋ ਉਹ ਆਪਾਂ ਦੇਖਿਆ, ਉਹ ਸੁਣਿਆ, ਪਰ ਕੋਈ ਉਮੀਦਵਾਰ ਹੀ ਦਲ ਬਦਲ ਜਾਏ,
ਹਾਂ,
ਸੋ ਕੋਈ ਕਾਉਂਸਲਰ ਵੀ ਨਹੀਂ, ਉਮੀਦਵਾਰ ਜਿਹੜਾ ਕੈਂਡੀਡੇਟ ਹੈ ਇੱਕ ਸਲੇਟ ਵੱਲੋਂ, ਉਹ ਕੁਝ ਮਹੀਨੇ ਪਹਿਲਾਂ ਇੱਕ ਸਲੇਟ ਵੱਲੋਂ ਕਹਿੰਦਾ ਵੀ ਮੇਰੀ ਉਮੀਦਵਾਰੀ ਹੈ,
ਤੇ
ਇਲੈਕਸ਼ਨ ਤੋਂ ਕੁਝ ਮਹੀਨੇ ਪਹਿਲਾਂ ਉਹ ਕਹਿੰਦੇ ਕਿ ਨਹੀਂ ਜੀ,
ਮਤਲਬ ਜੇ ਮਹੀਨੇ ਹਿਸਾਬ ਨਾਲ ਚੱਲੋ, ਜੇ ਮਹੀਨੇ ਹਿਸਾਬ ਨਾਲ ਚੱਲੋ ਤਾਂ ਪਰਸੋਂ ਵਾਲੇ ਮਹੀਨੇ 'ਚ ਇਲੈਕਸ਼ਨ ਆ, ਅਕਤੂਬਰ 'ਚ, ਅਗਸਤ ਚੜ ਗਿਆ
ਜੀ, ਤੇ ਫਿਰ ਉਹ ਕਹਿ ਰਹੇ ਵੀ ਹੁਣ ਮੈਂ ਉਮੀਦਵਾਰ ਤਾਂ ਹੈ ਪਰ ਮੈਂ ਦੂਸਰੀ ਸਲੇਟ ਵੱਲੋਂ।
ਹਾਂ,
ਸੋ ਉਹ ਹੈਗੇ ਨੇ ਚੈਨੀ ਕਲੋਕ।
ਚੈਨੀ ਕਲੋਕ ਓਰੀਜਨਲੀ ਵਾਸੂ ਜੀ ਇਹ ਕੈਂਡੀਡੇਟ ਸਨ ਜਿਹੜੀ ਕਿ ਟ੍ਰੋਏ ਵੈਨ ਵਲੀਟ ਦੀ ਸਲੇਟ ਹੈਗੀ ਹੈ, ਸਰੀ ਨਾਓ ਦੇ ਨਾਂ ਦੀ ਸਲੇਟ ਹੈ, ਅਖਬਾਰ ਨਹੀਂ ਹੈ, ਸਰੀ ਨਾਓ ਦੇ ਨਾਲ ਇੱਕ ਸਲੇਟ ਲਾਂਚ ਹੋਈ ਸੀ। ਆਈ ਥਿੰਕ ਜਿੰਨੀਆਂ ਵੀ ਸਰੀ ਦੇ ਵਿੱਚ ਸਲੇਟਸ ਆਈਆਂ ਨੇ, ਦਿਸ ਵਾਜ਼ ਦ ਲਾਸਟ ਵਨ ਜਿਹੜੀ ਅਨਾਊਂਸ ਕੀਤੀ ਗਈ ਸੀ।
ਯਾ, ਅਤੇ ਮੈਂ ਚੈੱਕ ਕਰ ਰਿਹਾ ਸੀ ਉਹਨਾਂ ਦੀ ਵੈਬਸਾਈਟ ਦੇ ਉੱਤੇ, ਚੈਨੀ ਕਲੋਕ ਦੀ ਤਸਵੀਰ ਅਤੇ ਉਹਨਾਂ ਦਾ ਨਾਮ ਟੀਮ ਦੇ ਵਿੱਚ ਅਜੇ ਵੀ ਹੈਗਾ,
ਅਜੇ ਵੀ ਹੈ।
ਯਾ, ਸੋ ਉਹਨਾਂ ਵੱਲੋਂ ਜਿਹੜੇ ਉਮੀਦਵਾਰ ਨੇ, ਉਹਨਾਂ ਨੇ 8 ਦੇ 8 ਉਮੀਦਵਾਰ ਐਲਾਨੇ ਹੋਏ ਨੇ, 9ਵੇਂ ਵੈਨ ਵਲੀਟ ਆਪ ਨੇ
ਮੇਰਲ ਕੈਂਡੀਡੇਟ,
ਸੋ ਮੇਰਲ ਕੈਂਡੀਡੇਟ, ਸੋ ਬ੍ਰੈਡ ਕਿਲਮੈਨ, ਡਾਕਟਰ ਵਰਨਨ ਸਪੈਂਗਲ, ਜੈਸੀ ਜੋਲ, ਗੇਲ ਬੈਸਡੇਜ, ਰਾਹੁਲ ਗਿੱਲ, ਚੈਨੀ ਕਲੋਕ, ਐਨਰੀਕੇ ਡੀ ਲਿਓਨ ਅਤੇ ਜੇਮਸ ਯੂ, ਇਹਨਾਂ ਵੱਲੋਂ ਉਮੀਦਵਾਰ ਨੇ। ਅਤੇ ਚੈਨੀ ਕਲੋਕ ਦੀ ਫੋਟੋ ਉੱਥੇ ਅਜੇ ਵੀ ਲੱਗੀ ਹੋਈ ਹੈ ਟੀਮ ਦੇ ਵਿੱਚ, ਪਰ ਚੈਨੀ ਕਲੋਕ ਨੇ ਅੱਜ ਸਵੇਰੇ ਇੱਕ ਸੇਫ ਸਰੀ ਕੋਲੀਸ਼ਨ ਵੱਲੋਂ ਇੱਕ ਬਿਆਨ ਆਇਆ
ਜੀ, ਡਗ ਮੈਕਲਮ ਦੀ ਸਲੇਟ ਵੱਲੋਂ,
ਸੋ ਕਹਿੰਦੇ ਵੀ ਚੈਨੀ ਕਲੋਕ ਹੁਣ ਸਾਡੇ ਵੱਲ ਆ ਗਏ।
ਅਸੀਂ ਪਿਛਲੇ ਹਫ਼ਤੇ ਹੀ ਗੱਲ ਕਰ ਰਹੇ ਸੀ ਵੀ ਡਗ ਮੈਕਲਮ ਦੀ ਸਲੇਟ ਦੇ ਵਿੱਚ ਅਜੇ ਵੀ ਇੱਕ ਸਲੋਟ ਖਾਲੀ ਸੀ, ਕਿ ਉਹਨਾਂ ਨੇ ਪਿਛਲੇ ਦਿਨੀ ਆਪਣੇ ਕੁਝ ਜਿਹੜੇ ਹੋਰ ਉਮੀਦਵਾਰ ਸੀਗੇ ਉਹ ਤੇ ਇੰਟਰੋਡਿਊਸ ਕੀਤੇ ਸੀ, ਜਦੋਂ ਇੱਕ ਇਵੈਂਟ ਦੇ ਵਿੱਚ ਡਗ ਮੈਕਲਮ ਨੇ ਕੁਝ ਵਾਅਦੇ ਵੀ ਕਹੇ ਸੀ ਵੀ ਨਿਊਟਨ ਤੱਕ ਸਕਾਈ ਟ੍ਰੇਨ ਲੈ ਕੇ ਆਵਾਂਗੇ, ਪੂਲ ਬਣਾਵਾਂਗੇ, ਆਲ ਆਫ ਦੈਟ, ਕਿ ਉਦੋਂ ਇਹ ਬੜਾ ਇੱਕ ਕਿਊਰੀਅਸ ਜਿਹਾ ਕੁਐਸਚਨ ਰਹਿ ਗਿਆ ਸੀ ਵੀ ਇੱਕ ਸਲੋਟ ਅਜੇ ਵੀ ਖਾਲੀ ਕਿਉਂ ਛੱਡਿਆ, ਵੀ ਜੇ ਤੁਸੀਂ ਸਾਰੀ ਪ੍ਰੈਸ ਸੱਦੀ ਆ ਵੀ ਤੁਸੀਂ ਸਾਰਿਆਂ ਨੂੰ ਕਰ ਲਓ ਇੰਟਰੋਡਿਊਸ ਫਿਰ। ਸੋ ਜਿਹੜਾ ਉਹ ਇੱਕ ਸਲੋਟ ਸੀ ਉਹ ਵੀ ਅਸਾਮੀ ਹੁਣ ਭਰ ਗਈ ਆ, ਅਤੇ ਸਰੀ ਨਾਓ ਟ੍ਰੋਏ ਵੈਨ ਵਲੀਟ ਦੀ ਸਲੇਟ ਨੂੰ ਛੱਡ ਕੇ ਚੈਨੀ ਕਲੋਕ ਹੁਣ ਡਗ ਮਕਲਮ ਦੀ ਸਲੇਟ ਸ਼ਾਮਿਲ ਹੋ ਗਏ ਨੇ ਜਿਹੜਾ ਉਹ ਬਿਆਨ ਅੱਜ ਜਾਰੀ ਕੀਤਾ ਗਿਆ।
ਹਾਂਜੀ,
ਉਹਦੇ 'ਚ ਵਾਸਤੂ ਜੀ ਕਿਤੇ ਕੋਈ ਤਰਕ ਜਾਂ ਕੋਈ ਰੀਜ਼ਨ ਚੈਨੀ ਕਲੋਕ ਵੱਲੋਂ ਇਹ ਸਲੇਟ ਬਦਲਣ ਦਾ ਕਾਰਨ ਕੀ ਰਿਹਾ ਉਹ ਨਹੀਂ ਦੱਸਿਆ ਗਿਆ?
ਯਾ ਕਹਿੰਦੇ ਡਗ ਗੈਟਸ ਇਟ ਡਨ, ਕਹਿੰਦੇ ਵੀ ਸਾਰੇ ਕੰਮ ਜਿਹੜੇ ਨੇ ਉਹ ਡਗ ਮਕਲਮ ਨੇ ਕਰਾਏ ਨੇ। ਪਬਲਿਕ ਸੇਫਟੀ ਦੀ ਗੱਲ ਕਰ ਲਓ, ਟ੍ਰਾਂਜ਼ਿਟ ਦੀ ਗੱਲ ਕਰ ਲਓ, ਸਰੀ ਵਾਲਿਆਂ ਨਾਲ ਕਹਿੰਦੇ ਮੈਂ ਜਦੋਂ ਜਾ ਕੇ ਗੱਲ ਕਰਦੀ ਹਾਂ ਸਾਰੇ ਇਹੀ ਕਹਿੰਦੇ ਆ ਕਿ ਕੰਮ ਤਾਂ ਸਾਰੇ ਡਗ ਮਕਲਮ ਹੀ ਕਰਾਉਂਦੇ ਆ। ਸੋ ਕਹਿੰਦੇ ਇਸ ਕਰਕੇ ਉਹਨਾਂ ਨੇ ਇਹ ਨਹੀਂ ਲਿਖਿਆ ਵੀ ਸਰੀ ਰਾਓ ਵਾਲਿਆਂ ਕੋਲੋਂ ਕੀ ਗਲਤੀ ਹੋ ਗਈ, ਵੀ ਟ੍ਰੋਏ ਵੈਨ ਵਲੀਟ ਨੇ ਅਜਿਹਾ ਕੀ ਨਹੀਂ ਕੀਤਾ ਜਾਂ ਕੀ ਕੀ ਵਾਅਦਾ ਨਹੀਂ ਕੀਤਾ, ਜਾਂ ਵੀ ਪਹਿਲਾਂ ਉਹਨਾਂ ਵੱਲੋਂ ਕਿਉਂ ਤੁਸੀਂ ਉਮੀਦਵਾਰ ਬਣੇ ਉਹਨਾਂ ਦੀ ਸਲੇਟ ਤੋਂ ਅਤੇ ਹੁਣ ਕਿਉਂ ਨਹੀਂ। ਉਹਨਾਂ ਨੇ ਕੁਛ ਨਹੀਂ ਲਿਖਿਆ, ਸਿਰਫ ਡਗ ਮਕਲਮ ਦੀਆਂ ਤਾਰੀਫਾਂ ਨੇ, ਕਿਉਂਕਿ ਇਹ ਬਿਆਨ ਵੀ ਸੇਫ ਸਰੀ ਕੋਲੀਸ਼ਨ
ਵੱਲੋਂ ਆਇਆ।
ਸੋ ਉਹ ਆਪਣੀ ਹੀ ਗੱਲ ਕਰ ਰਹੇ ਨੇ ਸਿਰਫ ਉਹਦੇ ਵਿੱਚ। ਤੇ ਜਿਹੜੇ ਚੈਨੀ ਕਲੋਕ ਨੇ ਇਹ ਇਹਨਾਂ ਦੀ ਜੋ ਪ੍ਰੋਫਾਈਲ ਬਾਰੇ ਲਿਖਿਆ ਵੀ ਇਹ ਸਮਾਲ ਬਿਜ਼ਨਸ ਓਨਰ ਨੇ ਤੇ ਪਹਿਲਾਂ ਇਹ ਫਰੇਜ਼ਰ ਹੈਲਥ ਦੇ ਵਿੱਚ ਐਗਜ਼ੈਕਟਿਵ ਰਹਿ ਚੁੱਕੇ ਨੇ ਤੇ ਇਹ ਸਰੀ ਪੁਲਿਸ ਬੋਰਡ ਦੇ ਵਿੱਚ ਵਾਈਸ ਚੇਅਰ ਵੀ ਰਹਿ ਚੁੱਕੇ ਨੇ ਚੈਨੀ ਕਲੋਕ। ਨੇਮ ਰਿੰਗਸ ਅ ਬੈਲ
ਜੀ, ਤਾਈਓ ਯੈਸ ਯੈਸ ਯੈਸ।
ਸੋ ਇਹ ਸਰੀ ਪੁਲਿਸ ਬੋਰਡ ਦੇ ਵਾਈਸ ਚੇਅਰ ਰਹਿ ਚੁੱਕੇ ਚੈਨੀ ਕਲੋਕ ਨੇ
ਜੀ।
ਤੇ ਇਹ ਹੁਣ ਸੇਫ ਸਰੀ ਕੋਲੀਸ਼ਨ ਵੱਲੋਂ ਉਮੀਦਵਾਰ ਹੋਣਗੇ ਤੇ ਸੇਫ ਸਰੀ ਕੋਲੀਸ਼ਨ ਵੱਲੋਂ ਅਜੇ ਤੱਕ ਜਿਹੜੇ ਉਮੀਦਵਾਰ ਐਲਾਨੇ ਜਾ ਚੁੱਕੇ ਨੇ ਉਹਨਾਂ ਵਿੱਚ ਲੌਰੀ ਗੈਰਾ ਨੇ, ਫਿਰ ਐਲਿਸਨ ਪੈਟਨ।
ਉਹ ਪਹਿਲਾਂ ਵੀ ਇੱਕ ਵਾਰੀ, ਸੋ ਲੌਰੀ ਗੈਰਾ ਤੇ ਐਲਿਸਨ ਪੈਟਨ ਦੋਨੋਂ ਇੱਕ ਵਾਰੀ ਕਾਉਂਸਲਰ ਰਹਿ ਚੁੱਕੇ ਆ,
ਰਹਿ ਚੁੱਕੇ ਨੇ,
ਹੁਣ ਉਹ ਦੁਬਾਰਾ ਆ ਰਹੇ ਆ
ਜੀ। ਤੇ ਨਵੇਂ ਉਮੀਦਵਾਰ ਜਿਹੜੇ ਨੇ ਉਹਨਾਂ ਵਿੱਚੋਂ ਮੀਰਾ ਗਿੱਲ, ਸੁਹਾਨਾ ਗਿੱਲ ਤੇ ਬੋਸ ਸਿੰਪਸਨ, ਤੇ ਨਾਲ ਫਿਰ ਜਿਹੜੇ ਐਗਜ਼ਿਸਟਿੰਗ ਕਾਉਂਸਲਰਸ ਨੇ ਮਨਦੀਪ ਨਾਗਰਾ ਤੇ ਡਗ ਐਲਫਰਡ ਤੇ ਮੇਰਲ ਕੈਂਡੀਡੇਟ ਨੇ ਡਗ ਮੈਕੈਲਮ।
ਇਸ ਲਿਸਟ ਦੇ ਵਿੱਚੋਂ ਜੋੜ ਲਓ ਚੈਨੀ ਕਲੋਕ, ਮਤਲਬ ਕਿ ਸੇਫ ਸਰੀ ਕੋਲੀਸ਼ਨ ਦੀ ਹੁਣ ਜਿਹੜੀ ਟੀਮ ਆ 8+1 ਦੀ, ਉਹ ਹੁਣ ਪੂਰੀ ਹੋ ਚੁੱਕੀ ਆ, ਪਰ ਜਿਹੜੀ ਇੱਕੋ ਅਸਾਮੀ ਹੈ ਹੁਣ ਉਹ ਸਰੀ ਨਾਓ ਟ੍ਰੋਏ ਵੈਨ ਵਲੀਟ ਦੀ ਸਲੇਟ 'ਚ ਖਾਲੀ ਹੋ ਗਈ ਆ। ਤੇ ਉਹਨਾਂ ਵੱਲੋਂ ਦੇਖਦੇ ਹਾਂ ਕੀ ਬਿਆਨ ਆਉਂਦਾ। ਪਹਿਲਾਂ ਤਾਂ ਵੈਬਸਾਈਟ ਤੋਂ ਫੋਟੋ ਹਟਾਉਣ ਨਾ, ਬਿਆਨ ਤਾਂ ਉਹ ਤੋਂ ਬਾਅਦ 'ਚ ਲਿਖਣਗੇ। ਸੋ ਅਜੇ ਲੌਂਗ ਵੀਕਐਂਡ ਤੋਂ ਬਾਅਦ ਆਈ ਥਿੰਕ ਦੇ ਆਰ ਵੇਕਿੰਗ ਅਪ ਟੂ ਦਿਸ ਨਿਊਜ਼। ਦੇਖਦੇ ਹਾਂ ਉਹਨਾਂ ਦਾ ਕੀ ਪ੍ਰਤੀਕਰਮ ਇੱਥੇ ਆਉਂਦਾ।
ਮਿਊਜ਼ੀਕਲ ਚੇਅਰਸ,
ਮਿਊਜ਼ੀਕਲ ਚੇਅਰਸ। ਦੇਖੋ ਜਦੋਂ ਨਾ ਇਲੈਕਸ਼ਨ ਚੱਲ ਰਿਹਾ ਹੋਵੇ ਕਿਸੇ ਉਮੀਦਵਾਰ ਦਾ, ਇਲੈਕਸ਼ਨ ਤੋਂ ਲਾਂਭੇ ਹੋ ਜਾਣਾ, ਜਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਵੀ ਇਲੈਕਸ਼ਨ ਹੋ ਗਿਆ ਕਿਸੇ ਸਲੇਟ ਤੋਂ ਜਿੱਤੇ, ਉਹ ਤੋਂ ਬਾਅਦ ਉਸ ਸਲੇਟ ਦਾ ਪੱਲਾ ਛੱਡ ਕੇ ਕਹਿਣਾ ਕਿ ਜੀ ਅਸੀਂ ਤਾਂ ਹੁਣ ਇੰਡੀਪੈਂਡੈਂਟ ਬੈਠੇ ਹਾਂ, ਅਜਿਹਾ ਹੁੰਦਾ ਕਿ ਸਾਨੂੰ ਪਤਾ ਵੀ ਜਦੋਂ ਬ੍ਰੈਂਡਾ ਲੌਕ ਜਿੱਤੇ ਸਨ ਓਰੀਜਨਲੀ ਕਾਉਂਸਲਰ ਵਜੋਂ, ਅਤੇ ਉਹਨਾਂ ਦੇ ਨਾਲ ਜੈਕ ਹੁੰਡਲ ਸੀਗੇ, ਉਹ ਹੁਣ ਚਲੋ ਮਿਊਨਸਿਪਲ ਪੋਲੀਟਿਕਸ ਐਕਟਿਵ ਨਹੀਂ ਹੈਗੇ, ਇਹ ਵੀ ਜਿੱਤੇ ਸੇਫ ਸਰੀ ਕੋਲੀਸ਼ਨ ਨਾਲ ਸੀ ਡਗ ਮਕਲਮ ਦੀ ਸਲੇਟ ਤੋਂ, ਉਸ ਤੋਂ ਬਾਅਦ ਇਲੈਕਸ਼ਨ ਤੋਂ ਬਾਅਦ ਇਹਨਾਂ ਨੇ ਆਪਣਾ ਵੱਖਰਾ ਰਾਹ ਇਖਤਿਆਰ ਕਰ ਲਿਆ ਸੀ,
ਇੰਡੀਪੈਂਡੈਂਟ
ਹੋ ਕੇ ਬਹਿ ਗਏ ਸੀ,
ਉਸ ਤੋਂ ਬਾਅਦ ਫਿਰ ਉਹਨਾਂ ਨੇ ਸਰੀ ਕਨੈਕਟ ਸਾਂਝੇ ਤੌਰ 'ਤੇ ਲਾਂਚ ਕੀਤੀ।
ਹਾਂ, ਜਿਹੜੀ ਇਸ ਵੇਲੇ ਸਰੀ ਕਨੈਕਟ ਬ੍ਰੈਂਡਾ ਲੌਕ ਦੀ ਸਲੇਟ ਹੈ। ਸੋ ਅਜਿਹਾ ਪਹਿਲਾਂ ਹੁੰਦਾ ਰਿਹਾ, ਪਰ ਚੱਲਦੇ ਇਲੈਕਸ਼ਨ ਦੇ ਵਿੱਚ, ਚੱਲਦੀ ਕੈਂਪੇਨ ਦੇ ਵਿੱਚ, ਮਹਿਜ਼ ਹੁਣ ਜਦੋਂ ਕੈਂਪੇਨ ਭਖਣੀ ਆ, ਉਦੋਂ ਇਸ ਤਰ੍ਹਾਂ ਕਿਸੇ ਕੈਂਡੀਡੇਟ ਵੱਲੋਂ, ਵੈਸੇ ਯਾਰ ਕਿਸੇ ਵੀ ਇਲੈਕਸ਼ਨ 'ਚ, ਕਿਸੇ ਵੀ ਈਵਨ ਫੈਡਰਲ ਜਾਂ ਪ੍ਰੋਵਿੰਸ਼ਲ ਇਲੈਕਸ਼ਨ 'ਚ ਵੀ ਇੱਦਾਂ ਕਦੇ ਸੁਣਿਆ ਵੀ ਕੈਂਪੇਨ ਅਨਾਊਂਸ ਹੋਣ ਤੋਂ ਬਾਅਦ, ਤੁਹਾਡੀ ਕੈਂਡੀਡੇਸੀ ਅਨਾਊਂਸ ਹੋਣ ਤੋਂ ਬਾਅਦ ਬੰਦਾ ਕਹੇ ਜੀ ਮੈਂ NDP ਵੱਲੋਂ ਨਹੀਂ, ਮੈਂ ਤਾਂ ਹੁਣ ਲਿਬਰਲ ਵੱਲੋਂ ਚੋਣ ਲੜਨ ਲੱਗਾ।
ਸੋ ਇਹ ਤੋਂ ਪਤਾ ਲੱਗਦਾ ਕਿ ਮਿਊਨਿਸਪਲ ਚੋਣ ਦੇ ਵਿੱਚ ਕਿੰਨਾ ਕੰਮ ਰਲਗੜ ਜਿਹਾ ਹੁੰਦਾ, ਤੇ ਕਿਉਂਕਿ ਦੇਖੋ ਨਾ ਤੁਸੀਂ 9 ਜਣੇ ਚੁਣਨੇ ਆ, ਸੋ 8 ਕਾਉਂਸਲਰਸ ਦੇ ਇੱਕ ਮੇਅਰ
ਜੀ,
ਸੋ ਉਹ ਐਜ਼ ਇਟ ਇਜ਼ ਬੜਾ ਕਨਫਿਊਜ਼ਿੰਗ ਹੋ ਜਾਂਦਾ ਕਈ ਵਾਰ।
ਯੈਸ,
ਕਿ ਫਿਰ ਹੁੰਦਾ ਕੀ ਹੈ ਕਿ ਮੋਸਟ ਆਫ ਦ ਕੇਸਿਸ ਲੋਕ ਇੱਕੋ ਹੀ ਸਲੇਟ ਦੇ ਸਾਰੇ ਜਿਹੜੇ ਮਾਰਕ ਕਰ ਆਉਂਦੇ ਆ, ਤੇ ਹੁਣ ਉਹ ਸਲੇਟ ਵੀ ਕਿਹੜੀ ਕਿਹਦੀ ਹੈ, ਸੋ ਉਹਦੇ ਵਿੱਚ
ਸਕੂਲ ਟਰਸਟੀ ਲੈ ਦੇ।
ਹਾਂ, ਸਕੂਲ ਟਰਸਟੀ ਲੈ ਦੇ। ਯੈਸ, ਸੋ ਬੜਾ ਬੜਾ ਔਖਾ ਹੈ।
6 ਸਲੇਟਾਂ ਤੇ 9-9 ਬੰਦੇ, 9-6=54 ਸਿੱਧਾ ਹੋ ਗਿਆ।
ਯੈਸ,
ਉਹ ਚੋਂ ਚਲੋ ਵੀ 6 ਨਾਮ ਤਾਂ ਮੇਅਰ ਵਾਲੇ ਹੋ ਗਏ, ਬਾਕੀ 48 ਦੇ ਵਿੱਚੋਂ ਤੁਸੀਂ 8 ਚੁਣਨੇ, 8 ਚੁਣਨੇ ਆ।
ਸੋ ਉਹ ਉਹਦੇ ਵਾਸਤੇ ਦੇਖੋ ਜਿਹੜਾ ਸਭ ਤੋਂ ਜ਼ਿਆਦਾ ਹੋਮਵਰਕ ਹੈ ਕਿਸੇ ਵੀ ਵੋਟਰ ਨੂੰ ਜਿਹੜਾ ਕਰਨਾ ਬਣਦਾ, ਉਹ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਕਰਨਾ ਬਣਦਾ। ਐਂਡ ਦੈਟ ਕੁਡ ਆਲਸੋ ਬੀ ਵਨ ਆਫ ਦ ਰੀਜ਼ਨਸ ਕਿ ਜਿਹਦੇ ਕਰਕੇ ਵੋਟਰ ਟਰਨ ਆਊਟ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਬਹੁਤ ਘੱਟ
ਘੱਟ ਹੁੰਦਾ,
ਕਿਉਂਕਿ ਦੇਖੋ ਨਾ ਤੁਸੀਂ ਮੈਂ ਗੱਲ ਕੀਤੀ ਕਿ ਵੀ ਕੋਈ ਉਮੀਦਵਾਰ ਕਹਿੰਦਾ ਵੀ ਮੈਂ NDP ਵੱਲੋਂ ਖੜਾ, ਤੇ ਉਹ ਬਾਅਦ ਵਿੱਚ ਕੁਝ ਮਹੀਨਿਆਂ ਬਾਅਦ ਕਵੇ ਹੁਣ ਮੈਂ ਕੰਜ਼ਰਵੇਟਿਵ ਵੱਲੋਂ ਖੜਾ, ਤੇ ਉਹ ਲੋਕਾਂ ਨੂੰ ਸਮਝ ਆ ਜਾਂਦੀ ਯਾਰ ਵੀ ਇਹ ਬਹੁਤ ਵੱਡਾ ਇੱਕ ਜੰਪ ਹੈ, ਕਿਉਂਕਿ NDP ਦੀ ਕਿਸ ਤਰ੍ਹਾਂ ਦੀ ਸਿਆਸਤ ਹੈ, ਉਹਨਾਂ ਦਾ ਕਿਸ ਤਰ੍ਹਾਂ ਦੀ ਆਈਡੀਓਲੋਜੀ ਹੈ ਉਹ ਪਤਾ, ਕੰਜ਼ਰਵੇਟਿਵਸ ਦੀ ਕੀ ਧਾਰਨਾ ਹੈ ਉਹਦੇ ਬਾਰੇ ਵੀ ਇੱਕ ਲੋਕਾਂ ਦੇ ਮਨਾਂ ਦੇ ਵਿੱਚ ਧਾਰਨਾ ਬਣੀ ਹੋਈ ਹੈ। ਸੋ ਯੂ ਨੋ ਇਹਦੇ ਵਿੱਚ ਹੁਣ ਬਹੁਤਾ ਪਤਾ ਵੀ ਨਹੀਂ ਨਾ ਕਿ ਸੇਫ ਸਰੀ ਕੋਲੀਸ਼ਨ ਤੇ ਸਰੀ ਨਾਓ ਦੇ ਵਿੱਚ ਬਹੁਤਾ ਵੱਡਾ ਅੰਤਰ ਕੀ ਹੈ।
ਕਰੈਕਟ,
ਕਿਉਂਕਿ ਸਰੀ ਨਾਓ ਇੱਕ ਬਿਲਕੁਲ ਨਵੀਂ ਬ੍ਰਾਂਡ ਨਿਊ ਸਲੇਟ ਹੈ, ਉਹਨਾਂ ਦਾ ਕੋਈ ਅਸੀਂ ਪਹਿਲਾਂ ਪੁਰਾਣਾ ਟਰੈਕ ਰੈਕਡ ਦੇਖਿਆ ਨਹੀਂ। ਅਤੇ ਸੇਫ ਸਰੀ ਕੋਲੀਸ਼ਨ ਯੈਸ ਅਸੀਂ ਦੇਖ ਚੁੱਕੇ ਹਾਂ ਕਿ ਉਹ ਪਹਿਲਾਂ ਡਗ ਮੈਕੈਲਮ ਨੇ ਕਿਸ ਤਰ੍ਹਾਂ ਆਪਣਾ ਟੈਨਿਊਰ ਪੂਰਾ ਕੀਤਾ, ਉਹਨਾਂ ਦੀਆਂ ਕੀ ਉਪਲਬਧੀਆਂ ਨੇ, ਬਟ ਹਾਊ ਡਿਫਰੈਂਟ ਇਜ਼ ਇਟ ਫਰੋਮ ਸਰੀ ਨਾਓ, ਯੂ ਡੋਨਟ ਨੋ।
ਉਹ ਪਤਾ ਨਹੀਂ। ਦੂਜੀ ਗੱਲ ਇਹ ਆ ਕਿ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਨਾ ਕਿਸੇ ਵੀ ਇੱਕ ਸਲੇਟ ਨੂੰ ਦੂਜੀ ਤੋਂ ਡਿਸਟਿੰਕਟ ਕਰਨ ਵਾਲੇ, ਉਹਨੂੰ ਅਨਿੱਖੜਵੇਂ ਜਿਹੜੇ ਕੋਈ ਇਸ਼ੂਜ਼ ਹੁੰਦੇ ਘੱਟ ਹੀ ਹੁੰਦੇ ਆ। ਪਹਿਲਾਂ ਸਰੀ ਦੇ ਵਿੱਚ ਅਜਿਹੇ ਇਸ਼ੂ ਜ਼ਰੂਰ ਰਹੇ, ਸਕਾਈ ਟ੍ਰੇਨ ਬਣੇਗੀ ਕਿ LRT ਬਣੇਗੀ, ਤੁਸੀਂ ਉਹਦੇ ਮੁਤਾਬਕ ਦੇਖ ਸਕਦੇ ਸੀ ਵੀ ਕਿਹੜੀ ਧਿਰ ਕਿਹੜੇ ਪਾਸੇ ਆ। RCMP ਕਿ ਜੀ ਅਸੀਂ ਟ੍ਰਾਂਸਿਟ ਸੇਵਾਵਾਂ ਸੁਧਾਰਨੀਆਂ, ਸਾਡੀ ਸੜਕਾਂ ਬਿਹਤਰ ਹੋਣੀਆਂ ਚਾਹੀਦੀਆਂ, ਮੈਟਰੋ ਵੈਨਕੂਵਰ ਤੋਂ ਬਾਹਰ ਹੋ ਜਾਈਏ, ਬੂਟਸ ਔਨ ਦਾ ਗਰਾਊਂਡ ਵੱਧ ਚਾਹੀਦੇ ਆ, ਫਿਰ ਜਿਹੜੀ ਉਹ ਡਿਸਟਿੰਕਸ਼ਨ ਉਹ ਕਰਨੀ ਔਖੀ ਹੋ ਜਾਂਦੀ ਹੈ। ਯੂ ਆਰ ਵੈਰੀ ਰਾਈਟ ਕਿ ਜਿਹੜੀ ਲੈਗਸੀ ਪਾਰਟੀਜ਼ ਦੂਜੇ ਜਿਹੜੇ ਲੈਵਲਸ ਆਫ ਗਵਰਨਮੈਂਟਸ ਨੇ, ਪ੍ਰੋਵਿੰਸ਼ੀਅਲ ਜਾਂ ਫੈਡਰਲ, ਉਹਨਾਂ ਦਾ ਇੱਕ ਬ੍ਰਾਂਡ ਐਸਟੈਬਲਿਸ਼ਡ ਆ।
ਯੈਸ,
ਇਹਦੇ ਵਿੱਚ ਬ੍ਰਾਂਡ ਐਸਟੈਬਲਿਸ਼ ਨਹੀਂ ਹੈ, ਕਿਉਂਕਿ ਹਰ ਇਲੈਕਸ਼ਨ ਦੇ ਵਿੱਚ ਜਿਹੜੀਆਂ ਸਲੇਟਾਂ ਨੇ ਉਹਨਾਂ ਦੇ ਨਾਂ ਬਦਲ ਜਾਂਦੇ ਆ। ਹੁਣ ਸਰੀ ਨਾਓ, ਕਈਆਂ ਨੇ ਸੋਚਣਾ ਯਾਰ ਅਖਬਾਰ ਹੈ ਤਾਂ, ਨਹੀਂ ਨਹੀਂ ਅੱਛਾ ਸਲੇਟ ਵੀ ਆ, ਅੱਛਾ ਸਰੀ ਕਨੈਕਟ, ਨਹੀਂ ਇਹ ਤਾਂ ਕਨੈਕਟ ਤਾਂ ਰੇਡੀਓ ਆ, ਇਹ ਤਾਂ ਰੇਡੀਓ ਸਟੇਸ਼ਨ ਆ। ਨਹੀਂ 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 ਉਹ ਸਲੇਟ ਵੀ ਆ, ਅਤੇ ਇਹਨਾਂ ਦਾ, ਇਹਨਾਂ ਮੀਡੀਆ ਅਦਾਰਿਆਂ ਦੇ ਨਾਵਾਂ ਦਾ ਅਤੇ ਇਹਨਾਂ ਸਲੇਟਾਂ ਦਾ ਆਪਸ ਦੇ ਵਿੱਚ ਕੋਈ, ਇਹ ਇਤਫਾਕ ਆ, ਇਹਨਾਂ ਦਾ ਕੋਈ ਆਪਸ ਦੇ ਵਿੱਚ ਕੋਈ ਕਨੈਕਸ਼ਨ ਨਹੀਂ ਆ।
ਅਤੇ ਇਸ ਮਿਕਸ ਦੇ ਵਿੱਚ ਹੁਣ ਬ੍ਰਾਂਡਡ ਪਾਰਟੀਆਂ ਵੀ ਆ ਗਈਆਂ,
ਬ੍ਰਾਂਡਡ ਵੀ ਆ ਗਈਆਂ,
ਕੰਸਰਵੇਟਿਵ ਬ੍ਰਾਂਡ ਦੀ ਪਾਰਟੀ ਵੀ ਆ ਗਈ। ਸੋ ਥੋੜ੍ਹਾ ਜਿਹਾ ਕੰਮ ਰਲ ਗੜ ਜਿਹਾ ਹੈ, ਸੋ ਇਹਦੇ ਕਰਕੇ ਜਿਹੜੇ ਵੋਟਰਸ ਨੇ, ਅਸੀਂ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਵੋਟ ਜ਼ਰੂਰ ਕਰਨੀ ਹੈ ਅਤੇ ਆਪਣਾ ਹੋਮਵਰਕ ਕਰੋ ਬਕਾਇਦਾ।
ਜੀ ਜੀ,
ਇੱਕ ਵੀਕਐਂਡ ਲਾ ਦਿਓ ਉੱਤੇ, ਕੋਈ ਗੱਲ ਨਹੀਂ।
ਵਾਸੂ ਜੀ, ਹੁਣ ਰਿਸਰਚ ਕਰਨੀ ਇੰਨੀ ਔਖੀ ਹੈ ਵੀ ਨਹੀਂ।
ਹਾਂ, ਸਹੀ ਗੱਲ ਆ।
ਜੇ ਤੁਸੀਂ ਇਹ ਵੀ ਦੇਖਣਾ ਚਾਹੋ ਨਾ ਵੀ ਕਿਹੜਾ ਕੈਂਡੀਡੇਟ ਜਾਂ ਕਿਹੜਾ ਜਿਹੜਾ ਉਮੀਦਵਾਰ ਕਾਉਂਸਲ ਦੀ ਚੋਣ ਲੜਨ ਵਾਲਾ, ਉਹ ਕੌਣ ਨੇ, ਬੈਕਗਰਾਊਂਡ ਕੀ ਆ, ਇਟਸ ਵੈਰੀ ਈਜ਼ੀ। ਤੁਹਾਨੂੰ ਵੱਧ ਤੋਂ ਵੱਧ, ਜੇ ਹੋਰ ਨਹੀਂ ਤਾਂ ਮੇ ਬੀ 20 ਮਿੰਟ ਲੱਗ ਜਾਣਗੇ, ਇਸ ਤੋਂ ਜ਼ਿਆਦਾ ਨਹੀਂ। 20 ਮਿੰਟ ਦੀ ਤੁਹਾਡੀ ਉਹ ਰਿਸਰਚ ਇਸ ਗੱਲ ਦਾ ਤੁਹਾਡਾ ਰਾਹ ਪੱਧਰਾ ਕਰਦੀ ਹੈ ਵੀ ਅਗਲੇ 4 ਸਾਲਾਂ ਦੀ ਤੁਹਾਡੇ ਸ਼ਹਿਰ ਦੇ ਵਿੱਚ ਗਵਰਨੈਂਸ ਕਿਹੋ ਜਿਹੀ ਹੋਣ ਵਾਲੀ ਆ। ਸੋ ਇਸ ਕਰਕੇ ਉਹ 20 ਮਿੰਟ ਲਾ ਲਓ, ਇੱਕੋ ਦਿਨ ਵੀ ਨਾ ਲਾਓ, ਭਾਵੇਂ 5-5 ਮਿੰਟ ਕਰਕੇ 4 ਦਿਨਾਂ 'ਚ ਲਾ ਲਓ।
ਨਹੀਂ, ਮੈਂ ਕਹਿੰਦਾ ਇੱਕ ਦਿਨ ਹੀ, ਘੰਟਾ ਲਾ ਲਓ ਯਾਰ, 20 ਮਿੰਟ ਵੀ ਕਾਹਨੂੰ, ਤੁਸੀਂ ਇੱਕ ਘੰਟਾ ਲਾਓ ਇੱਥੇ ਰਿਸਰਚ 'ਤੇ, ਕੋਈ ਚੱਕਰ ਨਹੀਂ।
ਹਾਂ,
ਅਤੇ ਇੱਕ ਦਿਨ ਇਹਨਾਂ ਦਾ ਆਪਾਂ ਕਰ ਸਕਦੇ ਹਾਂ
ਜੀ ਜੀ
ਆਪਣੇ ਸ਼ਹਿਰ ਵਾਸਤੇ।
ਯਾ ਵਾਸੂ ਜੀ, ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਧਨਵਾ ਕੰਸਟਰਕਸ਼ਨ ਵਾਲੇ ਸਪੋਂਸਰ ਕਰ ਰਹੇ ਨੇ। ਕਸਟਮ ਘਰ ਲਈ ਤੁਹਾਡਾ ਜੋ ਵੀ ਵਿਜ਼ਨ ਹੈ, ਧਨਵਾ ਕੰਸਟਰਕਸ਼ਨ ਉਹਨੂੰ ਸਮਝਣਗੇ ਵੀ ਅਤੇ ਜਿਹੋ ਜਿਹਾ ਕਹੋਗੇ ਉਹੋ ਜਿਹਾ ਕਸਟਮ ਘਰ ਬਣਾ ਕੇ ਵੀ ਦੇਣਗੇ। ਸਰੀ, ਕੋਕੇਟਲਮ, ਵਾਈਟ ਰੌਕ ਅਤੇ ਰਿਚਮੰਡ ਵਿੱਚ ਕਸਟਮ ਘਰ ਬਣਾਉਣ ਦਾ ਐਕਸਪੀਰੀਅੰਸ ਇਹਨਾਂ ਨੂੰ। ਬਤੌਰ ਟ੍ਰੇਡਸ ਪਰਸਨ 1500 ਘਰਾਂ 'ਤੇ ਕੰਮ ਕਰ ਚੁੱਕੇ ਨੇ। ਧਨਵਾ ਕੰਸਟਰਕਸ਼ਨ ਦੇ ਸ਼ਮਸ਼ੇਰ ਧਨਵਾ ਨੂੰ ਕਾਲ ਕਰੋ 604-618-1471 'ਤੇ, 604-618-1471, ਧਨਵਾ ਕੰਸਟਰਕਸ਼ਨ। ਅਤੇ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਵੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਦੇ ਸਪੋਂਸਰ ਨੇ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਅਤੇ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਕਾਰਨ ਇਹ ਆ, ਤੁਹਾਨੂੰ ਲੱਗਦਾ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨੂੰ ਜ਼ਰੂਰ ਕਾਲ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪਾਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ ਸਿਰਫ 2 ਜਾਂ 3 ਡਾਲਰ ਪਰ ਡੇ 'ਚ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ, ਨੌਲੇਜੇਬਲ ਅਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦਾ ਟੋਪ ਐਡਵਾਈਜ਼ਰਸ ਅਮਰਿੰਦਰ ਨੱਡਾ ਜੀ ਨੂੰ ਕਾਲ ਕਰੋ 604-363-2200 'ਤੇ, 604-363-2200। ਸੁਪਰਵੀਜ਼ਾ ਇੰਸ਼ੋਰੈਂਸ ਦੀਆਂ ਵੀ ਸਪੈਸ਼ਲ ਆਪਸ਼ਨਸ ਵਾਸਤੇ ਕਾਲ ਕਰ ਲੈਣਾ ਅਮਰਿੰਦਰ ਨੱਡਾ ਨੂੰ 604-363-2200 ਔਰ ਵਿਜ਼ਿਟ ਪਲੈਨ ਇੰਸ਼ੋਰੈਂਸ .ca। ਵਾਸੂ ਜੀ, ਲੌਂਗ ਵੀਕਐਂਡ 'ਤੇ ਜਿਨ੍ਹਾਂ ਨੇ ਵੈਸਟ ਜੈੱਟ 'ਤੇ ਆਪਣੀਆਂ ਟਿਕਟਾਂ ਬੁੱਕ ਕਰਾਈਆਂ ਸੀ ਉਹ ਬੜੇ ਖੱਜਲ ਖੁਆਰ ਹੋਏ ਨੇ। ਵੈਸੇ ਵੈਸਟ ਜੈੱਟ ਦੀ ਭਾਵੇਂ ਟੈਂਟੇਟਿਵ ਡੀਲ ਯੂਨੀਅਨ ਅਤੇ ਇੰਪਲੋਇਰ ਵਿਚਕਾਰ ਅਨਾਊਂਸ ਕਰ ਦਿੱਤੀ ਗਈ ਕੱਲ੍ਹ ਸਵੇਰੇ, ਅਰਲੀ ਇਨ ਦਾ ਮੋਰਨਿੰਗ ਦੱਸ ਦਿੱਤਾ ਗਿਆ, ਟੈਂਟੇਟਿਵ ਡੀਲ ਹੋ ਗਈ ਆ। ਰੈਟੀਫਿਕੇਸ਼ਨ ਅਜੇ ਇਹਦੀ ਹੋਣੀ ਬਾਕੀ ਆ, ਮਤਲਬ ਯੂਨੀਅਨ ਮੈਂਬਰਸ ਨੇ ਅਜੇ ਉਹਦੇ ਉੱਪਰ ਮੋਹਰ ਲਾਉਣੀ ਆ ਅਪਰੂਵਲ ਦੀ, 30 ਦਿਨਾਂ ਦਾ 30 ਡੇਜ਼ ਟਾਈਮ ਲਾਈਨ ਹੈਗੀ ਆ। ਪਰ ਅਜੇ ਵੀ ਵਾਸੂ ਜੀ, ਵੈਸਟ ਜੈੱਟ ਨੂੰ ਆਪਣੇ ਨੋਰਮਲ ਓਪਰੇਸ਼ਨਜ਼ ਸ਼ੁਰੂ ਕਰਦਿਆਂ ਕਰਦਿਆਂ ਟਾਈਮ ਲੱਗ ਜਾਣਾ, ਲੋਕਾਂ ਦੀਆਂ ਫਲਾਈਟਸ ਵਗੈਰਾ ਅਜੇ ਵੀ ਡਿਲੇ ਹੋ ਰਹੀਆਂ।
ਜੀ ਬਿਲਕੁਲ, ਕਿਉਂਕਿ ਇਹਨਾਂ ਨੇ ਆਪਣੇ ਲਗਭਗ ਸਾਰੇ ਜਹਾਜ਼ ਪਾਰਕ ਕਰਨੇ ਸ਼ੁਰੂ ਕਰਤੇ ਸੀ ਸ਼ੁੱਕਰਵਾਰ, ਅਤੇ ਉਸ ਤੋਂ ਬਾਅਦ ਸ਼ਨੀਵਾਰ ਰਾਤ 11 ਵਜੇ ਸਾਡੇ ਸਮੇਂ ਮੁਤਾਬਕ ਹੜਤਾਲ ਸ਼ੁਰੂ ਹੋਈ
ਜੀ।
ਐਤਵਾਰ ਹੜਤਾਲ ਰਹੀ ਅਤੇ ਸੋਮਵਾਰ ਲੰਘੇ, ਕੱਲ੍ਹ ਸਵੇਰੇ ਇੱਕ ਦੱਸਿਆ ਗਿਆ, ਅਨਾਊਂਸਮੈਂਟ ਕੀਤੀ ਗਈ ਕਿ ਇੱਕ ਟੈਂਟੇਟਿਵ ਅਗਰੀਮੈਂਟ ਹੋ ਗਿਆ। ਟੈਂਟੇਟਿਵ ਅਗਰੀਮੈਂਟ ਬਾਰੇ ਕਿਹਾ ਜਾ ਰਿਹਾ ਕਿ ਅਜੇ ਡੀਟੇਲਸ ਅਸੀਂ ਜਾਰੀ ਨਹੀਂ ਕਰਾਂਗੇ, ਵੀ 30 ਦਿਨਾਂ ਦਾ ਰੈਟੀਫਿਕੇਸ਼ਨ ਪ੍ਰੋਸੈਸ ਹੈ। ਅਤੇ ਯੂਨੀਅਨ ਵੱਲੋਂ ਇਹ ਕਿਹਾ ਜਾ ਰਿਹਾ ਵੀ ਪਹਿਲਾਂ ਅਸੀਂ ਆਪਣੇ ਮੈਂਬਰਸ ਨੂੰ ਇਹਦੇ ਬਾਰੇ ਸੂਚਿਤ ਕਰਨਾ ਚਾਹਾਂਗੇ ਅਤੇ ਫਿਰ ਅਸੀਂ ਇਹਦੇ ਬਾਰੇ ਪਬਲਿਕਲੀ ਕੋਈ ਕਮੈਂਟ ਕਰਾਂਗੇ। ਪਰ ਜਿਹੜਾ ਇੱਕ ਸਭ ਤੋਂ ਵੱਡਾ ਕੰਸਰਨ ਸੀ ਯੂਨੀਅਨ ਦਾ, ਉਹ ਸੀ ਗਰਾਊਂਡ ਵਰਕ ਵਾਸਤੇ ਤਨਖਾਹ ਨਹੀਂ ਸੀ ਮਿਲਦੀ, ਪੈਸੇ ਨਹੀਂ ਸੀ ਮਿਲਦੇ। ਸੋ ਉਹਦੇ ਬਾਰੇ ਕਿਹਾ ਗਿਆ ਵੀ ਹੁਣ ਥੋੜ੍ਹਾ ਜਿਹਾ ਕੋਈ ਰਾਜ਼ੀਨਾਮਾ ਹੋਇਆ ਹੈ, ਸੋ ਜਿਹੜਾ ਇਹਨਾਂ ਦਾ ਕ੍ਰੈਡਿਟ ਸਿਸਟਮ ਹੈ ਉਹਦਾ ਵਿਸਤਾਰ ਕੀਤਾ ਜਾ ਰਿਹਾ, ਇੰਨਾ ਖਿੰਟ ਹੀ ਦਿੱਤਾ ਗਿਆ ਹੈ।
ਪਰ ਵਿਸਤਾਰ ਕੀ ਹੈ, ਉਹਦੇ ਵਿੱਚ ਕੀ ਸੁਧਾਰ ਕੀਤੇ ਗਏ ਨੇ, ਉਹਦੇ ਬਾਰੇ ਅਜੇ ਕੋਈ ਡਿਟੇਲ ਨਹੀਂ। ਵਾਸੂ ਜੀ, ਸ਼ਨੀਵਾਰ ਰਾਤ ਨੂੰ ਜਾਂ ਕਹਿ ਲਓ ਐਤਵਾਰ ਅਰਲੀ ਮਾਰਨਿੰਗ ਮਾਊਂਟੇਨ ਟਾਈਮ ਮੁਤਾਬਕ ਅੱਧੀ ਰਾਤ 12 ਵਜੇ ਤੋਂ ਬਾਅਦ ਸਟ੍ਰਾਈਕ ਸ਼ੁਰੂ ਹੋਈ, ਇੱਥੇ ਆਪਣੇ ਕੋਲ ਰਾਤ ਦੇ 11 ਵਜੇ ਸੀ ਉਦੋਂ। ਸ਼ਨੀਵਾਰ ਕਹਿ ਲਓ ਇੱਕ ਦਿਨ ਹੀ ਚੱਲੀ ਸਟ੍ਰਾਈਕ, ਜਸਟ ਅਬਾਊਟ 1 ਡੇ 920 ਤੋਂ ਵੀ ਜ਼ਿਆਦਾ ਫਲਾਈਟਾਂ ਕੈਂਸਲ ਹੋਈਆਂ ਨੇ।
ਹਾਂਜੀ ਹਾਂਜੀ, ਅਤੇ ਇਹਦੇ ਕਰਕੇ ਇੱਕ ਐਸਟੀਮੇਟ ਇਹ ਹੈ ਵੀ ਤਕਰੀਬਨ 2.25 ਲੱਖ ਲੋਕ ਪ੍ਰਭਾਵਿਤ ਹੋਏ ਨੇ, ਉਹਨਾਂ ਦੀਆਂ ਫਲਾਈਟਾਂ ਵਗੈਰਾ ਕੈਂਸਲ ਹੋਈਆਂ ਨੇ ਜਾਂ ਪੋਸਟਪੋਨ ਹੋਈਆਂ ਨੇ, ਕਿਉਂਕਿ ਫਲਾਈਟਸ ਜਿਹੜੀਆਂ ਕੈਂਸਲੇਸ਼ਨਸ ਅਤੇ ਪੋਸਟਪੋਨਮੈਂਟਸ ਜਿਹੜੀਆਂ ਨੇ, ਡਿਲੇਜ਼ ਜਿਹੜੇ ਨੇ, ਉਹ ਪਿਛਲੇ ਹਫ਼ਤੇ ਤੋਂ ਸ਼ੁਰੂ ਹੋ ਗਏ ਸੀ। ਸੋ ਉਹ ਜਿਹੜੇ ਉਸ ਸਮੇਂ ਦੌਰਾਨ ਕਿ ਜਿਹੜੇ 3-4 ਦਿਨ ਜਦੋਂ ਫਲਾਈਟਸ ਡਿਸਟਰਬਡ ਰਹੀਆਂ ਨੇ ਉਹਨਾਂ ਦੇ ਵਿੱਚ 2.25 ਲੱਖ ਯਾਤਰੀ ਤੱਕ ਪ੍ਰਭਾਵਿਤ ਹੋਏ ਹੋ ਸਕਦੇ ਨੇ। ਬਾਕੀ ਵਿਜੇ ਜੀ, ਭਾਵੇਂ ਅਜੇ ਕਿਸੇ ਵੀ ਧਿਰ ਵੱਲੋਂ ਇਹ ਨਹੀਂ ਦੱਸਿਆ ਜਾ ਰਿਹਾ ਕਿ ਡੀਲ ਕੀ ਹੋਈ ਹੈ, ਪਰ ਸ਼ੁੱਕਰਵਾਰ ਵੈਸਟਜੈੱਟ ਵੱਲੋਂ ਇਹ ਮੈਨੇਜਮੈਂਟ ਵੱਲੋਂ ਏਅਰਲਾਈਨ ਵੱਲੋਂ ਇਹ ਕਿਹਾ ਜਾ ਰਿਹਾ ਸੀ ਵੀ ਅਸੀਂ ਕਹਿੰਦੇ ਬੜਾ ਜ਼ਬਰਦਸਤ ਆਫਰ ਯੂਨੀਅਨ ਦੇ ਸਾਹਮਣੇ ਰੱਖਿਆ ਹੈ ਅਤੇ ਵੀ ਸਾਨੂੰ ਸਮਝ ਨਹੀਂ ਆ ਰਹੀ ਵੀ ਇਹ ਸਵੀਕਾਰ ਕਿਉਂ ਨਹੀਂ ਕਰ ਰਹੇ। ਉਸ ਆਫਰ ਬਾਰੇ ਵੈਸਟਜੈੱਟ ਨੇ ਕੁਝ ਹਿੰਟ ਦਿੱਤੇ ਸਨ। ਸੋ ਉਹਦੇ ਵਿੱਚ ਉਹਨਾਂ ਨੇ ਇੱਕ ਤਾਂ ਇਹ ਗੱਲ ਕਹੀ ਸੀ, ਕਹਿੰਦੇ ਵੀ ਜਿਹੜਾ ਗਰਾਊਂਡ ਵਰਕ ਹੈ ਉਹਨੂੰ ਅਸੀਂ ਐਡਰੈਸ ਕਰ ਰਹੇ ਹਾਂ। ਸੋ ਜਿਵੇਂ ਇਹਨਾਂ ਨੇ ਵੀ ਕਿਹਾ ਵੀ ਕ੍ਰੈਡਿਟ ਸਿਸਟਮ ਦਾ ਵਿਸਤਾਰ ਕੀਤਾ ਜਾ ਰਿਹਾ, ਮੇਨ
ਇਸ਼ੂ ਹੀ ਉਹ ਸੀਗਾ।
ਤੇ ਵੈਸਟਜੈੱਟ ਵੱਲੋਂ ਕਿਹਾ ਗਿਆ ਕਿ ਅਸੀਂ ਡਿਊਟੀ ਪ੍ਰੀਮੀਅਮ ਪੇਮੈਂਟਸ ਅਸੀਂ ਦੇ ਰਹੇ ਹਾਂ ਕਿ, ਸੋ ਉਹਨਾਂ ਨੇ ਵੀ ਕੋਈ ਜ਼ਿਕਰ ਕੀਤਾ ਵੀ ਗਰਾਊਂਡ ਵਰਕ ਵਾਸਤੇ ਕੋਈ ਕਨਸੈਸ਼ਨ ਦਿੱਤੀ ਜਾ ਰਹੀ ਹੈ। ਫਿਰ ਨਾਲ ਉਹਨਾਂ ਨੇ ਕਿਹਾ ਵੀ ਸਕੈਜੂਲਿੰਗ ਨੂੰ ਲੈ ਕੇ ਕਹਿੰਦੇ ਇਹਨਾਂ ਦਾ ਕੰਸਰਨ ਸੀ ਵੀ ਉਹਦੇ ਵਿੱਚ ਅਸੀਂ ਉਸ ਸਿਸਟਮ ਦੇ ਵਿੱਚ ਇੰਪਰੂਵਮੈਂਟਸ ਕਰ ਰਹੇ ਹਾਂ। ਤੀਸਰੀ ਚੀਜ਼ ਉਹਨਾਂ ਨੇ ਕਿਹਾ ਵੀ ਜਦੋਂ ਫਲਾਈਟ ਅਟੈਂਡੈਂਟਸ ਟਰੈਵਲ ਕਰ ਰਹੇ ਹੁੰਦੇ ਨੇ ਦੇ ਆਰ ਅਵੇ ਫਰੋਮ ਹੋਮ, ਉਹਨਾਂ ਦੇ ਹੋਟਲਸ ਵਾਸਤੇ ਅਤੇ ਉਹਨਾਂ ਦੇ ਟਰੈਵਲ ਵਾਸਤੇ ਅਸੀਂ ਬੈਟਰ ਪ੍ਰੋਵੀਜ਼ਨਸ ਉਹਨਾਂ ਨੂੰ ਪ੍ਰਦਾਨ ਕਰ ਰਹੇ ਹਾਂ, ਇਹ ਵੀ ਇੱਕ ਸਟਿਕਿੰਗ ਇਸ਼ੂ ਸੀ। ਅਤੇ ਜਿਹੜਾ ਵੇਜਸ ਦਾ ਇਸ਼ੂ ਹੈ ਉਹਦੇ ਬਾਰੇ ਵੈਸਟਜੈੱਟ ਨੇ ਇਹ ਕਿਹਾ ਸੀ ਕਿ ਅਸੀਂ ਅਗਲੇ 4 ਸਾਲਾਂ ਦੇ ਵਿੱਚ ਇਹਨਾਂ ਨੂੰ ਅਪ ਟੂ 36% ਦੀ ਵੇਜ ਹਾਈਕ ਦੇ ਰਹੇ ਹਾਂ।
ਹਾਂ, ਫਿਰ ਉਹੀ ਹੋਣਾ, ਪਤਾ ਕੀ ਹੈ ਕਿ ਜਿਹੜੇ ਤਜਰਬੇਕਾਰ ਫਲਾਈਟ ਅਟੈਂਡੈਂਟਸ ਨੇ 36% ਦੀ ਵੇਜ ਹਾਈਕ ਥੋੜ੍ਹਿਆਂ ਦੀ ਹੋਏਗੀ, ਜਿਹੜੇ ਕਿ ਸੀਨੀਅਰ ਮੋਸਟ ਜਿਹਨਾਂ ਦੀ ਸੀਨੀਅਰਿਟੀ ਜ਼ਿਆਦਾ, ਕਈਆਂ ਦੀ ਜਿਹੜੀ ਬਹੁਤਿਆਂ ਦੀ ਜਿਹੜੀ ਵੇਜ ਹਾਈਕ ਹੈ ਇਹ ਤੋਂ ਘੱਟ ਹੋਏਗੀ।
ਹਾਂਜੀ, ਸੋ ਉਹਨਾਂ ਨੇ ਕਿਉਂਕਿ ਹੁਣ ਉਹਨਾਂ ਨੇ ਟੈਸਟ ਕਰਕੇ ਦੱਸਣਾ ਸੀ।
ਜੀ ਜੀ ਜੀ।
ਸੋ ਇਹਦੇ ਬਾਰੇ ਜਦੋਂ ਸ਼ੁੱਕਰਵਾਰ ਨੂੰ ਯੂਨੀਅਨ ਨੂੰ ਪੁੱਛਿਆ ਗਿਆ, ਉਹਨਾਂ ਨੇ ਇਹੀ ਕਿਹਾ, ਕਹਿੰਦੇ ਵੀ ਉਹ ਇੱਕ ਇਹ ਬਹੁਤ ਵੱਡੀ ਇੱਕ ਡੀਲ ਹੈ, ਬਹੁਤ ਵੱਡਾ ਇੱਕ ਅਗਰੀਮੈਂਟ ਹੈ, ਉਹਦਾ ਕੁਝ ਹਿੱਸਾ ਹੀ ਤੁਹਾਨੂੰ ਵੈਸਟਜੈੱਟ ਵਾਲੇ ਦੱਸ ਰਹੇ ਨੇ, ਪੂਰੀ ਗੱਲ ਨਹੀਂ ਦੱਸ ਰਹੇ। ਤੇ ਹੁਣ ਜਦੋਂ ਰਾਜ਼ੀਨਾਮਾ ਹੋ ਗਿਆ ਹੈ ਉਸ ਤੋਂ 1-2 ਦਿਨਾਂ ਦੇ ਅੰਦਰ ਹੀ, ਇਟ ਮਾਈਟ ਬੀ ਸੇਫ ਟੂ ਅਜ਼ਿਊਮ ਕਿ ਇਹ ਚੀਜ਼ਾਂ ਤਾਂ ਉਹਦੇ ਵਿੱਚ ਸ਼ਾਇਦ ਹੋਣਗੀਆਂ ਹੀ, ਕਿਉਂਕਿ ਵੈਸਟਜੈੱਟ ਨੇ ਪਬਲਿਕਲੀ ਕਹਿ ਤਾ ਵੀ ਇਹ ਤਾਂ ਅਸੀਂ ਆਫਰ ਕਰ ਹੀ ਰਹੇ ਹਾਂ।
ਜੀ ਜੀ ਜੀ।
ਸੋ ਇਹ ਤਾਂ ਸ਼ਾਇਦ ਹੋਣਗੀਆਂ ਹੀ ਅਗਰੀਮੈਂਟ ਦੇ ਵਿੱਚ। ਔਨ ਟੋਪ ਆਫ ਦਿਸ ਹੋਰ ਕੀ ਹੈ
ਉਹ ਨਹੀਂ ਪਤਾ,
ਉਹ ਅਜੇ ਪਤਾ ਨਹੀਂ।
ਸਪੀਕਿੰਗ ਆਫ ਡੀਲਸ ਵਾਸੂ ਜੀ,
ਹਾਂਜੀ,
ਸਟ੍ਰੇਟ ਆਫ ਹਰਮੂਜ਼ ਈਰਾਨ ਵਾਲੇ ਪਾਸੇ ਕੀ ਚੱਲ ਰਿਹਾ ਉਹਨੂੰ ਲੈ ਕੇ ਬਹੁਤ ਕਨਫਿਊਜ਼ਨ ਜਾ ਰਹੀ ਹੈ, ਕਿਉਂਕਿ ਬੜੇ ਵਿਰੋਧੀ ਜਿਹੇ ਸਿਗਨਲ ਆ ਰਹੇ ਨੇ। ਟਰੰਪ ਨੇ ਵੀਕਐਂਡ 'ਤੇ ਕਹਿ ਤਾ ਕਿ ਜੀ ਮੈਂ ਬਹੁਤ ਵੱਡੀ ਸਟ੍ਰਾਈਕ ਦੇ ਹੁਕਮ ਦਿੱਤੇ ਹੋਏ ਸੀ ਈਰਾਨ ਉੱਪਰ, ਅਸੀਂ ਇਹੋ ਜਿਹਾ ਅਟੈਕ ਕਰਨਾ ਸੀ ਕਿ ਉਹਦੇ ਨਾਲ ਬਹੁਤ ਉਹਨਾਂ ਦਾ ਨੁਕਸਾਨ ਹੋਣਾ ਸੀ, ਜਿਹੋ ਜਿਹੀ ਗੱਲਾਂ ਟਰੰਪ ਕਰਦੇ ਹੀ ਆ। ਕਹਿੰਦੇ ਮੈਂ ਹੋਰ ਜਿਹੜੀ ਸਟ੍ਰਾਈਕ ਆ ਉਹਨੂੰ ਰੋਕਣ ਦੇ ਹੁਕਮ ਦੇ ਦਿੱਤੇ ਨੇ, ਕਿਉਂਕਿ ਈਰਾਨ ਵਾਲੇ ਕਹਿ ਰਹੇ ਨੇ ਕਿ ਭਾਈ ਸਾਡੇ ਨਾਲ ਡੀਲ ਕਰ ਲਓ, ਬਾਕੀ ਜਿਹੜੇ ਐਲਾਈਜ਼ ਨੇ ਕਹਿੰਦੇ ਜਦੋਂ ਐਲਾਈਜ਼ ਤੁਹਾਨੂੰ ਕਹਿ ਰਹੇ ਹੋਣ ਤੁਹਾਨੂੰ ਉਹਨਾਂ ਦੀ ਵੀ ਗੱਲ ਸੁਣ ਲੈਣੀ ਚਾਹੀਦੀ ਆ, ਟਰੰਪ ਕਹਿ ਰਹੇ ਆ ਉਹਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਆ। ਇਹਨਾਂ ਨੇ ਕਿਹਾ ਜੀ ਅਸੀਂ ਜਿਹੜੀ ਉਹ ਕਿਉਂਕਿ ਗੱਲਬਾਤ ਚੱਲ ਰਹੀ ਆ ਅਤੇ ਅਸੀਂ ਹੁਣ ਜਿਹੜਾ ਅਮਰੀਕਾ ਦੀ ਫੌਜਾਂ ਨੂੰ ਅਟੈਕ ਕਰਨ ਦਾ ਹੁਕਮ ਦਿੱਤਾ ਸੀ ਉਹ ਰੋਕ ਉੱਤੇ ਰੋਕ ਲਾਤੀ ਹੈ। ਈਰਾਨ ਵਾਲੇ ਨੇ ਤਾਂ ਬਿਲਕੁਲ ਕੌਂਟਰਾਡਿਕਟਰੀ ਸੰਕੇਤ ਦੇ ਦਿੱਤਾ, ਉਹਨਾਂ ਨੇ ਈਰਾਨ ਵਾਲੇ ਕਹਿੰਦੇ ਇਹੋ ਜੀ ਕੋਈ ਗੱਲ ਹੀ ਨਹੀਂ, ਸਾਡੀ ਅਮਰੀਕਾ ਨਾਲ ਤਾਂ ਕੋਈ ਗੱਲ ਨਾ ਚੱਲ ਰਹੀ ਹੈ ਨਾ ਹੀ ਕੋਈ ਸਕੈਜੂਅਲ ਆ,
ਓਮਾਨ ਨਾਲ ਹੀ ਕਹਿੰਦੇ ਸਿਰ ਅਸੀਂ ਗੱਲ ਕਰ ਰਹੇ ਹਾਂ ਸਟੇਟ ਆਫ ਹਾਰਮੋਜ਼ ਦੇ ਜਿਹੜਾ ਲਾਂਘਾ ਹੈ ਵੀ ਉਹਦਾ ਕੀ ਅਰੇਂਜਮੈਂਟ ਰੱਖਣਾ ਵੀ ਤੁਹਾਡਾ ਕਿੰਨਾ ਸਾਡਾ ਕਿੰਨਾ ਟੋਲ, ਵੀ ਅਸੀਂ ਓਮਾਨ ਨਾਲ ਕਹਿੰਦੇ ਨੈਗੋਸ਼ੀਏਟ ਕਰ ਰਹੇ ਹਾਂ, ਅਮਰੀਕਾ ਨਾਲ ਸਾਡੀ ਕੋਈ ਗੱਲਬਾਤ ਹੀ ਨਹੀਂ ਚੱਲਦੀ। ਸੋ ਸ਼ਨੀਵਾਰ ਸ਼ਾਮ ਡੋਨਲਡ ਟਰੰਪ ਉਹ ਟਵੀਟ ਕਰਦੇ ਆ, ਸੋ ਜਿਹੜੀ ਉਹ ਟਰੂ ਸੋਸ਼ਲ 'ਤੇ ਪੋਸਟ ਪਾਉਂਦੇ ਆ ਕਿ ਵਰਲਡ ਵਾਰ 2 ਤੋਂ ਬਾਅਦ ਕਹਿੰਦੇ ਵੀ ਜਿੰਨਾ ਜ਼ਬਰਦਸਤ ਕੋਈ ਅਟੈਕ, ਜਿੰਨੀ ਪਾਵਰ, ਸਟਰੈਂਥ, ਟੈਰਰ, ਮਿਲਟਰੀ ਟੈਰਰ ਕਹਿੰਦੇ ਲੋਕਾਂ ਨੇ ਜਿੰਨਾ ਦੇਖਿਆ ਨਹੀਂ ਹੋਏਗਾ, ਅਸੀਂ ਉਸ ਲੈਵਲ ਤੇ ਸਟ੍ਰਾਈਕ ਕਰਨ ਲਈ ਬਿਲਕੁਲ ਤਿਆਰ ਬੈਠੇ ਹਾਂ, ਲੌਕਡ ਐਂਡ ਲੋਡਡ, ਰੈਡੀ ਟੂ ਗੋ। ਪਰ ਕਹਿੰਦੇ ਵੀ ਹੈਵ ਜਸਟ ਬੀਨ ਆਸਕਡ ਬਾਈ ਇਰਾਨ ਐਂਡ ਅਦਰ ਮਿਡਲ ਈਸਟਰਨ ਕੰਟਰੀਜ਼ ਕਿ ਵੀ ਤੁਸੀਂ ਪਲੀਜ਼ ਇੱਦਾਂ ਨਾ ਕਰੋ, ਅਤੇ ਉਹ ਸਾਨੂੰ ਕਹਿ ਰਹੇ ਨੇ ਵੀ ਅਸੀਂ ਸਟੇਟ ਆਫ ਹਾਰਮੋਜ਼ ਪੂਰੀ ਤਰ੍ਹਾਂ ਖੋਲ੍ਹ ਦੇਵਾਂਗੇ, ਟੋਟਲ ਓਪਨਿੰਗ ਆਫ ਦ ਹਾਰਮੋਜ਼ ਸਟ੍ਰੇਟ ਐਂਡ ਐਨ ਐਂਡ ਟੂ ਇਰਾਨਸ ਨਿਊਕਲੀਅਰ ਥਰੈਟ। ਕਹਿੰਦੇ ਵੀ ਉਹਨਾਂ ਨੇ ਸਾਨੂੰ ਇੱਦਾਂ ਕਿਹਾ ਹੈ, ਇਸ ਕਰਕੇ ਅਸੀਂ ਹੁਣ ਆਪਣਾ ਅਟੈਕ ਪੋਸਟਪੋਨ ਕਰਤਾ। ਫਿਰ ਉਸ ਤੋਂ ਬਾਅਦ ਸੋਮਵਾਰ ਸਵੇਰ ਇਹ ਜਿਹੜਾ ਬਿਆਨ ਆਉਂਦਾ ਈਰਾਨ ਵਾਲੇ ਪਾਸਿਓਂ ਅਰਲੀ ਕਿ ਇੱਦਾਂ ਸਾਡੀ ਕੋਈ ਗੱਲਬਾਤ ਚੱਲਦੀ ਨਹੀਂ ਪਈ,
ਉੱਥੋਂ ਦੇ ਫੋਰਨ ਮਿਨਿਸਟਰ ਦੇ ਸਪੋਕਸਪਰਸਨ ਨੇ ਤਾਂ ਇਹ ਕਿਹਾ, ਕਹਿੰਦੇ ਅਬਾਸ ਰਾਗਜੀ ਤਾਂ ਐਕਚੁਅਲੀ ਤੀਰਥ ਯਾਤਰਾ 'ਤੇ ਗਏ, ਪਿਲਗ੍ਰੀਮੇਜ 'ਤੇ ਗਏ
ਇਰਾਕ
ਅਤੇ ਉਹ ਇਸ ਹਫ਼ਤੇ ਦੇ ਅੰਤ ਤੱਕ ਵਾਪਸ ਆਉਣਗੇ।
ਅਤੇ ਬਾਕੀ ਕਹਿੰਦੇ ਸਾਡੇ ਜਿੰਨੇ ਵੀ ਡਿਪਲੋਮੈਟਸ ਨੇ ਉਹ ਮੁਲਕ ਦੇ ਅੰਦਰ ਹੀ ਨੇ, ਕੋਈ ਵੀ ਕਿਤੇ ਬਾਹਰ ਕਿਸੇ ਗੱਲਬਾਤ ਲਈ ਗਿਆ ਹੀ ਨਹੀਂ ਹੋਇਆ
ਜੀ।
ਸੋ ਕਹਿੰਦੇ ਸਾਡੀ ਕੋਈ ਗੱਲਬਾਤ ਨਹੀਂ ਚੱਲਦੀ।
ਅੱਜ ਕਤਰ ਵੱਲੋਂ ਇਹ ਜ਼ਰੂਰ ਦੱਸਿਆ ਗਿਆ ਕਿ ਕੋਈ ਇੱਕ ਡੀਲ ਦਾ ਜਿਹੜਾ ਖਾਕਾ ਹੈ ਉਹ ਤਿਆਰ ਕੀਤਾ ਗਿਆ, ਉਹ ਸਰਕੂਲੇਟ ਹੋ ਰਿਹਾ ਜਿਹੜੇ ਸਾਰੇ ਸਟੇਕ ਹੋਲਡਰਸ ਨੇ ਉਹਨਾਂ ਵਿਚਕਾਰ। ਅਤੇ ਜਿਹੜੀ ਉਹ ਡੀਲ ਹੈ ਉਹਦਾ ਵੀ ਮਕਸਦ ਇਹੀ ਆ ਕਿ ਦੁਬਾਰਾ ਤੋਂ ਨੈਗੋਸ਼ੀਏਸ਼ਨ ਟੇਬਲ 'ਤੇ ਵਾਪਸ ਆਉਣ ਦੋਹੇ ਧਿਰਾਂ, ਉਹਦਾ ਮਤਲਬ ਕੋਈ ਪੱਕਾ ਕੋਈ ਅਗਰੀਮੈਂਟ ਹੋਣ ਦੇ ਚਾਂਸਿਸ ਨਹੀਂ। ਅੱਜ ਇੱਕ ਟੀਵੀ ਇੰਟਰਵਿਊ ਦੇ ਵਿੱਚ ਸਵੇਰੇ ਸਕਾਟ ਬੈਸੈਂਟ ਨੇ ਇਹ ਕਿਹਾ ਕਿ ਜੀ ਸਟ੍ਰੇਟ ਆਫ ਹਾਰਮੋਜ਼ ਨੂੰ ਲੈ ਕੇ ਦੇਖੋ ਕੋਈ ਨਾ ਕੋਈ ਡੀਲ ਹੋ ਹੀ ਜਾਣੀ ਆ, ਉਹ ਤਾਂ ਬਸ ਮਾੜੇ ਜਿਹੇ ਸਮੇਂ ਦੀ ਗੱਲ ਆ। ਫਿਰ ਇਹ ਵੀ ਕਹਿਤਾ ਵੀ ਇਹ ਵੀ ਹੋ ਸਕਦਾ ਕਿ ਸਟ੍ਰੇਟ ਆਫ ਹਾਰਮੋਜ਼ ਨੂੰ ਖੋਲ੍ਹਣ ਵਾਸਤੇ ਡੀਲ ਅੱਜ ਹੀ ਹੋ ਜਾਵੇ, ਜਿਹਦੇ ਬਾਅਦ ਕੱਚੇ ਤੇਲ ਦੀ ਕੀਮਤ ਡਿੱਗੀ ਵੀ ਆ ਥੋੜ੍ਹੀ ਜਿਹੀ।
ਵੀ ਜੀ ਇਹ ਬਿਆਨਾਂ ਦੇ ਸਿਰ 'ਤੇ ਹੀ ਸਾਰਾ ਕੁਛ ਹੋ ਰਿਹਾ, ਅਸੀਂ ਦੇ ਬੈਗਡ ਅਸ ਕਿ ਆ ਕੇ ਉਹਨਾਂ ਨੇ ਸਾਡੇ ਸਾਹਮਣੇ ਗਿੜਗਿੜਾਉਣ ਲੱਗ ਪਏ ਕਿ ਜੀ ਪਲੀਜ਼ ਸਾਡੇ ਨਾਲ ਡੀਲ ਕਰ ਲਓ। ਮੈਂ ਉਹਨਾਂ ਦੀ ਗੱਲ ਮੰਨ ਗਿਆ, ਮੈਨੂੰ ਤਰਸ ਆ ਗਿਆ। ਸੋ ਮੈਂ ਇਹਨਾਂ ਨੂੰ ਕਿਹਾ ਵੀ ਚਲੋ ਕੋਈ ਗੱਲ ਨਹੀਂ, ਵੀ ਹੁਣ ਗੱਲਬਾਤ ਕਰਕੇ ਇਹਨੂੰ ਨਿਪਟਾਓ। ਉਧਰੋਂ ਇਰਾਨ ਵਾਲੇ ਕਹਿੰਦੇ ਅਸੀਂ ਤਾਂ ਕੋਈ ਗੱਲ ਕੀਤੀ, ਉਹੀ ਫਿਲਮ ਦੁਬਾਰਾ ਚੱਲੀ ਜਾ ਰਹੀ ਹੈ
ਫੈਬਰੀ 28
ਤੇ ਹੁਣ ਉਸ ਤੋਂ ਬਾਅਦ ਜਦੋਂ ਸੋਮਵਾਰ ਸਵੇਰੇ ਲੰਘੇ ਕੱਲ ਇਰਾਨ ਵੱਲੋਂ ਜਦੋਂ ਬਿਆਨ ਆਏ ਕਿ ਜੀ ਇੱਦਾਂ ਸਾਡੀ ਕੋਈ ਗੱਲਬਾਤ ਨਹੀਂ ਚੱਲਦੀ, ਡੋਨਲਡ ਟਰੰਪ ਫਿਰ ਗੁੱਸੇ 'ਚ ਆ ਗਏ ਤੇ ਫਿਰ ਟਰੂਥ ਸੋਸ਼ਲ 'ਤੇ ਜਾ ਕੇ ਕਹਿੰਦੇ ਯਾਰ ਕਿੱਦਾਂ ਦੇ ਲੋਕ ਨੇ ਇਰਾਨ ਵਾਲੇ, ਵੀ ਸਾਡੇ ਸਾਹਮਣੇ ਗਿੜਗਿੜਾਉਂਦੇ ਨੇ, ਦੇ ਵੁੱਡ ਸਮ ਵੁੱਡ ਸੇ ਦੇ ਬੈਗ ਦ ਟਾਕਸ ਸ਼ੁੱਡ ਬਿਗਿਨ, ਤੇ ਕਹਿੰਦੇ ਫਿਰ
ਅਨਬਿਲੀਵੇਬਲੀ ਡੁਪਲੀਸਿਟਸ,
ਹਾਂ ਮਤਲਬ ਫਿਰ ਕਹਿੰਦੇ ਓਪਨਲੀ ਤੇ ਪ੍ਰਾਊਡਲੀ ਆ ਕੇ ਕਹਿੰਦੇ ਵੀ ਆਰ ਨਾਟ ਹੈਵਿੰਗ ਡਿਸਕਸ਼ਨਸ, ਵੀ ਆਰ ਓਨਲੀ ਡੀਲਿੰਗ ਵਿਦ ਓਮਾਨ। ਓਮਾਨ ਵਾਲੀ ਗੱਲ 'ਤੇ ਬੜਾ ਖਿਜੇ ਨੇ, ਓਮਾਨ ਉਹਨਾਂ ਨੇ ਇਨਵਰਟਿਡ ਕਾਮਰਸ ਦੇ ਵਿੱਚ ਲਿਖਿਆ, ਤੇ ਫਿਰ ਉਹ ਸਾਰਾ ਉਹੀ ਗੱਲਾਂ ਕਹਿੰਦੇ ਫਿਰ ਸਿੰਪਲ ਗੱਲ ਆ ਕਿ ਇਰਾਨ ਵਿਲ ਨੈਵਰ ਹੈਵ ਅ ਨਿਊਕਲੀਅਰ ਵੈਪਨ, ਥੈਂਕ ਯੂ ਫੋਰ ਯੋਰ ਅਟੈਂਸ਼ਨ।
ਉਹੀ ਗੱਲਾਂ ਨੇ ਮੁੜ ਮੁੜ ਕੇ। ਅੱਛਾ ਅੱਜ ਰੋਇਟਰਸ ਵੱਲੋਂ ਇੱਕ ਰਿਪੋਰਟ ਇਹ ਵੀ ਕੀਤਾ ਜਾ ਰਿਹਾ ਕਿ ਅਮਰੀਕਾ ਕੋਲ ਜਿੰਨੀਆਂ ਵੀ ਪ੍ਰੀਸੀਜਨ ਵਾਲੀਆਂ ਮਿਜ਼ਾਈਲਸ ਨੇ ਉਹ ਤਕਰੀਬਨ ਸਾਰੀਆਂ ਵਰਤ ਚੁੱਕੇ ਆ ਇਸ ਵੇਲੇ। ਇਹ ਪਿਛਲੇ ਦਿਨਾਂ ਦੇ ਵਿੱਚ ਵੀ ਤਕਰੀਬਨ ਡੇਢ ਕੁ ਮਹੀਨੇ ਪਹਿਲਾਂ ਤੋਂ ਰਿਪੋਰਟਾਂ ਆ ਰਹੀਆਂ ਨੇ ਕਿ ਜਿੰਨੀਆਂ ਵੀ ਅਮਰੀਕਾ ਦੀਆਂ ਜਿਹੜਾ ਜੋ ਮਿਜ਼ਾਈਲਸ ਦੀ ਸਟੋਕ ਪਾਈਲ ਆ ਜਾਂ ਹਥਿਆਰਾਂ ਦੀ ਸਟੋਕ ਪਾਈਲ ਆ ਉਹ ਵੀ ਬਹੁਤ ਬੁਰੀ ਤਰ੍ਹਾਂ ਘੱਟਦੀ ਜਾ ਰਹੀ ਹੈ। ਇੱਕ ਖਬਰ ਇਹ ਵੀ ਸੀ ਕਿ ਪਿਛਲੇ ਦਿਨੀਂ ਅਮਰੀਕਾ ਦੇ ਇੱਕ ਕਮਾਂਡਰ ਵੱਲੋਂ ਈਮੇਲ ਭੇਜੀ ਗਈ ਹੈ ਜਿਹੜੀਆਂ ਉੱਥੇ ਫੌਜਾਂ ਉੱਥੇ ਸਟੇਸ਼ਨ ਨੇ, ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਸਾਨੂੰ ਆਈਡੀਆਜ਼ ਦੱਸੋ ਕਿ ਅਸੀਂ ਇਰਾਨ ਨਾਲ ਡੀਲ ਕਰਨ ਲਈ ਉਹਨਾਂ ਨੂੰ ਝਟਕਾ ਦੇਣ ਲਈ ਕੀ ਕਰ ਸਕਦੇ ਹਾਂ। ਸੋ ਇਹ ਤੋਂ ਸਿੱਧਾ ਸਿੱਧਾ ਸੰਕੇਤ ਇਹ ਆ ਕਿ ਸਟ੍ਰੈਟੇਜਿਕ ਲੈਵਲ 'ਤੇ ਇਸ ਵੇਲੇ ਬੁਰਾ ਹਾਲ ਹੋ ਚੁੱਕਾ ਕਿ ਅਮਰੀਕਾ ਦਾ ਪਤਾ ਹੀ ਨਹੀਂ ਵੀ ਕਰਨਾ ਕੀ ਆ।
ਦੇ ਆਰ ਰਨਿੰਗ ਆਊਟ ਆਫ ਪ੍ਰੀਸੀਜਨ ਮਿਜ਼ਾਈਲਸ ਐਂਡ ਦੇ ਆਰ ਰਨਿੰਗ ਆਊਟ ਆਫ ਆਈਡੀਆਜ਼।
ਰਨਿੰਗ ਆਊਟ ਆਫ ਆਈਡੀਆਜ਼।
ਸੋ ਇਰਾਨ ਦੀ ਵੀ ਗੇਮ ਇਹੀ ਹੈ ਕਿ ਜਿੰਨਾ ਲੰਮਾ ਤੁਸੀਂ ਇਸ ਪੂਰੇ ਕੌਨਫਲਿਕਟ ਨੂੰ ਖਿੱਚੋਗੇ ਉਨਾ ਅਮਰੀਕਾ ਤੰਗ ਹੋਏਗਾ, ਪਰੇਸ਼ਾਨ ਹੋਏਗਾ, ਗੋਡਿਆਂ 'ਤੇ ਆ ਜਾਏਗਾ। ਸੋ ਐਂਡ ਦੇ ਆਰ ਸਕਸੀਡਿੰਗ
ਟੂ
ਅ ਲਾਰਜ ਐਕਸਟੈਂਟ।
ਉਹਨਾਂ ਨੇ ਵੀਕਐਂਡ 'ਤੇ ਵਾਸਤੇ ਵੀ ਮੈਂ ਪੜ੍ਹ ਰਿਹਾ ਸੀ ਇੱਕ ਅਪਡੇਟ ਸੀ ਕਿ ਇਰਾਨ ਨੇ ਤਾਂ ਇਸ ਗੱਲ ਨੂੰ ਆਲਰੇਡੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਅਮਰੀਕਾ ਅਤੇ ਇਜ਼ਰਾਈਲ ਨੂੰ ਹਰਾਤਾ, ਵੀ ਹੈਵ ਡਿਫੀਟਡ ਦਮ।
ਇਧਰੋਂ ਇਹ ਕਹੀ ਜਾਂਦਾ ਅਸੀਂ ਜਿੱਤ ਗਏ,
ਇਹ ਕਹਿੰਦੇ ਅਸੀਂ ਜਿੱਤ ਗਏ,
ਮਲਟੀਪਲ ਟਾਈਮ ਜਿੱਤ ਗਏ।
ਵਾਸੂ ਜੀ ਉਹ ਹੰਟਰ ਬਾਈਡਨ ਨੇ ਇੱਕ ਮਹੀਨਾ ਹੋ ਗਿਆ ਐਕਸ 'ਤੇ ਇੱਕ ਪੋਸਟ ਪਾਈ ਸੀ, ਕਹਿੰਦੇ ਵੀ ਡੋਨਲਡ ਟਰੰਪ ਨੂੰ ਨੋਬਲ ਪੀਸ ਪ੍ਰਾਈਜ਼ ਦੇਈ ਦਓ ਕਿਉਂਕਿ ਇਤਿਹਾਸ ਵਿੱਚ ਕਿਸੇ ਵੀ ਰਾਸ਼ਟਰਪਤੀ ਨੇ ਇੱਕੋ ਜੰਗ ਨੂੰ 38 ਵਾਰ ਨਹੀਂ ਰੁਕਵਾਇਆ।
ਸਹੀ ਗੱਲ,
ਹੁਣ ਤਾਂ 38 ਤੋਂ ਵੀ ਜ਼ਿਆਦਾ ਹੋ ਗਈ ਗਿਣਤੀ ਉਹ। ਵਾਸੂ ਜੀ ਲੱਖ ਡਾਲਰ ਮਹੀਨੇ ਦਾ ਖਰਚ ਕੇ ਡੋਨਲਡ ਟਰੰਪ ਦੀਆਂ ਟਰੁੱਥ ਸੋਸ਼ਲ 'ਤੇ ਕੀਤੀਆਂ ਜਾਣ ਵਾਲੀਆਂ ਪੋਸਟਸ ਦਾ ਅਰਲੀ ਐਕਸੈਸ ਮਿਲ ਸਕਦਾ ਹੈ ਕਿਉਂਕਿ ਟਰੰਪ ਦੀ ਜਿਹੜੀ ਮੀਡੀਆ ਔਰਗਨਾਈਜੇਸ਼ਨ ਆ ਦ ਟਰੰਪ ਮੀਡੀਆ ਐਂਡ ਟੈਕਨੋਲੋਜੀ ਗਰੁੱਪ, ਇਹਨਾਂ ਨੇ ਸ਼ਨੀਵਾਰ ਨੂੰ ਇਹ ਲਾਂਚ ਕੀਤੀ ਇੱਕ ਇਹ ਸਰਵਿਸ ਕਿ ਲੱਖ ਡਾਲਰ ਦੋ ਮਹੀਨੇ ਦਾ ਪਰ ਮੰਥ ਸਬਸਕ੍ਰਿਪਸ਼ਨ ਆ, ਅਤੇ ਜਿਹੜੀਆਂ ਵੀ ਕੋਈ ਇਹੋ ਜਿਹੀਆਂ ਪੋਸਟਸ ਹੋਣਗੀਆਂ, ਉਹਨਾਂ ਨੇ ਸਿੱਧਾ ਟਰੰਪ ਦਾ ਨਾਂ ਹੀ ਲਿਆ, ਕਿ ਜਿਹੜੀਆਂ ਕੋਈ ਇਹੋ ਜਿਹੀਆਂ ਪੋਸਟ ਹੋਣਗੀਆਂ ਜਿਹੜੀਆਂ ਕਿ ਮਾਰਕੀਟਸ ਨੂੰ ਮੂਵ ਕਰਦੀਆਂ ਨੇ, ਜਿਹੜੀਆਂ ਕਿ ਜ਼ਰੂਰੀ ਇਹੋ ਜਿਹੀਆਂ ਗੱਲਾਂ ਨੇ, ਜਿਹੜੇ ਵਾਲ ਸਟਰੀਟ 'ਤੇ ਕੰਮ ਕਰਨ ਵਾਲੇ ਘਾਗ ਇਨਵੈਸਟਰ ਨੇ, ਫੰਡ ਮੈਨੇਜਰਸ ਨੇ, ਵੀ ਤੁਹਾਨੂੰ ਬਾਕੀਆਂ ਨਾਲੋਂ ਪਹਿਲਾਂ ਜਿਹੜੀ ਉਹ ਟਵੀਟ ਹੈ ਉਹ ਜਾਂ ਜਿਹੜੀ ਅਪਡੇਟ ਆ ਉਹ ਟਰੂਥ ਹੈ ਉਹ ਪਹੁੰਚ ਜਾਏਗਾ, ਵੀ ਤੁਸੀਂ ਲੱਖ ਡਾਲਰ ਦੇ ਦਿਓ ਮਹੀਨੇ ਦਾ। ਹੁਣ ਇੱਦਾਂ ਦੀਆਂ ਸੇਵਾਵਾਂ ਦੇਖੋ ਜਿਹੜੇ ਬਾਕੀ ਦੇ ਕੁਝ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਉਹ ਵੀ ਪ੍ਰਦਾਨ ਕਰਦੇ ਨੇ, ਪਰ ਟਰੁੱਥ ਸੋਸ਼ਲ ਬਾਕੀ ਸੋਸ਼ਲ ਮੀਡੀਆ ਪਲੇਟਫਾਰਮਸ ਤੋਂ ਵੱਖਰਾ। ਵਾਸੂ ਜੀ
ਵਿਜੇ ਜੀ ਸ਼ੇਰ ਨੂੰ ਜੇ ਤੁਸੀਂ ਉਨ ਦਾ ਸਵੈਟਰ ਪਵਾ ਦਿਓ ਉਹ ਭੇਡੂ ਨਹੀਂ ਬਣ ਜਾਂਦਾ। ਸੋ ਡੋਨਲਡ ਟਰੰਪ ਦਾ ਜਿਹੜਾ ਸਵੈਟਰ ਆ ਉਧੜਨਾ ਸ਼ੁਰੂ ਹੋ ਗਿਆ, ਜਿਹੜਾ ਉਹ ਸ਼ੇਰ ਆ ਨਾ ਅੰਦਰੋਂ, ਜਿਹੜਾ ਉਹ ਆਦਮਖੋਰ ਸ਼ੇਰ ਆ, ਉਹ ਹੁਣ ਸਾਹਮਣੇ ਆਉਣ ਲੱਗ ਪਿਆ।
ਬਿਲਕੁਲ,
ਕਿ ਪਹਿਲਾਂ ਕਹਿੰਦੇ ਸੀ ਪੀਸ ਪ੍ਰਾਈਜ਼ ਦੇ ਦਿਓ ਜੀ, ਨੋਬਲ ਪੀਸ ਪ੍ਰਾਈਜ਼, ਕਿ ਹੁਣ ਉਹ ਕਹਿੰਦੇ ਕਿ ਜੀ ਵਰਲਡ ਵਾਰ 2 ਤੋਂ ਬਾਅਦ ਜਿਹੜਾ ਟੈਰਰ ਕਦੇ ਦੇਖਿਆ ਨਹੀਂ ਹੋਏਗਾ, ਅਸੀਂ ਉਹਦੇ ਲਈ ਵੀ ਤਿਆਰ,
ਉਹਦੇ ਲਈ ਵੀ ਤਿਆਰ ਹਾਂ,
ਰਾਈਟ। ਸੋ ਜਿਹੜੀ ਅਸਲੀਅਤ ਤੋਂ ਬਾਹਰ ਆ ਰਹੀ ਹੈ, ਪਹਿਲਾਂ ਇਹ ਜੋ ਕੰਮ 28 ਫਰਵਰੀ ਤੋਂ ਹੁਣ ਤੱਕ ਚੁੱਪ ਚੁਪੀਤੇ ਕਰਦੇ ਰਹੇ, ਜਾਂ ਕਹੀਏ 20 ਜਨਵਰੀ ਪਿਛਲੇ ਸਾਲ ਤੋਂ ਹੁਣ ਤੱਕ ਕਰਦੇ ਰਹੇ, ਮਾਰਕੀਟ ਮੈਨੀਪੂਲੇਸ਼ਨ, ਇਨਸਾਈਡਰ ਟ੍ਰੇਡਿੰਗ, ਜਿਹੜੀਆਂ ਐਲੀਗੇਸ਼ਨਸ ਲੱਗਦੀਆਂ ਰਹੀਆਂ ਇਹਨਾਂ ਦੇ, ਆਪਣੇ ਐਡਮਿਨਿਸਟ੍ਰੇਸ਼ਨ ਦੇ ਛੋਟੇ ਛੋਟੇ, ਮਤਲਬ ਉਹ ਟੈਲੀਪ੍ਰੋਮਟਰ ਚਲਾਉਣ ਵਾਲਾ ਬੰਦਾ,
ਉਹ ਵੀ ਸ਼ਰਤਾਂ ਲਾ ਕੇ ਲੱਖ ਡਾਲਰ ਬਣਾ ਗਿਆ,
ਉਹ ਵੀ ਜਿਹੜੀ ਇਨਸਾਈਡਰ ਇਨਫੋਰਮੇਸ਼ਨ ਬੈਟਿੰਗ ਉੱਤੇ ਕਰਕੇ ਲੱਖਾਂ ਡਾਲਰ ਬਣਾ ਗਿਆ। ਸੋ ਡੋਨਲਡ ਟਰੰਪ ਦੇ ਉੱਤੇ ਵੀ ਐਲੀਗੇਸ਼ਨ ਲੱਗਦੀਆਂ ਰਹੀਆਂ ਕਿ ਜੀ ਵੀਕਐਂਡ ਤੋਂ ਪਹਿਲਾਂ ਬਿਆਨ ਜਾਰੀ ਕਰ ਦਿੰਦੇ ਆ ਕਿ ਕੌਨਫਲਿਕਟ ਰਿਜ਼ੋਲਵ ਹੋਣ ਲੱਗਿਆ, ਤੇਲ ਦੀਆਂ ਕੀਮਤਾਂ ਡਿੱਗ ਜਾਂਦੀਆਂ, ਸੋਮਵਾਰ ਆ ਕੇ ਮੰਗਲਵਾਰ ਆ ਕੇ ਫੇਰ ਚੜਾ ਦਿੰਦੇ ਆ, ਜਾਂ ਦਰਵੇ ਅਰਾਊਂਡ।
ਤੇ ਜਿਹੜੀ ਇਹ ਗੱਲ ਹੈ ਨਾ ਕਿ ਜਿਹੜੇ ਆਮ ਬੰਦੇ ਆ, ਤੁਹਾਨੂੰ ਪਤਾ ਲੱਗਦਾ ਜਦੋਂ ਬਿਆਨ ਆ ਗਿਆ ਉਸ ਤੋਂ ਬਾਅਦ ਤੇਲ ਦੀ ਕੀਮਤ ਕਿੱਧਰ ਨੂੰ ਗਈ। ਜਿਹੜੇ ਇਹਨਾਂ ਦੇ ਅੰਦਰ ਖਾਤੇ ਇਨਸਾਈਡਰ ਬੰਦੇ ਆ, ਈਵ ਨੋਟ ਦੋਸਤ ਮਿੱਤਰ ਹੀ ਨਹੀਂ, ਜਿਹੜੇ ਪਰਿਵਾਰਕ ਮੈਂਬਰ ਆ, ਇਹਨਾਂ ਦਾ ਜਵਾਈ ਆ ਗਿਆ, ਉਹਨਾਂ ਦੇ ਰਿਸ਼ਤੇਦਾਰ ਆ, ਇਹ ਕੀ ਕਰਦੇ ਆ ਕਿ ਜੇ ਪਤਾ ਵੀ ਟਰੰਪ ਨੇ ਅਨਾਊਂਸਮੈਂਟ ਕਰ ਦੇਣੀ ਕਿ ਜੀ ਡੀਲ ਹੋ ਰਹੀ ਆ ਤਾਂ ਤੇਲ ਦੀ ਕੀਮਤ ਡਿੱਗੇਗੀ, ਇਹ ਪਹਿਲਾਂ ਹੀ ਜਿਹੜੇ ਆਇਲ ਫਿਊਚਰਸ ਨੇ ਉਹਨਾਂ ਦੇ ਵਿੱਚ ਇਨਵੈਸਟਮੈਂਟ ਕਰਕੇ ਕਿਤੇ ਆਇਲ ਨੂੰ ਸ਼ਾਰਟ ਕਰਤਾ, ਸ਼ਾਰਟ ਸਕਵੀਜ਼ ਕਰਤੀ, ਸ਼ਾਰਟ ਸੈਲਿੰਗ, ਇਹ ਸ਼ਰਤ ਲਾ ਲੈਣੀ ਕਿ ਸਟਾਕ ਮਾਰਕੀਟ ਦੇ ਵਿੱਚ ਵੀ ਚੱਲਦਾ ਕਿ ਜੀ ਇਹਦੀ ਕੀਮਤ ਘਟੇਗੀ, ਤੁਹਾਨੂੰ ਪਹਿਲਾਂ ਹੀ ਪਤਾ ਵੀ ਟਰੰਪ ਨੇ ਜਦੋਂ ਆਹ ਬਿਆਨ ਦੇ ਦਿੱਤਾ ਤਾਂ ਕੀਮਤ ਘਟਣੀ ਆ। ਜਾਂ ਤੁਸੀਂ ਪਹਿਲਾਂ ਇਹ ਸ਼ਰਤ ਲਾ ਲਈ ਕਿ ਇਹਦੀ ਕੀਮਤ ਹੁਣ ਵਧੇਗੀ, ਕਿਉਂਕਿ ਤੁਹਾਨੂੰ ਪਤਾ ਟਰੰਪ ਬਿਆਨ ਇਹ ਦੇਣ ਵਾਲਾ ਕਿ ਜੀ ਮੈਂ ਈਰਾਨ 'ਤੇ ਬਹੁਤ ਵੱਡਾ ਹਮਲਾ ਕਰਨ ਲੱਗਾ। ਈਰਾਨ ਇਜ਼ ਜਸਟ ਵਨ ਐਗਜ਼ਾਮਪਲ, ਦੇਰ ਆਰ ਸੋ ਮੈਨੀ ਅਦਰ ਐਸਪੈਕਟਸ ਜੋ ਕਿ ਪ੍ਰੈਜ਼ੀਡੈਂਟ ਅਤੇ ਪ੍ਰੈਜ਼ੀਡੈਂਟ ਦਾ ਜਿਹੜਾ ਜਿਹੜੀਆਂ ਉਹਦੀਆਂ ਪੋਲਿਸੀਜ਼ ਨੇ ਉਹਨਾਂ ਚੀਜ਼ਾਂ ਨੂੰ ਡਿਕਟੇਟ ਕਰਦੀਆਂ।
ਬਿਲਕੁਲ, ਇਹ ਅਜੇ ਤੱਕ ਸਾਰਾ ਕੰਮ ਜਿਹੜਾ ਹੈ ਇਹ ਬਿਨਾਂ ਕਹੇ ਹੋ ਰਿਹਾ ਸੀ, ਹੁਣ ਤਾਂ ਕਹਿ ਕੇ ਕੀਤਾ ਜਾ ਰਿਹਾ ਲੱਖ ਡਾਲਰ ਦਿਓ ਤੁਹਾਨੂੰ ਵੀ ਅਸੀਂ ਐਕਸੈਸ ਦੇ ਦਿੰਦੇ ਹਾਂ ਕਿ ਤੁਹਾਨੂੰ ਵੀ ਆਮ ਜਨਤਾ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਪਤਾ ਲੱਗ ਜਾਣਗੀਆਂ,
ਕਿਉਂਕਿ ਡੋਨਲਡ ਟਰੰਪ ਆਪਣੀਆਂ ਪਾਲਿਸੀ ਅਨਾਊਂਸਮੈਂਟ ਸਾਰੀਆਂ ਮੋਸਟਲੀ ਟਰੁੱਥ ਸੋਸ਼ਲ ਤੇ ਕਰਦੇ ਹਾਂ,
ਤੇ ਮੈਂ ਉਹ ਚੀਜ਼ ਪਹਿਲਾਂ ਪਤਾ ਕਰਕੇ ਕਰਨਾ ਕੀ ਹੈ, ਮੈਂ ਤਾਂ ਮੁਨਾਫਾ ਕਮਾਵਾਂਗਾ ਤਾਂ ਹੀ ਮੈਂ ਲੱਖ ਡਾਲਰ ਦਵਾਂਗਾ।
ਡਾਲਰ ਕਿਉਂ ਦੋਗੇ ਮਹੀਨੇ ਦਾ?
ਐਗਜੈਕਟਲੀ, ਮਹੀਨੇ ਦਾ ਲੱਖ ਡਾਲਰ ਜੇ ਮੈਂ ਦੇਣਾ ਤੇ ਮੈਂ ਐਟਲੀਸਟ ਐਕਸਪੈਕਟ ਕਰ ਰਿਹਾ ਹੋਵਾਂਗਾ ਕਿ ਮੈਨੂੰ ਤੋਂ 1.25 ਲੱਖ ਡਾਲਰ ਜਾਂ 2 ਲੱਖ ਡਾਲਰ ਬਣੇਗਾ,
ਮਿਲੀਅਨ ਬਣੇ,
ਉਹ ਕਿੱਦਾਂ ਬਣੇਗਾ? ਉਹ ਬਣੇਗਾ ਆਫਕੋਰਸ ਇਸ ਤਰ੍ਹਾਂ ਦੀ ਜਿਹੜੀ ਹੈ ਜਿਹੜੀ ਇਨਸਾਈਡਰ ਟ੍ਰੇਡਿੰਗ ਕਰਕੇ,
ਕਿਉਂਕਿ ਵਾਸੂ ਜੀ ਮਾਈਕਰੋਸੈਕਿੰਡਸ ਪਹਿਲਾਂ ਜੇ ਕਈ ਵਾਰੀ ਤੁਹਾਨੂੰ ਜਾਣਕਾਰੀ ਮਿਲ ਜਾਵੇ, ਉਹਨਾਂ ਨੇ ਦੇਖੋ ਜਿਹੜੇ ਹੈਜ ਫੰਡ ਮੈਨੇਜਰਸ ਨੇ ਜਾਂ ਵੱਡੇ ਜਿਹੜੇ ਇਨਵੈਸਟਰ ਨੇ ਉਹ ਇੱਦਾਂ ਥੋੜ੍ਹੇ ਉਹ ਬਹਿ ਕੇ ਉਹਨਾਂ ਨੇ ਕੰਪਿਊਟਰ 'ਤੇ ਲਾ ਕੇ ਪਹਿਲਾਂ ਲੌਗਇਨ ਕਰਨਾ ਅਤੇ ਫਿਰ ਮਾਈਕਰੋਸੈਕਿੰਡਸ ਪਹਿਲਾਂ ਆਈ ਜਾਣਕਾਰੀ, ਜਦੋਂ ਉਹਦੇ ਨਾਲ ਤੁਸੀਂ ਮਿਲੀਅਨਸ ਬਿਲੀਅਨਸ ਆਫ ਡਾਲਰਸ ਮੂਵ ਕਰ ਰਹੇ ਹੋ, ਉਹਦੇ ਜੇ 0.2% ਦਾ ਵੀ ਤੁਹਾਨੂੰ ਬੈਨੀਫਿਟ ਹੋ ਜਾਂਦਾ,
ਬਿਲਕੁਲ
ਉਹ ਐਡਵਾਂਟੇਜ ਆ, ਤਾਂ ਉਹਦੇ ਨਾਲ ਉਹ ਮਲਟੀ ਮਿਲੀਅਨ ਦੇ ਵਿੱਚ ਜਾਂਦੀ ਹੈ ਗੱਲ।
ਜੀ ਜੀ ਜੀ, ਮੰਗਲਵਾਰ ਨੂੰ ਕੁਝ ਡੈਮੋਕ੍ਰੈਟ ਸੈਨੇਟਰਸ ਨੇ ਐਡਮ ਸ਼ਿਫ ਤੇ ਐਲਿਜ਼ਬੈਥ ਵਾਰਨ ਉਹਨਾਂ ਨੇ ਇਹ ਜਿਹੜੀ ਚੀਜ਼ ਹੈ ਸਿਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਨੂੰ ਲਿਖੀ ਕਿ ਡੋਨਲਡ ਟਰੰਪ ਦੀ ਇੱਦਾਂ ਦੀ ਯੋਜਨਾ ਹੈ ਟਰੂਥ ਸੋਸ਼ਲ ਦੇ ਉੱਤੇ, ਲੱਖ ਡਾਲਰ ਦੀ ਉਹ ਸਬਸਕ੍ਰਿਪਸ਼ਨ ਸ਼ੁਰੂ ਕਰਨ ਲੱਗੇ ਨੇ ਵੀ ਅਰਲੀ ਐਕਸੈਸ ਵਾਸਤੇ, ਅਤੇ ਇਹ ਜਿਹੜੀ ਹੈ ਚੀਜ਼ ਠੀਕ ਨਹੀਂ ਹੈ ਕਿ ਇਹ ਕਾਨੂੰਨ ਦੀ ਉਲੰਘਣਾ ਹੋਏਗੀ, ਇੰਟੈਗ੍ਰਿਟੀ ਦਾ ਮਸਲਾ ਹੋ ਸਕਦਾ, ਤੁਸੀਂ ਇਹਦੀ ਜਾਂਚ ਕਰੋ
ਜੀ,
ਅਤੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਉਹਦੇ ਬਾਵਜੂਦ ਲਾਂਚ ਕਰ ਰਹੇ ਨੇ। ਪਹਿਲਾਂ ਵਿਜੇ ਜੀ ਕੁਝ ਮਹੀਨੇ ਪਹਿਲਾਂ ਨਾ ਇਹ ਖਬਰਾਂ ਚੱਲਦੀਆਂ ਸੀ ਇੱਦਾਂ ਦੀਆਂ ਵੀ ਮੀਡੀਆ ਦੇ ਵਿੱਚ ਸਨਸਨੀ ਖੇਜ਼, ਬਟ ਡੋਨਲਡ ਟਰੰਪ ਇਜ਼ ਥਿੰਕਿੰਗ ਇਜ਼ ਕੰਸਿਡਰਿੰਗ 1 ਲੱਖ ਡਾਲਰ ਦੀ ਇੱਦਾਂ ਦੀ ਸਬਸਕ੍ਰਿਪਸ਼ਨ, ਇੱਦਾਂ ਕਿੱਦਾਂ ਹੋ ਸਕਦਾ, ਬਟ ਉਹ ਕਰਤਾ ਉਹਨਾਂ ਨੇ
ਇੰਨਾ ਬਲੇਟੈਂਟਲੀ ਥੋੜ੍ਹੇ। ਪਰ ਵਾਸੂ ਜੀ ਟਰੰਪ ਦੀ ਜਿਹੜੀ ਕੰਪਨੀ ਹੈਗੀ ਹੈ ਇਹ ਦ ਟਰੰਪ ਮੀਡੀਆ ਐਂਡ ਟੈਕਨੋਲੋਜੀ ਗਰੁੱਪ, ਇਹਨਾਂ ਨੇ ਫਰਾਈਡੇ ਨੂੰ ਆਪਣੀਆਂ ਅਰਨਿੰਗਸ ਵੀ ਰਿਪੋਰਟ ਕੀਤੀਆਂ। ਪਿਛਲੇ ਦਿਨਾਂ ਦੇ ਵਿੱਚ ਵੈਸੇ ਚਲੋ ਇਹਨਾਂ ਦੀ ਜਿਹੜੀ ਸਟਾਕ ਦੀ ਵੈਲਿਊ ਵਧੀ ਹੈ, ਜੇ ਤੁਸੀਂ ਅੱਜ ਦੇਖੋ ਨਾ ਜਾਂ ਪਿਛਲੇ 5 ਦਿਨਾਂ 'ਚ ਜਾਂ ਹਫ਼ ਮਹੀਨੇ 'ਚ ਵੇਖੋ ਸਟਾਕ ਦੀ ਵੈਲਿਊ ਵਧੀ ਹੈ, ਪਰ ਓਵਰਆਲ ਜੇ ਤੁਸੀਂ ਵੇਖੋ ਜਦੋਂ ਦਾ ਟਰੰਪ ਨੇ ਪਿਛਲੇ ਸਾਲ ਪ੍ਰੈਜ਼ੀਡੈਂਸੀ ਟੇਕ ਓਵਰ ਕੀਤੀ ਆ, ਸਟਾਕ ਦੀ ਵੈਲਿਊ ਤਕਰੀਬਨ 70% ਡਿੱਗ ਗਈ ਆ,
ਬਿਲਕੁਲ 6 ਬਿਲੀਅਨ ਡਾਲਰ,
ਤੇ ਉਹ ਨੁਕਸਾਨ ਕਿਹਦਾ ਹੋਇਆ ਜਿਹਨਾਂ ਲੋਕਾਂ ਨੇ ਸਟਾਕ ਖਰੀਦਿਆ।
ਬਿਲਕੁਲ,
ਹੁਣ ਟਰੰਪ ਨੂੰ ਤੇ ਪਤਾ ਇਹਨਾਂ ਦੇ ਇਨਸਾਈਡਰਸ ਨੂੰ ਪਤਾ ਵੀ ਅਸੀਂ ਕਿਹੜੀ ਖੇਡ ਕਦੋਂ ਖੇਡਣੀ ਆ। ਹੁਣ ਜੇ ਕਿਸੇ ਬੰਦੇ ਨੇ ਇਹ ਸੋਚ ਕੇ ਜਿਹੜਾ ਕੋਈ ਟਰੰਪ ਦਾ ਕੱਟੜ ਫੈਨ ਆ ਕਿ ਜੀ ਟਰੰਪ ਦੀ ਆਰਗੇਨਾਈਜੇਸ਼ਨ ਦਾ ਸਟਾਕ ਲੈਣਾ ਮੈਂ, ਜੇ ਅਗਲੇ ਨੇ ਲਾ ਤਾ $10,000 ਜਾਂ $15,000 ਜਾਂ $1,000, ਜਦੋਂ ਮੁੱਦੇ ਮੂੰਹ ਸਟਾਕ ਡਿੱਗਿਆ ਇਹਨਾਂ ਨੂੰ ਤਾਂ ਪਤਾ, ਇਹਨਾਂ ਨੇ ਆਪਣੇ ਸਟੇਕਸ ਤਾਂ ਪਹਿਲਾਂ ਵੇਚੇ ਹੋਏ ਆ,
ਅਤੇ
ਇਹਨਾਂ ਨੂੰ ਪਤਾ ਵੀ ਅਸੀਂ ਕਦੋਂ ਮਾਰਕੀਟ ਮੈਨੂਪਲੇਟ ਕਰਕੇ ਕਿਹੜੇ ਵੇਲੇ ਸਟਾਕ ਸੁੱਟਣਾ ਅਤੇ ਕਦੋਂ ਅਸੀਂ ਉਹਨੂੰ ਸਟਾਕ ਨੂੰ ਆਪ ਬਾਏਬੈਕ ਕਰ ਲੈਣਾ।
ਪਿਛਲੇ ਸਾਲ ਇੱਕ ਦਿਨ ਇਹਨਾਂ ਨੇ ਇੱਕ ਦਿਨ ਦੇ ਵਿੱਚ 100 ਤੋਂ ਜ਼ਿਆਦਾ ਪੋਸਟ ਟਰੂਥ ਸੋਸ਼ਲ ਦੇ ਉੱਤੇ
ਕੀਤੀਆਂ ਸੀ, ਜਦੋਂ ਈਰਾਨ ਵਾਰ ਵਾਲੀ, ਨਹੀਂ ਈਰਾਨ ਵਾਰ ਵਾਲੀ ਉਦੋਂ ਕਦੋਂ ਸੀ ਭਲਾ, ਲਾਸਟ ਈਅਰ ਸੀ,
ਇਟ ਵਾਸ ਲਾਸਟ ਈਅਰ, ਇਹਨਾਂ ਨੇ ਇੱਕ 100 ਤੋਂ ਵੀ ਜ਼ਿਆਦਾ ਪੋਸਟ ਇੱਕ ਦਿਨ ਦੇ ਵਿੱਚ ਕੀਤੀਆਂ ਸੀ।
ਜੀ ਜੀ ਜੀ,
ਅਤੇ ਹੁਣ ਵੀ ਮਤਲਬ ਲੱਗੇ ਹੀ ਰਹਿੰਦੇ ਨੇ ਟਰੂਥ ਸੋਸ਼ਲ ਦੇ ਉੱਤੇ, ਅਤੇ ਸਾਰੀਆਂ ਪੋਲਿਸੀ ਅਨਾਊਂਸਮੈਂਟ ਸਾਰਾ ਕੁਝ ਟਰੂਥ ਸੋਸ਼ਲ 'ਤੇ ਹੀ ਕਰ ਰਹੇ ਆ, ਫੋਰਨ ਪੋਲਿਸੀ ਇਜ਼ ਬੀਂਗ ਪਲੇਡ ਆਊਟ ਔਨ ਟਰੂਥ
ਸੋਸ਼ਲ,
ਅਤੇ ਉਹ ਟਰੂਥ ਸੋਸ਼ਲ ਬਣਾਈ ਇਹਦੇ ਕਰਕੇ ਹੈ ਸ਼ਾਇਦ ਵੀ, ਇੱਕ ਉਹ ਜਿਵੇਂ ਇਨਸਾਈਡਰਸ ਕਲੱਬ
ਜੀ
ਆ ਜਾਓ ਹੁਣ, ਅਤੇ ਹੁਣ ਉੱਥੇ $1,00,000 ਦੀ ਉਹਨਾਂ ਨੇ ਐਂਟਰੀ ਫੀਸ ਰੱਖਤੀ ਹੈ।
ਜੀ
ਠੀਕ ਹੈ
ਵਾਸੂ ਜੀ, ਜਦੋਂ ਕੋਵਿਡ-19 ਪੈਂਡੈਮਿਕ ਸੀ ਉਦੋਂ ਮਾਰਚ 2020 ਦੇ ਵਿੱਚ ਹਾਊਸ ਆਫ ਕਾਮਨਸ ਨੇ ਇੱਕ ਇਹ ਮਤਾ ਪਾਸ ਕੀਤਾ ਕਿ ਫਾਈਨੈਂਸ ਕਮੇਟੀ ਅਤੇ ਹੈਲਥ ਕਮੇਟੀ ਨੂੰ ਇਸ ਚੀਜ਼ ਦੀ ਇਜਾਜ਼ਤ ਦੇ ਦਿੱਤੀ ਜਾਵੇ ਕਿ ਉਹ ਪਾਰਲੀਮੈਂਟ ਦੇ ਵਿੱਚ ਆਏ ਬਗੈਰ ਜਾਂ ਕਮੇਟੀ ਰੂਮ ਦੇ ਵਿੱਚ ਆਏ ਬਗੈਰ ਔਨਲਾਈਨ ਵਰਚੁਅਲੀ ਮੀਟਿੰਗ ਕਰ ਸਕਦੇ ਨੇ, ਕਿਉਂਕਿ ਉਦੋਂ ਰਿਸਟ੍ਰਿਕਸ਼ਨ ਲੱਗੀਆਂ ਸੀ ਟਰੈਵਲ ਉੱਪਰ ਵੀ, ਆਪਸ ਦੇ ਵਿੱਚ ਮਿਲਣ ਜੁਲਣ ਉੱਪਰ ਵੀ, ਸੋ ਉਦੋਂ ਇਹ ਇੱਕ ਬੜਾ ਇੱਕ ਪੁਖਤਾ ਤਰੀਕਾ ਸੀ ਕਿ ਕੰਮਕਾਜ ਵੀ ਚੱਲਦਾ ਰਹੇ ਅਤੇ ਕਮੇਟੀਆਂ ਦੀ ਮੀਟਿੰਗ ਵਗੈਰਾ ਹੁੰਦੀ ਰਹੇ,
ਖਾਸ ਤੌਰ 'ਤੇ ਹੈਲਥ ਅਤੇ ਫਾਈਨੈਂਸ,
ਹੈਲਥ ਅਤੇ ਫਾਈਨੈਂਸ ਕਮੇਟੀ ਦੀਆਂ। ਯੈਸ, ਇਹ ਮਾਰਚ 2020 ਦੇ ਵਿੱਚ ਇਹ ਮਤਾ ਪਾਸ ਹੁੰਦਾ, ਉਹ ਤੋਂ 4 ਮਹੀਨੇ ਬਾਅਦ ਜਦੋਂ ਹਾਊਸ ਆਫ ਕਾਮਨਸ ਦਾ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੁੰਦਾ ਉਦੋਂ ਵੀ ਜਿਹੜੀ ਇਹ ਹਾਈਬ੍ਰਿਡ ਵਰਕ ਵਾਲਾ ਮਾਡਲ ਸੀ ਇਹ ਲਾਗੂ ਰਹਿੰਦਾ। ਆਫਕੋਰਸ 4 ਮਹੀਨੇ ਬਾਅਦ ਹੋਏ ਹਾਊਸ ਆਫ ਕਾਮਨਸ ਦੇ ਸੈਸ਼ਨ ਦੇ ਵਿੱਚ ਕਈ ਐਮ ਪੀ ਅਤੇ ਖੁਦ ਪਾਰਲੀਮੈਂਟ ਦੇ ਵਿੱਚ ਪਹੁੰਚੇ, ਪਰ ਜਿਹੜੇ ਦੂਰ ਦੁਰਾਡੇ ਵਾਲੇ ਪ੍ਰੋਵਿੰਸਿਸ ਵਾਲੇ ਐਮ ਪੀ ਸੀ, ਕਿਉਂਕਿ ਟਰੈਵਲ ਉੱਪਰ ਅਗੇਨ ਰਿਸਟ੍ਰਿਕਸ਼ਨ ਵਗੈਰਾ ਸੀ, ਉਹਨਾਂ ਨੇ ਰਿਮੋਟਲੀ ਜੁਆਇਨ ਕੀਤਾ, ਅਤੇ ਕਿੰਨੇ ਹੀ ਮਤੇ ਕਿੰਨੇ ਹੀ ਅਜਿਹੇ ਪਹਿਲੂ ਪਾਰਲੀਮੈਂਟ ਦੇ ਵਿੱਚ ਇੱਦਾਂ ਹੀ ਡਿਸਕਸ ਹੋਏ ਕਿ ਜਿਹੜੇ ਐਮ ਪੀ ਸੀਗੇ ਉਹ ਆਪਣੇ ਫੋਨ ਤੋਂ ਜਾਂ ਆਪਣੇ ਡਿਵਾਈਸ ਤੋਂ ਉਹਨਾਂ ਨੇ ਲੌਗਇਨ ਕੀਤਾ ਅਤੇ ਉਹਨਾਂ ਨੇ ਰਿਮੋਟਲੀ ਕਿਸੇ ਵੀ ਮਤੇ ਦੇ ਉੱਪਰ ਵੋਟ ਪਾ ਦਿੱਤੀ। ਇਸ ਤਰ੍ਹਾਂ ਦੇ ਪ੍ਰੋਵਿਜ਼ਨ ਬਾਕੀ ਮੁਲਕਾਂ ਦੇ ਵਿੱਚ ਵੀ ਲਾਗੂ ਕੀਤੇ ਗਏ, ਯੂਕੇ ਨੇ ਇਹ ਜਿਹੜਾ ਪ੍ਰੋਵਿਜ਼ਨ ਸੀ ਵਾਸੂ ਜੀ ਇਹ ਹਟਾ ਤਾ ਸੀ 2021 ਦੇ ਵਿੱਚ ਹੀ, ਅਮਰੀਕਾ ਦੇ ਹਾਊਸ ਆਫ ਰੈਪ੍ਰਜੈਂਟੇਟਿਵ ਨੇ 2023 'ਚ, ਕੈਨੇਡਾ ਦੇ ਵਿੱਚ ਕੈਨੇਡੀਅਨ ਪਾਰਲੀਮੈਂਟ ਦੇ ਵਾਸਤੇ ਹਾਈਬ੍ਰਿਡ ਵਰਕ ਵਾਲਾ ਮਾਡਲ ਅਜੇ ਵੀ ਲਾਗੂ ਹੈ ਅਤੇ ਇਹਨੂੰ ਲੈ ਕੇ ਹੁਣ ਸਵਾਲ ਚੱਲ ਰਹੇ ਆ।
ਯਾ ਸੋ ਸਵਾਲ ਇਹ ਹੈ ਕਿ ਕੀ ਸਾਨੂੰ ਇਹ ਮਾਡਲ ਰੱਖਣਾ ਚਾਹੀਦਾ ਕਿ ਹਟਾ ਦੇਣਾ ਚਾਹੀਦਾ? ਸੋ ਯੂਨੀਅਨਸ ਵੱਲੋਂ ਸਾਨੂੰ ਪਤਾ ਕਿ ਮੰਗ ਕੀਤੀ ਜਾ ਰਹੀ ਹੈ ਕਿ ਜਿੰਨੇ ਵੀ ਫੈਡਰਲ ਇੰਪਲੋਈਜ਼ ਨੇ ਉਹਨਾਂ ਵਾਸਤੇ ਵੀ ਰਿਮੋਟ ਵਰਕ ਹਾਈਬ੍ਰਿਡ ਵਰਕ ਦਾ ਮਾਡਲ ਜਿਹੜਾ ਹੈ ਉਹਨੂੰ ਬਰਕਰਾਰ ਰੱਖਿਆ ਜਾਵੇ, ਬੈਕ ਟੂ ਆਫਿਸ ਜਿਹੜਾ ਹੈ ਉਹ ਜ਼ਿਆਦਾ ਸਟ੍ਰਿਕਟਲੀ ਇਨਫੋਰਸ ਨਾ ਕੀਤਾ ਜਾਵੇ। ਸੋ ਯੂਨੀਅਨਸ ਹੁਣ ਇਹ ਕਹਿ ਰਹੀਆਂ ਵੀ ਪਾਰਲੀਮੈਂਟੇਰੀਅਨਸ ਵਾਸਤੇ ਵੀ ਵੀ ਇਹ ਜਿਹੜਾ ਹਾਈਬ੍ਰਿਡ ਵਰਕ ਮਾਡਲ ਆ ਇਹ ਰੱਖਣਾ ਚਾਹੀਦਾ, ਵੀ ਜੇ ਸਾਡੇ ਜਿਹੜੇ ਫੈਸਲੇ ਕਰਨ ਵਾਲੇ ਜਿਹੜੇ ਨੀਤੀ ਘਾੜੇ ਨੇ ਵੀ ਜੇ ਉਹਨਾਂ ਨੂੰ ਰਿਮੋਟ ਵਰਕ ਹੋਏਗਾ ਫਿਰ ਅਸੀਂ ਇਟ ਵਿਲ ਮੇਕ ਆਵਰ ਕੇਸ ਸਟਰੋਂਗਰ ਕਿ ਅਸੀਂ ਫਿਰ ਕਹਿ ਸਕਾਂਗੇ ਵੀ ਜਿਹੜੇ ਮੁਲਾਜ਼ਮ ਵੀ ਨੇ ਉਹਨਾਂ ਨੂੰ ਵੀ ਰਿਮੋਟਲੀ ਕੰਮ ਕਰਨ ਦਿੱਤਾ ਜਾਵੇ। ਹੁਣ ਇਹਦੇ ਵਿੱਚ ਦੇਖੋ ਫਾਇਦੇ ਤਾਂ ਕਾਫੀ ਨੇ ਕਿ ਰਿਮੋ ਜਿਹੜੇ ਹੁਣ ਫੋਰ ਐਗਜ਼ਾਮਪਲ ਜਿਹੜੇ ਸਰੀ ਤੋਂ MP ਨੇ ਉਹਨਾਂ ਨੂੰ ਆਲ ਦਾ ਵੇ ਆਟੋਵਾ ਫਲਾਈ ਕਰਕੇ ਜਾਣਾ ਪੈਂਦਾ ਟੂ ਬੀ ਦੇਅਰ ਇਨ ਦਾ ਹਾਊਸ ਡਿਊਰਿੰਗ ਦਾ ਸੈਸ਼ਨ, ਪਰ ਕਈਆਂ ਦਾ ਕਹਿਣਾ ਵੀ ਇਹਦੇ ਨਾਲ ਨੁਕਸਾਨ ਵੀ ਹੁੰਦਾ ਕਿ ਜਿਹੜੇ MPs ਨੇ ਫਿਰ ਉਹ ਆਪਣੇ ਜਿਹੜੇ ਜੋ ਪ੍ਰੋਸੀਡਿੰਗਸ ਨੇ ਉਹਨਾਂ ਨੂੰ ਇੰਨਾ ਸੀਰੀਅਸਲੀ ਨਹੀਂ ਲੈਂਦੇ ਵੀ ਜਿੰਨਾ ਸੀਰੀਅਸਲੀ ਲੈਣਾ ਚਾਹੀਦਾ।
ਜਿਹੜਾ ਗਰੁੱਪ ਡਿਸਿਪਲਿਨ ਹੈ ਕਈ ਵਾਰ ਉਹ ਵੀ ਤੁਹਾਨੂੰ ਚੈੱਕ 'ਚ ਰੱਖਦਾ ਨਾ।
ਇਟਸ ਆਲਮੋਸਟ ਲਾਈਕ ਕਿ ਜਿਵੇਂ ਕੋਈ ਬਹੁਤ ਵਧੀਆ ਕੋਈ ਨਵੀਂ ਫਿਲਮ ਆਈ ਤੇ ਤੁਸੀਂ ਥੀਏਟਰ 'ਚ ਦੇਖਣ ਗਏ ਜਾਂ ਫਿਰ ਤੁਸੀਂ ਆਪਣੇ ਘਰ ਲਿਵਿੰਗ ਰੂਮ ਦੇ ਵਿੱਚ ਬੈਠ ਕੇ ਦੇਖ ਲਈ
ਆਪਣੇ ਫੋਨ 'ਤੇ
ਹਾਂ ਕਿ ਉਹ ਤੁਸੀਂ ਕੈਜੂਅਲੀ ਵਿੱਚੋਂ ਪੌਜ਼ ਕਰਕੇ ਚਲੇ ਗਏ, ਤੁਸੀਂ ਲੰਚ ਕਰਨ ਲੱਗ ਗਏ, ਫਿਰ ਵਾਪਸ ਆ ਗਏ, ਫਿਰ ਰਿਜ਼ਿਊਮ ਕਰ ਲਈ। ਸੋ ਉਹ ਜੋ ਇੱਕ ਉਹ ਥੀਏਟਰ ਦੇ ਵਿੱਚ ਬੈਠ ਕੇ ਜੋ ਐਕਸਪੀਰੀਅੰਸ ਹੈ ਇੱਕ ਕੰਸੈਂਟ੍ਰੇਸ਼ਨ ਨਾਲ ਫੋਕਸ ਨਾਲ ਤੁਸੀਂ ਚੀਜ਼ ਨੂੰ ਦੇਖਦੇ ਹੋ, ਸੋ ਇੱਕ ਲੂਸ ਐਗਜ਼ਾਮਪਲ। ਹੁਣ ਉਹ ਹੋਇਆ ਵੀ ਕਿ ਜਦੋਂ ਕੋਵਿਡ-19 ਦੌਰਾਨ ਜਦੋਂ ਹਾਈਬ੍ਰਿਡ ਮਾਡਲ ਸ਼ੁਰੂ ਕੀਤਾ ਗਿਆ ਉਦੋਂ ਕਈ ਇੱਦਾਂ ਦੀਆਂ ਖਬਰਾਂ ਵੀ ਆਈਆਂ ਵੀ ਕੁਝ MPs ਵਾਸ਼ਰੂਮ ਦੇ ਵਿੱਚ ਆਪਣਾ ਫੋਨ ਲੈ ਗਏ
ਤੇ
ਉਦੋਂ ਬੜਾ ਇਸ਼ੂ ਬਣਿਆ ਸੀ ਵੀ ਯਾਰ ਇਹ ਕੀ ਗੱਲ ਹੋਈ ਵੀ ਹਾਊਸ ਆਫ ਕਾਮਨਸ ਦੀ ਇੱਕ ਮਰਿਆਦਾ ਹੁੰਦੀ ਹੈ। ਤੇ ਹੁਣ ਕਈ ਲੋਕ ਕਹਿ ਰਹੇ ਨੇ ਵੀ ਮੇ ਬੀ ਅਸੀਂ ਹਾਈਬ੍ਰਿਡ ਮਾਡਲ ਰੱਖ ਲਈਏ
ਪਰ
ਉਹਦੇ ਵਿੱਚ ਥੋੜੀਆਂ ਕੋਈ ਟਵੀਕਸ ਕਰ ਦਿੱਤੀਆਂ ਜਾਣ ਕੇ ਵੀ ਤੁਸੀਂ ਆਪਣੀ ਗੱਡੀ ਦੇ ਵਿੱਚ ਬੈਠ ਕੇ
ਜਾਂ ਪਬਲਿਕ
ਪਲੇਸ ਤੇ ਕਿਤੇ ਬੈਠ ਕੇ ਮਾਲ 'ਚ ਬੈਠ ਕੇ ਤੁਸੀਂ ਹਾਊਸ ਆਫ ਕਾਮਨਸ ਦੀਆਂ ਪ੍ਰੋਸੀਡਿੰਗਸ ਨਾਲ ਫੋਲੋ ਕਰੋ ਵੀ ਐਟਲੀਸਟ ਆਪਣੇ ਹੋਮ ਆਫਿਸ ਦੇ ਵਿੱਚ ਬੈਠੇ ਹੋਵੋ ਤੁਸੀਂ।
ਜਦੋਂ ਵਾਸੂ ਜੀ ਇਹ ਹਾਈਬ੍ਰਿਡ ਮਾਡਲ ਲਾਗੂ ਕੀਤਾ ਗਿਆ ਸੀ ਕਿਉਂਕਿ ਉਦੋਂ ਕੀ ਸੀ ਸਾਊਂਡ ਨੂੰ ਲੈ ਕੇ ਵੀ ਬੜੀ ਦਿੱਕਤਾਂ ਪੇਸ਼ ਆਈਆਂ ਸੀ, ਜਿਹੜੇ ਪਾਰਲੀਮੈਂਟ ਦੇ ਵਿੱਚ ਕੰਮ ਕਰਨ ਵਾਲੇ ਕੁਝ ਇੰਟਰਪ੍ਰੇਟਰਸ ਨੇ ਜਿਹੜੇ ਈਅਰ ਪੀਸ ਰਾਹੀਂ ਸੁਣਦੇ ਨੇ ਸਾਰੀ ਗੱਲਬਾਤ, ਉਹਨਾਂ ਨੇ ਫਿਰ ਉਹਦਾ ਤਰਜਮਾ ਕਰਨਾ, ਉਹਦੇ ਵਿੱਚ ਵੀ ਮਾਈਕ ਦੇ ਵਿੱਚੋਂ ਕਈ ਵਾਰ ਫੀਡਬੈਕ ਦੀ ਆਵਾਜ਼ ਨਹੀਂ ਆਉਂਦੀ, ਮਾਈਕ ਦੇ ਨੇੜੇ ਕੋਈ ਸਪੀਕਰ ਪਿਆ ਹੋਵੇ ਸਪੀਕਰ ਦੀ ਆਵਾਜ਼ ਜੇ ਬਹੁਤ ਜ਼ਿਆਦਾ ਹੋਵੇ ਮਾਈਕ ਇਹੋ ਜਿਹੀ ਕੂਕ ਜਿਹੀ ਮਾਰਦਾ ਸਪੀਕਰ 'ਤੇ ਆਵਾਜ਼ ਆਉਂਦੀ ਆ, ਜਿਹੜੇ ਉੱਥੇ ਆਲੇ ਦੁਆਲੇ ਖੜ੍ਹੇ ਹੁੰਦੇ ਆ ਉਹ ਇੱਕ ਵਾਰ ਤੁਹਾਨੂੰ ਲੱਗਦਾ ਵੀ ਆ ਵੀ ਕਿੰਨੀ ਉਹ ਨਾ ਕਾਬਿਲੇ ਬਰਦਾਸ਼ਤ ਆਵਾਜ਼ ਹੁੰਦੀ ਆ, ਉਹ
ਸਟੈਟਿਕ
ਸਟੈਟਿਕ ਆ। ਹੁਣ ਜਿਹੜੇ ਕਈ ਇੰਟਰਪ੍ਰੇਟਰਸ ਨੇ ਉਹਨਾਂ ਨੇ ਲਾਇਆ ਈਅਰ ਪੀਸ ਹੋਇਆ ਉਹਨਾਂ ਦੇ ਕੰਨਾਂ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਸਮੱਸਿਆਵਾਂ ਆਈਆਂ, ਕਈਆਂ ਨੇ ਕਿਹਾ ਵੀ ਸਾਡੀ ਤਾਂ ਸੁਣਨ ਸ਼ਕਤੀ ਪ੍ਰਭਾਵਿਤ ਹੋ ਗਈ ਆ। ਸੋ ਇਸ ਕਰਕੇ ਪਾਰਲੀਮੈਂਟ ਨੇ ਪਿਛਲੇ ਸਮੇਂ ਦੇ ਵਿੱਚ ਜਿਹੜਾ ਸਾਊਂਡ ਸਿਸਟਮ ਸੀ ਉਹਨੂੰ ਵੀ ਅਪਡੇਟ ਉੱਥੇ ਕਰਨਾ ਪੈ ਗਿਆ ਸੀ। ਸੋ ਇੱਦਾਂ ਦੀਆਂ ਚੀਜ਼ਾਂ ਵੀ ਕਰਨੀਆਂ ਪਈਆਂ। ਪਰ ਹੁਣ ਸਵਾਲ ਸਭ ਤੋਂ ਵੱਡਾ ਇਹ ਬਣਿਆ ਹੋਇਆ ਕਿ ਕੀ ਇਹ ਹਾਈਬ੍ਰਿਡ ਵਰਕ ਮਾਡਲ ਲਾਗੂ ਰੱਖਿਆ ਜਾਵੇ, ਕਿਉਂਕਿ ਅਮਰੀਕਾ ਨੇ ਬੰਦ ਕਰਤਾ, ਹਾਊਸ ਆਫ ਰਿਪ੍ਰਜੈਂਟੇਟਿਵ UK ਨੇ ਬੰਦ ਕੀਤਿਆਂ 5 ਸਾਲ ਹੋ ਗਏ ਆ, ਅਤੇ ਜੇ MPs ਵਾਸਤੇ ਇਹਨੂੰ ਰੱਖਿਆ ਜਾਂਦਾ ਤਾਂ ਜਿਹੜੀਆਂ ਯੂਨੀਅਨਸ ਦਾ ਤੁਸੀਂ ਜ਼ਿਕਰ ਕੀਤਾ ਉਹਨਾਂ ਨੇ ਫਿਰ ਕਹਿਣਾ ਵੀ ਜੇ MPs ਨੂੰ ਇਹ ਸਹੂਲਤ ਹੈ ਤਾਂ ਸਾਡੇ ਮੁਲਾਜ਼ਮਾਂ ਨੂੰ ਕਿਉਂ ਨਹੀਂ, ਵੀ ਤੁਸੀਂ ਸਾਨੂੰ ਦਫ਼ਤਰਾਂ ਦੇ ਵਿੱਚ ਸਿਰਫ ਇਸ ਕਰਕੇ ਨਾ ਸੱਦੋ ਕਿਉਂਕਿ ਤੁਸੀਂ ਚਾਹੁੰਦੇ ਹੋ ਵੀ ਦਫ਼ਤਰਾਂ 'ਚ ਆ ਕੇ ਕੰਮ ਕੀਤਾ ਜਾਵੇ, ਕਿਉਂਕਿ ਦਫ਼ਤਰਾਂ ਤੋਂ ਆਏ ਦਫ਼ਤਰਾਂ ਦੇ ਵਿੱਚ ਆਏ ਬਗੈਰ ਵੀ ਕੰਮ ਹੋ ਸਕਦਾ ਹੈ।
ਯਾ MPs ਦੇ ਕੇਸ ਵਿੱਚ ਇਹ ਆ ਕਿ ਵੀ ਉਹਨਾਂ ਨੂੰ ਅਕਰੋਸ ਦਾ ਕੰਟਰੀ ਫਲਾਈ ਕਰਨਾ ਪੈਂਦਾ ਕਿ ਉਹ ਰਾਈਡਿੰਗਸ ਨੂੰ ਆਪਣੀਆਂ ਆਪਣੀਆਂ ਰਿਪ੍ਰਜੈਂਟ ਕਰਦੇ ਨੇ। ਸੋ ਐਟਲਾਂਟਿਕ ਕੈਨੇਡਾ ਵਾਲੇ ਵੀ ਇੱਧਰੋਂ ਵੈਸਟਰਨ ਕੈਨੇਡਾ ਤੋਂ ਵੀ ਦੇ ਆਲ ਹੈਵ ਟੂ ਗੋ ਟੂ ਆਟਵਾ ਅਤੇ ਉੱਥੇ ਪ੍ਰੋਸੀਡਿੰਗਸ ਦੇ ਵਿੱਚ ਉਹਨਾਂ ਨੂੰ ਰਹਿਣਾ ਪੈਂਦਾ, ਪਲੱਸ ਫਿਰ ਜਿਹੜਾ ਉਹਨਾਂ ਦਾ ਫਲਾਈਟ ਦਾ ਖਰਚਾ ਉਹ ਟੈਕਸਪੇਅਰ ਦੇ ਸਿਰ 'ਤੇ ਪੈਂਦਾ,
ਬਿਲਕੁਲ,
ਜਿਹੜੇ ਉਹਨਾਂ ਦੇ ਟਰੈਵਲ ਐਕਸਪੈਂਸਿਸ ਨੇ। ਸੋ ਹਾਈਬ੍ਰਿਡ ਮਾਡਲ ਨਾਲ ਜੇ ਟਰੈਵਲ ਐਕਸਪੈਂਸਿਸ ਘੱਟਦੇ ਹੋਣ ਜੇ ਉਹਦੇ ਬਾਰੇ ਕੋਈ ਫਿਗਰਸ ਪੁਖਤਾ ਤੌਰ 'ਤੇ ਜਾਰੀ ਕੀਤੇ ਜਾਣ, PBO ਨੂੰ ਚਾਹੀਦਾ ਇੱਦਾਂ ਦੀ ਇੱਕ ਰਿਪੋਰਟ ਤਿਆਰ ਕਰਨ ਕਿ ਹਾਈਬ੍ਰਿਡ ਮਾਡਲ ਦੇ ਕਰਕੇ
ਪੈਸੇ ਕਿੰਨੇ ਬਚੇ।
ਸੋ ਫਿਰ ਮੈਨੂੰ ਲੱਗਦਾ ਕਿ ਇਹਦਾ ਫੈਸਲਾ ਕੋਈ ਕੀਤਾ ਜਾ ਸਕਦਾ।
ਪਰ ਜਿਹੜੇ ਹਾਊਸ ਆਫ ਕਾਮਨਸ ਦੇ ਕੁਝ ਜਿਹੜੇ ਸਪੀਕਰ ਦੇ ਸਪੋਕਸਪਰਸਨ ਨੇ ਇਹ ਗੱਲ ਕਹੀ, ਸਪੀਕਰ ਦਾ ਸਪੋਕਸਪਰਸਨ ਹੈ ਨਾ, ਇਹ ਵੀ ਮਤਲਬ ਆਪਣੇ ਆਪ 'ਚ ਬੜੀ ਪੋਇਟਿਕ ਜੀ ਗੱਲ ਆ।
ਸਪੀਕਰ ਦਾ ਸਪੀਕਰ
ਉਹਨਾਂ ਨੇ ਇਹ ਆਖਿਆ, ਕਹਿੰਦੇ ਸਾਡੇ ਕੋਲ ਇੱਦਾਂ ਦਾ ਕੋਈ ਡੇਟਾ ਹੈ ਨਹੀਂ ਕਿ ਕਿੰਨੇ ਕੁ MPs ਨੇ ਕਿੰਨੀ ਕੁ ਵਾਰ ਅਤੇ ਕਿਹੜੇ ਹਿਸਾਬ ਨਾਲ ਉਹਨਾਂ ਨੇ ਔਨਲਾਈਨ ਲੌਗਇਨ ਕਰਕੇ ਵੋਟਿੰਗ ਕੀਤੀ ਆ, ਇਹ ਡੇਟਾ ਕਿਉਂ ਨਹੀਂ ਹੈਗਾ ਯਾਰ? ਇਹ ਤਾਂ ਇਹ ਹੈਰਾਨੀ ਵਾਲੀ ਗੱਲ ਹੈ।
ਉਹ ਕੰਪਾਈਲ ਕਰਨ ਵਾਸਤੇ ਫਿਰ ਕੋਈ ਬੰਦਾ ਰੱਖਣਾ ਪੈਣਾ ਨਾ, ਸੋ ਫਿਰ ਜੇ ਕੰਪਾਈਲ ਕੀਤਾ ਉੱਤੇ ਫਿਰ ਅਸੀਂ $1,00,000 ਫੇਰ ਖਰਚ ਕਰ ਦੇਣਾ,
ਫਿਰ ਨਹੀਂ ਉੱਤੇ ਇੰਨਾ ਖਰਚਾ ਆ ਜਾਣਾ,
$99,000 ਬਚੇ ਸੀ, ਲੱਖ ਕੰਪਲੀਸ਼ਨ
ਇਹਦਾ ਕੰਮ ਹੀ ਹੋ ਜਾਣਾ। ਪਰ ਇਹ ਵੀ ਜਿਹੜਾ ਹੁਣ ਮੁੱਦਾ ਹੈਗਾ, ਇਹ ਸਵਾਲ ਹੈਗਾ, ਇਹ ਡੈਫੀਨੇਟਲੀ ਪ੍ਰੋਮੀਨੈਂਟ ਹੋ ਰਿਹਾ ਵੀ MPs ਵਾਸਤੇ ਕੀ ਹਾਈਬ੍ਰਿਡ ਵਰਕ ਮਾਡਲ ਹੋਣਾ ਚਾਹੀਦਾ ਕਿ ਨਹੀਂ। ਤੁਸੀਂ ਵਟਸਐਪ 'ਤੇ ਮੈਸੇਜ ਕਰਕੇ ਜ਼ਰੂਰ ਦੱਸੋ ਤੁਹਾਨੂੰ ਕੀ ਲੱਗਦਾ ਕਿ ਅਜਿਹਾ ਹੋਣਾ ਚਾਹੀਦਾ, ਘੱਟੋ ਘੱਟ ਜਿਹੜੇ ਪਾਰਲੀਮੈਂਟੇਰੀਅਨਸ ਨੇ ਉਹਨਾਂ ਵਾਸਤੇ ਹਾਈਬ੍ਰਿਡ ਵਰਕ ਮਾਡਲ ਹੋਵੇ ਕਿ ਉਹ ਬਗੈਰ ਪਾਰਲੀਮੈਂਟ ਦੇ ਵਿੱਚ ਗਏ ਰਿਮੋਟਲੀ ਕਿਸੇ ਵੀ ਮਤੇ ਦੇ ਉੱਪਰ ਵੋਟਿੰਗ ਕਰ ਸਕਣ। ਵਟਸਐਪ 'ਤੇ ਮੈਸੇਜ ਕਰਕੇ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। 604-807-0915 ਸਾਡਾ ਵਟਸਐਪ ਦਾ ਨੰਬਰ ਹੈ। ਵਾਸੂ ਜੀ, ਕੁਇਕਲੀ ਗੱਲ ਆਪਾਂ ਹੁਣ ਇਹ ਕਰ ਲਈਏ ਕਿ ਮਾਰਕ ਕਾਰਨੀ ਨੂੰ ਕਹਿੰਦੇ ਕੋਈ ਹਰਾ ਨਹੀਂ ਸਕਦਾ।
ਅੱਛਾ ਜੀ।
ਇੱਕ ਅਜਿਹੀ ਪੋਲ ਕਰਵਾਈ ਗਈ, ਇੱਕ ਅਜਿਹਾ ਸਰਵੇਖਣ ਕਰਵਾਇਆ ਗਿਆ ਨਿਕ ਨੈਨੋਸ ਵੱਲੋਂ। ਇਹ ਇੱਕ ਸਰਵੇ ਹੈ ਜਿਹੜਾ ਕਿ 28 ਤੋਂ 30 ਜੁਲਾਈ ਦੇ ਵਿਚਕਾਰ ਕੀਤਾ ਗਿਆ। 1104 ਲੋਕਾਂ ਨੂੰ ਸਵਾਲ ਪੁੱਛੇ ਗਏ। ਸੋ ਹਾਈਬ੍ਰਿਡ, ਇਹ ਹਾਈਬ੍ਰਿਡ ਸਰਵੇ ਸੀ, ਜਿਵੇਂ ਆਪਾਂ ਹਾਈਬ੍ਰਿਡ ਵਰਕ ਦੀ ਗੱਲ ਕਰ ਰਹੇ ਸੀ, ਕਿਉਂਕਿ ਔਨਲਾਈਨ ਅਤੇ ਫੋਨ ਰਾਹੀਂ ਕੀਤੀਆਂ ਇੰਟਰਵਿਊਜ਼ ਰਾਹੀਂ ਇਹ ਜਾਣਕਾਰੀ ਇਕੱਤਰ ਕੀਤੀ ਗਈ ਆ। ਅਤੇ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਮਾਰਜਨ ਆਫ ਐਰਰ 3% ਆ, ਕਿ 19 out of 20 ਟਾਈਮਸ ਪਲੱਸ ਮਾਈਨਸ 3% ਦਾ ਮਾਰਜਨ ਆਫ ਐਰਰ ਆ। ਇਹਦੇ ਵਿੱਚ ਇੱਕ ਲਿਸਟ ਪ੍ਰਦਾਨ ਕੀਤੀ ਗਈ, ਇਹ CTV ਵੱਲੋਂ ਕਮਿਸ਼ਨ ਕੀਤਾ ਗਿਆ ਸਰਵੇ ਸੀ, ਨੈਨੋਜ਼ ਵੱਲੋਂ ਕਰਵਾਇਆ, ਵੱਲੋਂ ਐਡਮਿਨਿਸਟਰ ਕੀਤਾ ਗਿਆ। ਇੱਕ ਲਿਸਟ ਪ੍ਰਦਾਨ ਕੀਤੀ ਗਈ ਕੰਜ਼ਰਵੇਟਿਵ ਪੋਲੀਟੀਸ਼ੀਅਨਸ ਦੀ, ਅਤੇ ਇਹ ਪੁੱਛਿਆ ਗਿਆ ਕਿ ਤੁਹਾਡੇ ਮੁਤਾਬਕ ਇਹਨਾਂ ਦੇ ਵਿੱਚੋਂ ਕਿਹੜਾ ਉਹ ਪੋਲੀਟੀਸ਼ੀਅਨ ਆ ਜਿਹੜਾ ਕਿ ਮਾਰਕ ਕਾਰਨੀ ਨੂੰ ਟੱਕਰ ਦੇ ਸਕਦਾ ਹੈ, ਕਿ ਜੇ ਇਹਨਾਂ ਦੇ ਵਿੱਚੋਂ ਕੋਈ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਹੋਵੇ ਉਹਦੇ ਵਿੱਚ ਦਮ ਹੈ ਕਿ ਉਹ ਮਾਰਕ ਕਾਰਨੀ ਨੂੰ ਹਰਾ ਦੇਵੇ। ਵਾਸੂ ਜੀ, ਸਭ ਤੋਂ ਵੱਧ ਜੇ ਕਿਸੇ ਦੇ ਵੀ ਹੱਕ ਵਿੱਚ ਰਿਸਪੋਂਡੈਂਟਸ ਨਿਤਰੇ, ਉਹ ਸੀ ਸਾਬਕਾ ਪ੍ਰਾਈਮ ਮਿਨਿਸਟਰ ਸਟੀਵਨ ਹਾਰਪਰ, ਜਿਨ੍ਹਾਂ ਬਾਰੇ 16% ਦਾ ਕਹਿਣਾ ਸੀ, ਸਿਰਫ 16% ਦਾ ਹੀ, ਕਿ ਸਟੀਵਨ ਹਾਰਪਰ ਮਾਰਕ ਕਾਰਨੀ ਨੂੰ ਕੜੀ ਟੱਕਰ ਦੇ ਸਕਦੇ ਨੇ। ਪੋਲੀਐਫ ਦੇ ਕਿੰਨੇ ਨੰਬਰ ਆਏ?
ਪੋਲੀਐਫ ਦੇ ਨੰਬਰ ਦੀ ਵੀ ਗੱਲ ਕਰਦੇ ਹਾਂ, ਸਭ ਤੋਂ ਜ਼ਿਆਦਾ ਤਾਂ ਲੋਕ ਇਸ ਹੱਕ ਵਿੱਚ ਨਿਤਰੇ ਕਿ ਕਹਿੰਦੇ ਕੋਈ ਵੀ ਨਹੀਂ, ਇਹਨਾਂ ਵਿੱਚੋਂ ਕੋਈ ਵੀ ਨਹੀਂ। 33% ਦਾ ਕਹਿਣਾ ਸੀ ਕਿ ਕੰਜ਼ਰਵੇਟਿਵ ਦੀ ਜਿਹੜੀ ਤੁਸੀਂ ਆ ਸੂਚੀ ਤੁਹਾਨੂੰ ਦਿੱਤੀ ਹੈ, ਇਹਨਾਂ ਵਿੱਚੋਂ ਕੋਈ ਵੀ ਨਹੀਂ ਜਿਹੜਾ ਮਾਰਕ ਕਾਰਨੀ ਨੂੰ ਹਰਾ ਸਕੇ
ਜੀ।
ਸੋ 33% ਦਾ ਇਹ ਮੰਨਣਾ ਸੀ। 16% ਨੇ ਕਿਹਾ ਕਿ ਸਟੀਵਨ ਹਾਰਪਰ ਹਰਾ ਸਕਦੇ ਨੇ, 15% ਨੇ ਕਿਹਾ ਕਿ ਪੀਅਰ ਪੋਲੀਐਵ ਹਰਾ ਸਕਦੇ ਨੇ, ਅਤੇ 11% ਨੇ ਕਿਹਾ ਡੱਗ ਫੋਰਡ ਹਰਾ ਸਕਦੇ ਨੇ। ਡੱਗ ਫੋਰਡ ਨੂੰ ਇਸ ਸੂਚੀ ਦੇ ਵਿੱਚ ਰੱਖਣਾ ਵੀ ਚਾਹੀਦਾ ਸੀ ਕਿ ਨਹੀਂ, ਇਹ ਵੀ ਡਿਬੇਟੇਬਲ ਆ, ਕਿਉਂਕਿ ਇਜ਼ ਹੀ ਆ ਕੰਜ਼ਰਵੇਟਿਵ ਲੀਡਰ
ਜੀ, ਕਿਉਂਕਿ ਉਹ ਜਿਸ ਹਿਸਾਬ ਦੇ ਨਾਲ ਲਿਬਰਲਸ ਦੀ ਅਤੇ ਖਾਸ ਤੌਰ 'ਤੇ ਮਾਰਕ ਕਾਰਨ, ਈਵਨ ਮਾਰਕ ਕਾਰਨੀ ਤੋਂ ਪਹਿਲਾਂ ਵੀ,
ਹਾਂਜੀ,
ਭਾਵੇਂ ਉਹ ਕ੍ਰਿਸਟੀਆ ਫ੍ਰੀਲੈਂਡ ਸੀ, ਜਸਟਿਨ ਟਰੂਡੋ ਸੀ, ਉਹਨਾਂ ਦੀ ਵੀ ਸਿਫਤਾਂ ਕਰ ਦਿੰਦੇ ਸੀ, ਸਪੈਸ਼ਲੀ ਕੋਵਿਡ ਵਾਲੇ ਵੇਲੇ
ਜੀ ਜੀ। ਅਤੇ ਉਹ ਇਲੈਕਸ਼ਨ ਜਦੋਂ ਹੋਇਆ ਫੈਡਰਲ ਇਲੈਕਸ਼ਨ, ਉਹਨਾਂ ਨੇ ਇੱਕ ਤਰੀਕੇ ਨਾਲ ਪੀਅਰ ਪੋਲੀਐਵ ਦੇ ਜੇ ਖਿਲਾਫ ਹੀ ਉਹਨਾਂ ਨੇ ਕੈਂਪੇਨ
ਜੀ ਜੀ
ਉਹਨਾਂ ਨੇ ਇੱਕ ਤਰੀਕੇ ਨਾਲ, ਜੇ ਖਿਲਾਫ ਨਹੀਂ ਐਟਲੀਸਟ ਉਹਨਾਂ ਨੇ ਸਪੋਰਟ ਤਾਂ ਬਿਲਕੁਲ ਵੀ ਨਹੀਂ ਕੀਤੀ।
ਪੋਲੀਐਵ ਨੇ ਵੀ ਜਿਹੜੀ ਗੱਲ ਕਰਤੀ ਸੀ, ਓਨਟੈਰੀਓ ਲੌਬੀ, ਚਲੋ ਅੱਗੇ ਚੱਲ ਕੇ ਉਹਦੀ ਵੀ ਗੱਲ ਕਰਦੇ ਹਾਂ, ਕੋਈ ਜਿਹੜੀ ਕੜੱਤਣ ਹੈਗੀ ਆ ਡੱਗ ਫੋਰਡ ਅਤੇ ਕੰਜ਼ਰਵੇਟਿਵ ਪਾਰਟੀ ਦੇ ਮੌਜੂਦਾ ਲੀਡਰ ਪੀਅਰ ਪੋਲੀਐਵ ਵਿਚਕਾਰ, ਉਹ ਅਜੇ ਵੀ ਘਟਣ ਦਾ ਨਾਂ ਨਹੀਂ ਲੈ ਰਹੀ। ਅੱਛਾ, ਐਨੀਵੇ ਵਸੂ ਜੀ, ਇਸ ਲਿਸਟ ਦੇ ਵਿੱਚ ਹੋਰ ਵੀ ਕਈ ਨਾਮ ਸ਼ਾਮਿਲ ਕੀਤੇ ਹੋਏ ਸੀ। ਇਹਦੇ ਵਿੱਚ ਪੀਟਰ ਮਕੇ, ਸਾਬਕਾ ਕੈਬਨਿਟ ਮੰਤਰੀ, ਰੋਨਾ ਐਮਬਰੋ, ਸਾਬਕਾ ਕੈਬਨਿਟ ਮੰਤਰੀ ਅਤੇ ਇੰਟਰਮ ਲੀਡਰ ਵੀ ਰਹੇ ਕੰਜ਼ਰਵੇਟਿਵ ਦੇ, ਉਹਨਾਂ ਦਾ ਨਾਂ ਸੀ ਡੈਨੀਅਲ ਸਮਿਥ, ਐਲਬਰਟਾ ਦੇ ਪ੍ਰੀਮੀਅਰ, ਜੌਨ ਸ਼ਰੇ, ਸਾਬਕਾ ਪ੍ਰੀਮੀਅਰ ਆਫ ਕਿਊਬੈਕ, ਅਤੇ ਲੀਜ਼ਾ ਰੇਟ, ਉਹ ਵੀ ਕੈਬਨਿਟ ਮਿਨਿਸਟਰ ਰਹਿ ਚੁੱਕੇ ਨੇ ਸਟੀਵਨ ਹਾਰਪਰ ਐਰਾ ਦੌਰਾਨ। ਇਹਨਾਂ ਸਾਰਿਆਂ ਦੇ ਨਾਵਾਂ ਨੂੰ 10% ਹੀ ਲੋਕਾਂ ਨੇ ਸਹਿਮਤੀ ਦਿੱਤੀ,
ਉਸ ਤੋਂ ਵੀ ਘੱਟ,
ਅਪ ਟੂ 10%, ਕਿ ਵੀ ਹਾਂ ਇਹਨਾਂ 'ਚ ਇੰਨੀ ਪ੍ਰਤਿਭਾ ਹੈ ਕਿ ਇਹ ਹਰਾ ਸਕਣ ਮਾਰਕ ਕਾਰਨੀ ਨੂੰ। ਕੁਝ ਹੋਰ ਜਿਹੜੇ ਵਾਸੂ ਜੀ ਮੇਜਰ ਨਾਮ ਨੇ, ਉਹ ਵੀ ਇਹਦੇ ਵਿੱਚ ਸ਼ਾਮਿਲ ਸੀ, ਜਿਹਨਾਂ ਨੂੰ 5% ਜਾਂ ਉਸ ਤੋਂ ਵੀ ਘੱਟ ਸਮਰਥਨ ਮਿਲਿਆ। ਉਹਦੇ ਵਿੱਚ ਨੋਟੇਬਲ ਨਾਮ ਹੈ ਇੱਕ ਜੇਸਨ ਕੈਨੀ ਦਾ,
ਐਰਨ ਓਟੂਲ, ਐਂਡਰੂ ਸ਼ੀਅਰ, ਲੈਸਲਿਨ ਲੂਇਸ
ਜੀ,
ਫਿਰ ਕੈਰੋਲਾਈਨ ਐਲੀਅਟ ਦਾ ਨਾਮ ਵੀ ਇਹਦੇ ਵਿੱਚ ਰੱਖਿਆ ਗਿਆ
ਜੀ,
ਆਪਣੇ BC ਦੇ ਜਿਹੜੇ BC ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰੀ ਦੇ ਉਮੀਦਵਾਰ ਸਨ,
ਜਿਹੜੇ ਕਿ
ਲੀਡਰਸ਼ਿਪ ਦੇ ਉਮੀਦਵਾਰ,
ਜਿਹੜੇ ਕੈਰੋਲਾਈਨ ਫਿਨਲੇ ਤੋਂ 1% ਵੋਟ ਦੇ ਘੱਟ ਤੋਂ ਫਰਕ ਨਾਲ ਹਾਰੇ ਸੀ ਹੁਣ।
ਸੋ ਕੈਵਿਨ ਫਾਲਕਨ ਦੇ ਸਿਸਟਰ-ਇਨ-ਲਾਅ। ਸੋ ਉਹ ਇਹਨਾਂ ਸਾਰਿਆਂ ਨੂੰ 5% ਤੋਂ ਵੀ ਘੱਟ ਸਮਰਥਨ ਮਿਲਿਆ
ਜੇ ਵਾਸੂ ਜੀ। 33% ਇਹ ਕਹਿੰਦੇ ਨੇ ਵੀ ਕਿਸੇ ਵੀ ਕੰਜ਼ਰਵੇਟਿਵ ਦੇ ਵਿੱਚ ਇਸ ਵੇਲੇ ਇੰਨਾ ਦਮ ਨਹੀਂ ਹੈ ਕਿ ਉਹ ਮਾਰਕ ਕਾਰਨੀ ਨੂੰ ਹਰਾ ਸਕਣ। ਸਿਰਫ 15% ਹੀ ਕਹਿੰਦੇ ਨੇ ਕਿ ਪੀਅਰ ਪੋਲੀਐਵ ਹਰਾ ਸਕਦੇ ਆ। ਇਹ ਪੋਲੀਐਵ ਵਾਸਤੇ ਮਾੜੀ ਖਬਰ ਹੈ ਕਿ ਚੰਗੀ ਖਬਰ ਹੈ? ਐਕਚੁਅਲੀ ਦੋਵੇਂ ਹੀ ਨੇ, ਇਹ ਸਿੱਕੇ ਦੇ ਦੋਵੇਂ ਪਹਿਲੂ ਪੋਲੀਐਵ ਵਾਸਤੇ ਚੱਲ ਰਹੇ ਨੇ। ਮਾੜੀ ਖਬਰ ਤਾਂ ਸਿੱਧੀ ਇਹੀ ਆ ਕਿ ਸਿਰਫ 15% ਰਿਸਪੋਂਡੈਂਟਸ ਨੂੰ ਹੀ ਲੱਗਦਾ ਕਿ ਮੌਜੂਦਾ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਐਵ ਮਾਰਕ ਕਾਰਨੀ ਨੂੰ ਹਰਾ ਸਕਦੇ ਨੇ, ਓਨਲੀ 15%। ਪਰ ਇਸੇ ਦੇ ਵਿੱਚ ਹੀ ਚੰਗੀ ਗੱਲ ਵੀ ਲੁਕੀ ਹੋਈ ਉਹਨਾਂ ਵਾਸਤੇ,
ਹੋਰ ਕੋਈ ਵੀ ਨਹੀਂ ਹੈ ਜਿਹੜਾ ਇਹਨਾਂ ਦਾ ਚੈਲੇਂਜਰ ਬਣ ਸਕਦਾ ਫਰੋਮ ਵਿਦਿਨ ਦ ਕੰਜ਼ਰਵੇਟਿਵ ਪਾਰਟੀ
ਜੀ
ਔਰ ਕੰਜ਼ਰਵੇਟਿਵ ਸਰਕਲਸ, ਕਿਉਂਕਿ ਬਾਕੀ ਸਾਰਿਆਂ ਨੂੰ 10% ਤੋਂ ਵੀ ਘੱਟ ਜਾਂ 5% ਤੋਂ ਵੀ ਘੱਟ ਸਮਰਥਨ।
ਜੇ ਪੋਲੀਐਵ ਤੋਂ ਵੱਧ ਕੋਈ ਪਾਪੂਲਰ ਹੈ ਤਾਂ ਉਹ ਸਾਬਕਾ ਪ੍ਰਾਈਮ ਮਿਨਿਸਟਰ ਸਟੀਵਨ ਹਾਰਪਰ ਨੇ,
ਬਿਲਕੁਲ, ਅਤੇ ਉਹ ਵੀ ਕੋਈ ਜ਼ਿਆਦਾ ਫਰਕ ਨਹੀਂ, ਸੋ ਵੀ ਇਹ ਵੀ ਨਹੀਂ ਵੀ ਉਹਨਾਂ ਨੂੰ ਇੰਨਾ ਕਿ 76% ਨੇ ਕਹਿ ਤਾ ਜੀ ਕਿ ਜੇ ਸਟੀਵਨ ਹਾਰਪਰ ਵਾਪਸ ਆ ਜਾਣ ਤਾਂ ਵੀ ਉਹ ਮਾਰਕ ਕਾਰਨੀ ਨੂੰ ਹਰਾ ਸਕਦੇ ਨੇ
ਜੀ ਜੀ,
ਇੰਨਾ ਸਟਰੋਂਗ ਕੇਸ ਬਣ ਜਾਏ ਕਿ ਸਟੀਵਨ ਹਾਰਪਰ ਵਾਪਸ ਹੀ ਆ
ਜਾਣ,
ਉਹ ਵੀ ਕੋਈ ਇੱਦਾਂ ਦਾ ਕੋਈ ਸੰਕੇਤ ਨਹੀਂ, ਕੋਈ ਡਰ ਨਹੀਂ
ਜੀ।
ਬਾਕੀ ਵਿਜੇ ਜੀ, ਹੁਣ ਇੱਕ ਰੀਜ਼ਨ ਇਹ ਵੀ ਹੈ ਨਾ ਕਿ ਮਾਰਕ ਕਾਰਨੀ ਦੀ ਜਿਹੜੀ ਪੋਲੀਟਿਕਸ ਆ ਉਹ ਵੀ ਕਹਿ ਲਓ ਵੀ ਸੌਫਟ ਕੰਜ਼ਰਵੇਟਿਵ, ਉਹਨਾਂ ਦੀ ਆਪਣੀ ਸਾਰੀ ਪੋਲਿਸੀ ਆ, ਨੀਤੀ ਆ, ਸੋ ਜਿਹਨੂੰ ਸਮਾਲ ਸੀ ਕੰਜ਼ਰਵੇਟਿਵ ਵੀ ਕਹਿ ਦਿੱਤਾ
ਜਾਂਦਾ। ਕਈ ਤਾਂ ਕੰਜ਼ਰਵੇਟਿਵ ਪਾਰਟੀ ਵੱਲ ਝੁਕਾਅ ਹੀ ਇਸ ਕਰਕੇ ਰੱਖਦੇ ਸੀ ਕਿ ਭਾਈ ਐਨਰਜੀ ਪ੍ਰੋਜੈਕਟ ਡਿਵੈਲਪ ਕਰੋ, ਕਾਰਬਨ ਟੈਕਸ ਵਾਲਾ ਜਿਹੜਾ ਜੋ ਪੋਲਿਸੀ ਆ ਉਹਦੇ ਵਿੱਚ ਤਬਦੀਲੀਆਂ ਕਰੋ। ਮਾਰ ਕਾਰਨੀ ਨੇ ਉਹ ਕਰਤਾ। ਸੋ ਜਿਹੜੇ ਕਈ ਕੰਜ਼ਰਵੇਟਿਵ ਲੀਨਿੰਗ ਵੋਟਰ ਵੀ ਹੈਗੇ ਆ ਉਹਨੇ ਲੱਗਦਾ ਜੇ ਉਹੀ ਕੰਮ ਜੇ ਮਾਰ ਕਾਰਨੀ ਕਰੀ ਜਾਂਦੇ ਆ ਤਾਂ ਫਿਰ ਰੰਗਾਂ ਵੱਲ ਧਿਆਨ ਨਾ ਦਿਉ, ਤੁਸੀਂ ਕੰਮ ਵੱਲ ਧਿਆਨ ਦੇਈ ਚੱਲੋ।
ਯਾ ਸੋ ਜਿਹੜੇ ਥੋੜ੍ਹੇ ਕਹਿ ਲਓ ਵੀ ਪ੍ਰੋਗਰੈਸਿਵ ਕੰਜ਼ਰਵੇਟਿਵਸ ਨੇ ਵੀ ਉਹਨਾਂ ਨੂੰ ਲੱਗਦਾ ਵੀ ਜੇ ਸੋਸ਼ਲ ਕੰਜ਼ਰਵੇਟਿਵਸ ਵਾਲੇ ਵੀ ਜਿਵੇਂ ਪਾਰਡਨ ਮਾਈ ਲੈਂਗੁਏਜ ਵੀ ਜੇ ਸਾਈਡ ਇਫੈਕਟਸ ਤੋਂ ਬਿਨਾਂ ਵੀ ਜੇ ਉਹਦੇ ਬੈਨੀਫਿਟਸ ਜਿਹੜੇ ਨੇ ਇਕਨੋਮਿਕ ਬੈਨੀਫਿਟਸ ਜੇ ਮਿਲਦੇ ਨੇ ਤੇ ਫਿਰ ਕੋਈ ਯੇ ਕਿਉਂ ਲੇ ਵੋ
ਹਾਂ ਜਬ ਯਹੀ ਸਫੇਦੀ ਕਮ ਦਾਮ ਮੇ ਮਿਲੇ ਤਾਂ ਕੋਈ ਯੇ ਕਿਉਂ ਲੇ
ਤਾਂ ਕੋਈ ਵੋ ਕਿਉਂ ਲਈਏ
ਨਾ ਹਾਂ ਵੋ ਕਿਉਂ ਲਈਏ ਨਾ ਲੈ
ਸੋ ਉਹ ਨਿਰਮਾ ਸੁਪਰ ਵਾਲੀ ਗੱਲ ਮਾਰ ਕਾਰਨੀ ਨੇ ਕੀਤੀ ਹੋਈ ਆ ਤੇ
ਜੇ ਵਹੀ ਨੀਲਾਪਨ
ਨੀਲਾਪਨ
ਇੱਥੇ ਤਾਂ ਕੰਜ਼ਰਵੇਟਿਵ ਦਾ ਬਲੂ ਰੰਗ ਆ ਨਾ ਜੇ ਵਹੀ ਨੀਲਾਪਨ ਇਸ ਲਾਲ ਰੰਗਤ ਵਾਲੀ ਪਾਰਟੀ ਸੇ ਮਿਲੇ ਤਾਂ ਕੋਈ ਵੋ ਕਿਉਂ ਲਈਏ ਨਾ ਲੈ
ਸੋ ਉਹ ਚੀਜ਼ ਆ ਬਾਕੀ ਇਹ ਤਾਂ ਗੱਲ ਹੈ ਕਿ ਮਾਰ ਕਾਰਨੀ ਨੂੰ ਡੋਨਲਡ ਟਰੰਪ ਦੇ ਕਰਕੇ ਵੀ ਫਾਇਦਾ ਹੋਇਆ ਵੀ
ਹਾਂ ਸਹੀ ਗੱਲ ਆ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਸੀ ਲੋਕੀ ਇਹ ਗੱਲ ਸਮਝਣ ਲੱਗ ਪਏ ਨਾ ਵੀ ਕੋਈ ਵੀ ਕੀ ਕਰ ਲੇਗਾ। ਇਰਾਨ ਵਾਰ ਨੇ ਐਕਚੁਲੀ ਉਹ ਜਿਹੜੀ ਗੱਲ ਹੈਗੀ ਆ ਉਹ ਹੋਰ ਜ਼ਿਆਦਾ ਕਨਫਰਮ ਕਰਤੀ ਕਿ ਟਰੰਪ ਦਾ ਜਿਹੜਾ ਬਿਹੇਵੀਅਰ ਆ ਅੱਜ ਕੁਝ ਹੋਰ ਗੱਲ ਕਹੀ, ਦੁਪਹਿਰੇ ਕੁਝ ਹੋਰ ਕਹਿ ਦਿੱਤੀ, ਸ਼ਾਮੀ ਕੁਝ ਹੋਰ ਕਹਿ ਦਿੱਤੀ, ਅਗਲੇ ਦਿਨ ਉਹ ਤੋਂ ਹੋਰ ਹੀ ਕੋਈ ਵੱਖਰੀ ਗੱਲ ਕਰਤੀ, ਫਿਰ ਵਾਪਸ ਪਹਿਲੀ ਗੱਲ 'ਤੇ ਮੁੜ ਕੇ ਆ ਗਏ ਵੀ ਕੋਈ ਤੁਸੀਂ ਪ੍ਰੋਡਿਕਟ ਕਰ ਹੀ ਨਹੀਂ ਸਕਦੇ। ਸੋ ਉਹਦੇ ਕਰਕੇ ਇੱਕ ਤਾਂ ਜਿਹੜੀ ਕੁਝ ਚੈਲੇਂਜਸ ਨੇ ਉਹ ਢਕੇ ਗਏ, ਪਰ ਇਹ ਗੱਲ ਆ ਬਸ ਜੀ ਹੁਣ ਜਿਹੜਾ ਸਾਲ ਦਾ ਆਹ ਵਾਲਾ ਅਗਲਾ ਸਮਾਂ ਹੈ ਦ ਲਾਸਟ ਕੁਆਰਟਰ ਆਫ ਦ ਈਅਰ ਸਪੈਸ਼ਲੀ ਜੇ ਪਤਝੜ ਦੀ ਰੁੱਤ ਆ ਉਹ ਬਹੁਤ ਵੱਡੀ ਇੱਕ ਪਰਖ ਦਾ ਸਮਾਂ ਹੋਏਗਾ ਕਾਰਨੀ ਗਵਰਨਮੈਂਟ ਵਾਸਤੇ ਕਿਉਂਕਿ ਇੱਕ ਤਾਂ ਐਲਬਰਟਾ ਦੇ ਵਿੱਚ ਰੈਫਰੈਂਡਮ ਵਾਲੀ ਗੱਲ, ਦੂਜਾ ਪ੍ਰੋਵਿੰਸ਼ਲ ਇਲੈਕਸ਼ਨ ਕਿਊਬੈਕ ਦੇ ਵਿੱਚ ਵੀ ਹੈਗਾ, ਉੱਥੇ ਵੀ ਜੇ ਵੱਖਵਾਦੀ ਪਾਰਟੀ ਜਿੱਤ ਜਾਂਦੀ ਆ ਤਾਂ ਉਸਨੇ ਸਰਕਾਰ ਦੀਆਂ ਮੁਸ਼ਕਲਾਂ ਵਧਾ ਦੇਣੀਆਂ।
ਤੇ ਸੱਤ ਬਾਈ ਇਲੈਕਸ਼ਨ ਵੀ ਵਿੱਚੋਂ ਐਲਾਨ ਦਿੱਤੇ ਗਏ ਪਰ ਇਹ ਹੈ ਨਾ ਵਿਜੇ ਜੀ ਡੋਨਲਡ ਟਰੰਪ ਜਿੰਨੀ ਦੇਰ ਤੱਕ ਹੈਗੇ ਨੇ ਸਰਕਾਰ ਦੇ ਕੋਲ ਬਹੁਤ ਵੱਡੀ ਐਲਬਾਏ ਆ
ਕਿ
ਤੁਸੀਂ ਦੇਖੋ ਵੀ ਜਿਹਦਾ ਡੋਨਲਡ ਟਰੰਪ ਨਾਲ ਕੋਈ ਵਾਹ ਵੀ ਨਹੀਂ ਜਿਹੜੇ ਪ੍ਰੋਵਿੰਸ਼ੀਅਲ ਪ੍ਰੀਮੀਅਰਸ ਨੇ ਉਹ ਵੀ ਡੋਨਲਡ ਟਰੰਪ ਦੇ ਨਾਂ 'ਤੇ ਆਪਣੀ ਸਿਆਸਤ ਜਿਹੜੀ ਆ ਉਹ ਚਮਕਾ ਰਹੇ ਨੇ ਜਾਂ ਕਹਿ ਲਓ ਵੀ ਉਹਨੂੰ ਚੱਲਦਾ ਰੱਖ ਪਾ ਰਹੇ ਨੇ।
ਜੀ ਜੀ ਬਿਲਕੁਲ
ਜਿਵੇਂ ਹੁਣ ਡੇਵੀ ਡੀਬੀ ਆਪਣੇ ਪ੍ਰੀਮੀਅਰ ਬੀਸੀ ਦੇ ਉਹ ਕਿੰਨੇ ਘਿਰੇ ਹੋਏ ਸੀ ਡ੍ਰਿਪਾ ਦੇ ਮਾਮਲੇ 'ਤੇ ਤੇ ਬਾਕੀ ਜਿਹੜਾ ਸਾਡਾ ਫਿਸਕਲ ਡੈਫਿਸਿਟ ਆ ਉਸ ਮਾਮਲੇ ਤੇ ਲੈਕ ਆਫ ਇਨਫਰਾਸਟ੍ਰਕਚਰ ਹੋ ਜਿਹੜੀਆਂ ਦਿੱਕਤਾਂ ਨੇ, ਪਰ ਹੁਣ ਪਿਛਲੇ ਸਮੇਂ ਦੌਰਾਨ ਜਦੋਂ ਆ ਪ੍ਰੀਮੀਅਰ ਨਾਲ ਪ੍ਰੀਮੀਅਰ ਦੀਆਂ ਮੀਟਿੰਗਸ ਹੋਈਆਂ ਨੇ ਉਧਰ ਸ਼ਾਰਲਟ ਟਾਊਨ ਦੇ ਵਿੱਚ ਤੇ ਉਹ ਬੀ ਸੀ ਦੇ ਮਸਲਿਆਂ ਬਾਰੇ ਪਿਛਲੇ ਸਵਾ ਡੇਢ ਕਹਿ ਲਓ ਵੀ ਤਕਰੀਬਨ ਇੱਕ ਮਹੀਨੇ ਤੋਂ ਗੱਲਬਾਤ ਹੀ ਨਹੀਂ ਕੋਈ ਬਹੁਤੀ ਹੋਈ। ਡ੍ਰਿਪਾ ਤਾਂ ਜਿਵੇਂ ਬ੍ਰਿਟਿਸ਼ ਕੋਲੰਬੀਅਨਸ ਭੁੱਲ ਹੀ
ਗਏ ਨੇ
ਕਿਉਂਕਿ ਉਹ ਗੱਲ ਕੀ ਹੋਣ ਲੱਗ ਪਈ ਜੀ ਟੈਰਿਫ ਲਾ ਦਿੱਤੀ, ਡੋਨਲਡ ਟਰੰਪ ਨੇ ਟੈਰਿਫ ਲਾ ਦਿੱਤੀ ਬੀ ਸੀ ਦੇ ਸ਼ਰਾਬ ਦੇ ਠੇਕਿਆਂ ਦੇ ਵਿੱਚ, ਅਸੀਂ ਅਮਰੀਕਾ ਸ਼ਰਾਬ ਨਹੀਂ ਵੇਚਾਂਗੇ ਕਿ ਪ੍ਰੀਮੀਅਰ ਬੜਾ ਸਖ਼ਤ ਸਟੈਂਸ ਲੈ ਰਹੇ ਨੇ, ਹਾਈਜੈਕ ਹੋ ਜਾਂਦੇ ਮਸਲੇ
ਬਿਲਕੁਲ
ਡੋਨਲਡ ਟਰੰਪ ਦੇ ਨਾਂ ਤੇ।
ਐਂਡ
ਫਿਰ ਹਾਂਜੀ
ਬਾਵਜੂਦ ਇਸ ਦੇ ਕਿ ਲੰਬਰ ਮਿਲਸ ਕਲੋਜ਼ ਹੋ ਰਹੀਆਂ, ਵੱਡੀਆਂ ਕੰਪਨੀਆਂ ਆਪਣੇ ਹੈੱਡਕੁਆਰਟਰ ਮੂਵ ਕਰਕੇ ਅਮਰੀਕਾ ਲੈ ਕੇ ਜਾ ਰਹੀਆਂ, ਉਹ ਗੱਲ ਉਹਦੇ ਬਾਰੇ ਹੁੰਦੀ ਆ, ਪਰ ਅਲਟੀਮੇਟਲੀ ਮੁੜ ਘਿੜ ਕੇ ਉਹ ਸਾਰੀ ਗੱਲ ਫਿਰ ਟਰੰਪ ਦੇ ਆਲੇ ਦੁਆਲੇ ਜਾਂ ਟੈਰਿਫ ਨੀਤੀਆਂ ਦੁਆਲੇ ਹੋ ਜਾਂਦੀ ਆ।
ਦੂਸਰੀ ਚੀਜ਼ ਜਿਹਨੇ ਬੀਸੀ ਦੇ ਮਸਲਿਆਂ ਤੋਂ ਧਿਆਨ ਭਟਕਾਇਆ ਉਹ ਸੀ ਜਿਹੜੀ ਨਵੀਂ ਪਾਈਪਲਾਈਨ, ਤੇ ਉਹਦਾ ਵੀ ਸੰਬੰਧ ਸਿੱਧੇ ਤੌਰ ਤੇ ਡੋਨਲਡ ਟਰੰਪ ਦੇ
ਨਾਲ
ਪੋਲਿਟਿਕਸ ਨਾਲ ਕਿ ਅਮਰੀਕਾ ਨੂੰ ਨਹੀਂ ਅਸੀਂ ਹੁਣ ਡਾਇਵਰਸੀਫਾਈ ਕਰਨਾ ਆਪਣੀ ਆਇਲ ਸਪਲਾਈ ਨੂੰ। ਸੋ ਉਹ ਇਹ ਜਿਹੜੇ ਡੋਨਲਡ ਟਰੰਪ ਨਾਲ ਸੰਬੰਧਿਤ ਜਿਹੜੇ ਵਿਸ਼ੇ ਨੇ ਉਹਨਾਂ ਨੇ ਜਿਵੇਂ ਲਾਈਫ ਬੋਟ ਪ੍ਰਦਾਨ ਕੀਤੀ ਹੋਈ ਆ ਈਵਨ ਪ੍ਰੋਵਿੰਸ਼ੀਅਲ ਲੀਡਰਸ ਨੂੰ ਵੀ
ਸਾਰਿਆਂ ਨੂੰ,
ਤੇ ਮਾਰ ਕਾਰਨੀ ਤਾਂ ਡਾਇਰੈਕਟ ਡੀਲ ਕਰ ਰਹੇ ਨੇ
ਉਹਦਾ, ਡਾਇਰੈਕਟ ਡੀਲ
ਕਰ ਰਹੇ ਨੇ ਉਹਨਾਂ ਦਾ ਤਾਂ ਫਿਰ ਬਣਦਾ ਹੀ ਆ
ਜੀ। ਵਾਸੂ ਜੀ ਬ੍ਰੇਕ ਲਈਏ ਛੋਟੀ ਜੀ, ਇੱਕ ਬ੍ਰੇਕ ਤੋਂ ਬਾਅਦ ਫਿਰ ਗੱਲ ਕਰਦੇ ਹਾਂ। ਜਿਹੜੀ ਫੋਰਨ ਇਨਫਲੂਐਂਸ ਰਜਿਸਟਰੀ 2024 ਦੇ ਵਿੱਚ ਜਿਹੜੀ ਇੱਕ ਫੋਰਨ ਇੰਟਰਫੇਰੈਂਸ ਦੀ ਇਨਕੁਆਇਰੀ ਹੋਈ ਸੀ ਜਸਟਿਸ ਔਗ ਕਮਿਸ਼ਨ ਵੱਲੋਂ ਕੀਤੀ ਗਈ ਸੀ, ਉਹਦੀਆਂ ਰੈਕਮੈਂਡੇਸ਼ਨ ਦੇ ਵਿੱਚ ਗੱਲ ਇਹ ਸੀ ਇੱਕ ਕਿ ਕੈਨੇਡਾ ਨੂੰ ਇੱਕ ਫੋਰਨ ਇਨਫਲੂਐਂਸ ਰਜਿਸਟਰੀ ਸੈਟਅਪ ਕਰਨੀ ਚਾਹੀਦੀ ਆ, ਅਤੇ ਬਾਕੀ ਮੁਲਕਾਂ ਦੇ ਵਿੱਚ ਅਮਰੀਕਾ ਹੋਇਆ, ਆਸਟ੍ਰੇਲੀਆ ਹੋਇਆ, ਯੂਕੇ ਹੋਇਆ, ਉੱਥੇ ਐਗਜ਼ਿਸਟ ਕਰਦੀ ਹੈ ਇਹ ਕਦੋਂ ਦੀ, ਪਰ ਕੈਨੇਡਾ ਦੇ ਵਿੱਚ ਨਹੀਂ ਸੀ, ਪਰ ਅੱਜ ਤੋਂ ਫੋਰਨ ਇਨਫਲੂਐਂਸ ਰਜਿਸਟਰੀ ਸ਼ੁਰੂ ਹੋ ਰਹੀ ਆ। ਪਰ ਇਹਨੂੰ ਲੈ ਕੇ ਵੀ ਸਵਾਲ ਬਹੁਤ ਨੇ ਕਿਉਂਕਿ ਖਾਸ ਤੌਰ 'ਤੇ ਜਦੋਂ ਦੇ ਫੋਰਨ ਇਨਫਲੂਐਂਸ ਦੀ, ਫੋਰਨ ਇੰਟਰਫੇਰੈਂਸ ਦੀ ਗੱਲ ਚੱਲੀ ਉਦੋਂ ਤੋਂ ਹੋਇਆ ਵੀ ਕੈਨੇਡਾ ਦੇ ਵਿੱਚ ਅਜਿਹੀ ਰਜਿਸਟਰੀ ਕਿਉਂ ਨਹੀਂ ਆ, ਇਹ ਗੱਲਾਂ ਚੱਲੀਆਂ ਕਿ ਕੈਨੇਡਾ ਦੇ ਵਿੱਚ ਅਜਿਹੀ ਰਜਿਸਟਰੀ ਬਣਾਓ, ਫਿਰ ਇਹਨੂੰ ਲੈ ਕੇ ਮਤੇ ਵੀ ਪਾਸ ਹੋਏ, ਪਰ ਜਿਹੜੀ ਇਹ ਰਜਿਸਟਰੀ ਸੀ ਸ਼ੁਰੂ ਹੁੰਦੀ 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 ਬੜੀ ਡਿਲੇ ਹੋਇਆ ਇਹਨੂੰ। ਅੱਜ ਤੋਂ ਹੁਣ ਫੋਰਨ ਇਨਫਲੂਐਂਸ ਰਜਿਸਟਰੀ ਦੇ ਵਿੱਚ ਰਜਿਸਟਰ ਕਰਨਾ ਲਾਜ਼ਮੀ ਹੋ ਜਾਏਗਾ, ਪਰ ਅਜੇ ਵੀ ਇਸ ਗੱਲ ਨੂੰ ਲੈ ਕੇ ਬੜੇ ਸਵਾਲ ਨੇ ਕਿ ਐਨਰੋਲ ਕਿਹਨੂੰ ਕਿਹਨੂੰ ਕਰਨਾ ਪੈਣਾ ਕਿਉਂਕਿ ਜੋ ਇਹਦੀਆਂ ਕੈਟਾਗਰੀਜ਼ ਨੇ ਉਹ ਬੜੀਆਂ ਬਰੋਡ ਕੈਟਾਗਰੀਜ਼ ਰੱਖੀਆਂ ਗਈਆਂ।
ਯਾ ਸੋ ਇਨਕੁਆਇਰੀ ਜਿਹੜੀ ਕੀਤੀ ਗਈ ਸੀ ਫੋਰਨ
ਇੰਟਰਫੇਰੈਂਸ
ਨੂੰ ਲੈ ਕੇ ਜਸਟਿਸ ਔਗ ਵੱਲੋਂ, ਉਹਨਾਂ ਨੇ ਆਪਣੀ ਰਿਪੋਰਟ 2024 ਦੇ ਵਿੱਚ ਸਬਮਿਟ ਕੀਤੀ ਸੀ।
ਹਾਂਜੀ,
ਅਤੇ 2023 ਦੇ ਵਿੱਚ ਹੀ ਫੈਡਰਲ ਸਰਕਾਰ ਵੱਲੋਂ ਫੋਰਨ ਇਨਫਲੂਐਂਸ ਟ੍ਰਾਂਸਪੇਰੈਂਸੀ ਐਂਡ ਅਕਾਊਂਟੇਬਿਲਿਟੀ ਐਕਟ ਪੇਸ਼ ਕਰ ਦਿੱਤਾ ਗਿਆ ਸੀ ਤੇ ਇਹ ਤੇ ਡਿਬੇਟ ਵਗੈਰਾ ਚੱਲੀ ਤੇ ਇਹ ਕਾਨੂੰਨ ਵੀ 2024 ਦੇ ਵਿੱਚ ਲਾਗੂ ਹੋ ਗਿਆ।
ਹਾਂਜੀ
ਤੇ ਉਹਦੇ ਵਿੱਚ ਇਹ ਫੋਰਨ ਇੰਟਰਫੇਰੈਂਸ ਰਜਿਸਟਰੀ ਦਾ ਵੀ ਉਹਦੇ ਵਿੱਚ ਜ਼ਿਕਰ ਸੀ। ਇਹਨੂੰ ਉਦੋਂ ਫੋਰਨ ਏਜੰਟ ਰਜਿਸਟਰੀ ਵੀ ਕਹਿੰਦੇ ਸੀ, ਹੁਣ ਇਹਨੂੰ ਫੋਰਨ ਇਨਫਲੂਐਂਸ ਰਜਿਸਟਰੀ ਕਹਿ ਰਹੇ ਨੇ
ਜੀ।
ਸੋ ਉਹੀ ਡਰੱਗ ਓਵਰਡੋਜ਼ ਵਾਲੀ ਗੱਲ ਹੀ
ਜੀ ਜੀ ਬਿਲਕੁਲ।
ਸੋ ਕਿ ਇਹਨੂੰ ਹੁਣ ਅਸੀਂ ਫੋਰਨ ਇਨਫਲੂਐਂਸ ਰਜਿਸਟਰੀ ਕਹਿਣਾ ਤੇ ਇਹ ਹੁਣ ਲਾਗੂ ਨਹੀਂ ਸੀ ਹੋ ਰਹੀ ਉੱਥੋਂ ਤੋਂ। ਸੋ ਇੱਕ ਗੱਲ ਸੀ ਵੀ ਕਾਨੂੰਨ ਵੀ ਪਾਸ ਹੋ ਗਿਆ, ਲਾਗੂ ਕਿਉਂ ਨਹੀਂ ਹੋ ਰਹੀ? ਸਰਕਾਰ ਦੇ ਉੱਤੇ ਬੜਾ ਇਹਨੂੰ ਲੈ ਕੇ ਪ੍ਰੈਸ਼ਰ ਵੀ ਬਣਦਾ ਰਿਹਾ ਤੇ ਫਿਰ ਮਾਰ ਕਾਰਨੀ ਜਦੋਂ ਪ੍ਰਾਈਮ ਮਿਨਿਸਟਰ ਬਣੇ ਨੇ ਪਿਛਲੇ ਸਾਲ ਤੇ ਉਹਨਾਂ ਨੇ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਸੀ ਮੈਂ ਜਲਦੀ ਇਹਨੂੰ ਲਾਗੂ ਕਰਾਵਾਂਗਾ ਤੇ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਬਣਿਆ ਨੂੰ ਵੀ ਸਾਲ ਤੋਂ ਜ਼ਿਆਦਾ ਹੋ ਗਿਆ, ਲਾਗੂ ਅੱਜ ਹੋ ਰਹੀ ਹੈ। ਸੋ ਕੱਲ ਤੱਕ ਹਾਂਜੀ, ਸੋ ਸਵਾਲ ਪੁੱਛੇ ਜਾ ਰਹੇ ਸੀ ਵੀ ਤੁਸੀਂ ਕਿਹਾ ਸੀ ਵੀ ਤੁਸੀਂ ਕਰਾਓਗੇ, ਤੁਸੀਂ ਵੀ ਨਹੀਂ ਕਰਾ ਰਹੇ, ਵੀ ਚੱਕਰ ਕੀ ਹੈ? ਫਿਰ ਫਾਈਨਲੀ ਅੱਜ ਤੋਂ ਇਹਨੂੰ ਲਾਂਚ ਕੀਤਾ ਜਾ ਰਿਹਾ, ਬਟ ਐਸ ਯੂ ਮੈਂਸ਼ਨਡ ਵੀ ਕਾਫੀ ਸਾਰੇ ਸਵਾਲ ਅਜੇ ਵੀ ਹੈਗੇ ਨੇ ਵੀ ਇਹਦੇ ਵਿੱਚ ਕੌਣ ਕਵਰ ਹੋਣਾ ਕੌਣ ਨਹੀਂ ਕਵਰ,
ਕਿਉਂਕਿ ਜਿਹੜੀਆਂ ਕੈਟਾਗਰੀਜ਼ ਵਾਸੂ ਜੀ ਇਹਦੇ ਵਿੱਚ ਇੰਕਲੂਡਡ ਨੇ ਉਹਦੇ ਵਿੱਚ ਕਿਹਾ ਗਿਆ ਜਰਨਲਿਸਟ ਹੋਏ, ਕੋਈ ਪ੍ਰੋਫੈਸ਼ਨਲ ਸਰਵਿਸ ਪ੍ਰੋਵਾਈਡ ਕਰਨ ਵਾਲੇ ਜਿਵੇਂ ਵਕੀਲ ਆ, ਕੋਈ ਅਕਾਊਂਟੈਂਟਸ ਨੇ, ਈਵਨ ਜਿਹੜੇ ਸੋਵਰਨ ਵੈਲਥ ਫੰਡ ਨੇ, ਕਿ ਜਿਵੇਂ ਮਾਰਕ ਕਾਰਨੀ ਨੇ ਇਸ ਗੱਲ 'ਤੇ ਬੜਾ ਜ਼ੋਰ ਲਾਇਆ ਨਾ ਕਿ UAE ਦੇ ਕੋਈ ਜਿਹੜੇ ਸੋਵਰਨ ਵੈਲਥ ਫੰਡਸ ਨੇ ਜਾਂ ਬਾਕੀ ਮੁਲਕਾਂ ਦੇ ਇਸ ਤਰ੍ਹਾਂ ਦੇ ਫੰਡਸ ਨੇ ਉਹ ਕੈਨੇਡਾ ਦੇ ਵਿੱਚ ਆ ਕੇ ਇਨਵੈਸਟ ਕਰਨ, ਉਹਨਾਂ ਨੂੰ ਵੀ ਇਹਦੇ ਨਾਲ ਰਜਿਸਟਰ ਕਰਨਾ ਪੈਣਾ। ਇਹਦੇ ਵਿੱਚ ਆਮ ਬਰੋਡਲੀ ਸਪੀਕਿੰਗ ਤਿੰਨ ਕ੍ਰਾਈਟੀਰੀਆ ਜੇ ਕੋਈ ਇਹ ਸ਼ਰਤਾਂ ਨੇ ਕਿ ਜਿਹੜੀ ਵੀ ਕੋਈ ਧਿਰ ਹੈਗੀ ਆ ਕੀ ਉਹਨਾਂ ਦਾ ਕਿਸੇ ਫੋਰਨ ਕਿਸੇ ਪ੍ਰਿੰਸੀਪਲ, ਹੁਣ ਪ੍ਰਿੰਸੀਪਲ ਦਾ ਵੀ ਅਰਥ ਕੀ ਅੱਗੇ ਜਾ ਕੇ ਗੱਲ ਕਰਦੇ ਹਾਂ ਕਿ ਉਹਨਾਂ ਦਾ ਕਿਸੇ ਫੋਰਨ ਧਿਰ ਦੇ ਨਾਲ ਕੋਈ ਅਰੇਂਜਮੈਂਟ ਹੈ ਜਿਹਦਾ ਕਿ ਟੀਚਾ ਇਹ ਹੈ ਉਸ ਅਰੇਂਜਮੈਂਟ ਦਾ ਕਿ ਉਹਦੇ ਨਾਲ ਕੈਨੇਡਾ ਦੇ ਵਿੱਚ ਪੋਲੀਟੀਕਲ ਜਾਂ ਕਿਸੇ ਸਰਕਾਰੀ ਪ੍ਰੋਸੈਸ ਨੂੰ ਇਨਫਲੂਐਂਸ ਕੀਤਾ ਜਾ ਸਕੇ ਅਤੇ ਕੀ ਉਸ ਅਰੇਂਜਮੈਂਟ ਦੇ ਵਿੱਚ ਕੋਈ ਸਪੈਸੀਫਿਕ ਇਨਫਲੂਐਂਸ ਦੀਆਂ ਗਤੀਵਿਧੀਆਂ ਸ਼ਾਮਿਲ ਨੇ। ਸੋ ਉਹਨਾਂ ਨੂੰ ਇਹਦੇ ਵਾਸਤੇ ਰਜਿਸਟਰ ਕਰਨਾ ਪਏਗਾ, ਪਰ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੜੀ ਬਰੋਡ ਸਟ੍ਰੋਕਸ ਵਾਲੀ ਡੈਫੀਨੇਸ਼ਨ ਆ, ਬੜੀ ਬਰੋਡ ਡੈਫੀਨੇਸ਼ਨ ਆ।
ਹਾਂ, ਜਿਹੜੀ ਆਪਣਾ ਗੱਲ ਆ ਬਰੋਡ ਡੈਫੀਨੇਸ਼ਨ ਦੀ, ਕਿਉਂਕਿ ਹੁਣ ਸਾਡੇ ਇੱਥੇ ਇੱਕ ਕਮਿਸ਼ਨਰ ਵੀ ਅਪੁਆਇੰਟ ਕੀਤੇ ਗਏ ਨੇ
ਜੀ,
ਸੋ ਫੋਰਨ ਇਨਫਲੂਐਂਸ ਕਮਿਸ਼ਨਰ ਆਫ ਕੈਨੇਡਾ ਐਂਟਨ ਬੋਗਮੈਨ,
ਜਿਹੜੇ ਪਹਿਲਾਂ BC ਇਲੈਕਸ਼ਨਸ ਦੇ ਮੁਖੀ ਹੁੰਦੇ ਸੀ।
ਹਾਂਜੀ, ਸੋ ਐਂਟਨ ਬੋਗਮੈਨ ਨੂੰ ਇਹਦੇ ਬਾਰੇ ਪੁੱਛਿਆ ਗਿਆ ਕਿ ਵੀ ਤੁਸੀਂ ਇੰਨੀਆਂ ਬਰੋਡ ਵਿੱਚ ਡੈਫੀਨੇਸ਼ਨ ਰੱਖਣ ਦਾ ਆਈਡੀਆ ਕੀ ਹੈ? ਕਹਿੰਦੇ ਬਰੋਡ ਡੈਫੀਨੇਸ਼ਨ ਬਾਈ ਡਿਜ਼ਾਈਨ ਆ ਤਾਂ ਜੋ ਲੂਪ ਹੋਲਸ ਨਾ ਹੋਣ, ਵੀ ਸਾਰਾ ਕੁਝ ਹੀ ਕਵਰ ਕਰ ਦਿਓ ਫਿਰ ਲੂਪ ਹੋਲਸ। ਸੋ ਇਹ ਬੜਾ ਮੈਨੂੰ ਇੱਕ ਕਹਿ ਲਓ ਵੀ ਅਜੀਬੋ ਗਰੀਬ ਇਹਦੇ 'ਚ ਬਿਆਨ ਲੱਗਿਆ। ਹੁਣ ਦੇਖੋ ਇਹਦੇ 'ਚ ਕਾਰਵਾਊਟਸ ਵੀ ਨੇ ਕਿ ਜਿਹੜੇ ਡਿਪਲੋਮੈਟਸ ਨੇ ਜਿਹੜੇ ਕਹਿ ਰਹੇ ਫੋਰਨ ਅਫੀਸ਼ਲਸ ਜਿਹੜੇ ਇੱਥੇ ਐਮਬੈਸੀਜ਼ ਦੇ ਵਿੱਚ ਕੌਂਸਲੇਟਸ ਦੇ ਵਿੱਚ ਕੰਮ ਕਰਦੇ ਨੇ ਵੀ ਉਹਨਾਂ ਨੂੰ ਇਮਿਊਨਿਟੀ ਹੋਏਗੀ ਵੀ ਉਹ ਇੱਥੇ ਜੇ ਕੰਮ ਕੋਈ ਕਰ ਰਹੇ ਨੇ, ਦੇ ਆਰ ਵਰਕਿੰਗ ਫੋਰ ਅ ਫੋਰਨ ਐਂਟੀਟੀ, ਬਟ ਉਹ ਪਹਿਲਾਂ ਤੋਂ ਪਤਾ ਸਰਕਾਰ ਨੂੰ ਉਹ ਸਰਕਾਰੀ ਰੈਕਰਡਸ ਦੇ ਵਿੱਚ ਉਹਨਾਂ ਦਾ ਨਾਮ ਹੈਗਾ ਵੀ ਹਾਈ ਕਮਿਸ਼ਨ ਦੇ ਵਿੱਚ ਕਿਹੜੇ ਕਿਹੜੇ ਲੋਕ ਕੰਮ ਕਰਦੇ ਨੇ, ਕਿਸੇ ਐਮਬੈਸੀ ਦੇ ਵਿੱਚ ਕੌਣ ਕੰਮ ਕਰਦਾ। ਸੋ ਉਹਨਾਂ ਨੂੰ ਇਮਿਊਨਿਟੀ ਇਹਦੇ ਵਿੱਚ ਉਹ ਕਵਰ ਨਹੀਂ ਹੋਣਗੇ। ਪਲੱਸ ਜਿਹੜੇ ਸਾਡੇ ਆਪਣੀ ਸਰਕਾਰ ਦੇ ਜਿਹੜੇ ਅਫੀਸ਼ਲਸ ਨੇ ਉਹ ਦੂਸਰੇ ਮਹਿਕਮੇ ਨਾਲ ਜੇ ਕੋਈ ਗੱਲ ਕਰ ਰਹੇ ਨੇ
ਉਹ ਨਹੀਂ ਆਉਣਗੇ,
ਉਹ ਇਹਦੇ 'ਚ ਕਵਰ ਨਹੀਂ ਹੋਣਗੇ। ਫਿਰ ਇਹਦੇ 'ਚ ਨਾਲ ਵੀ ਜਿਹੜੀ ਇੱਕ ਗੱਲ ਵੱਡੀ ਇਹਦੇ ਜਿਹੜੀ ਮਿਸਿੰਗ ਆ ਜੇ ਕਿ ਜਿਹੜੇ ਕੋਈ ਫੋਰਨਰਸ ਇੱਥੇ ਕੈਨੇਡਾ ਦੇ ਵਿੱਚ ਰਹਿ ਕੇ ਇੰਡੀਜਨਸ ਕਮਿਊਨਿਟੀਜ਼ ਨੂੰ ਇਨਫਲੂਐਂਸ ਕਰ ਰਹੇ ਨੇ
ਉਹ ਇਹ 'ਚ ਨਹੀਂ ਆਉਂਦੇ,
ਉਹ 'ਚ ਕਵਰਡ ਨਹੀਂ ਹੈਗੇ ਜੇ।
ਉਹ ਅੱਛਾ,
ਦੇ ਆਰ ਨੋਟ ਕਵਰਡ ਯੈਟ, ਸੋ ਦੇ ਡੋਂਟ ਨੀਡ ਟੂ ਰਜਿਸਟਰ ਐਜ਼ ਆਫ ਨਾਓ। ਇਹਦੇ ਬਾਰੇ ਐਂਟਨ ਬੋਗਮੈਨ ਦਾ ਕਹਿਣਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੰਸਲਟੇਸ਼ਨ ਵਗੈਰਾ ਕਰਕੇ ਹੋਰ ਕਹਿੰਦੇ ਪੁਖਤਾ
ਕੁਝ ਮਿਲੀਅਨ ਡਾਲਰ ਖਰਚ ਕੇ
ਹਾਂ ਉਸ ਤੋਂ ਬਾਅਦ ਫਿਰ ਇਹਨੂੰ ਇੰਪਲੀਮੈਂਟ ਕਹਿੰਦੇ ਕੀਤਾ ਜਾ ਸਕਦਾ, ਅਜੇ ਨਹੀਂ ਹੈ।
ਦੇਖੋ ਆਹ ਸਾਰੀ ਗੱਲ ਸ਼ੁਰੂ ਕਿੱਥੋਂ ਹੋਈ ਸੀ ਜਦੋਂ ਕਿ ਜੀ ਫੋਰਨ ਇਨਫਲੂਐਂਸ ਰਜਿਸਟਰੀ ਜਾਂ ਫੋਰਨ ਏਜੰਟ ਰਜਿਸਟਰੀ ਰਾਈਟਲੀ ਪੁਆਇੰਟਡ ਆਊਟ ਪਹਿਲਾਂ ਨੂੰ ਕਹਿੰਦੇ ਸੀ, ਕਿਉਂਕਿ ਗੱਲਾਂ ਇਹ ਚੱਲੀਆਂ ਸੀ ਵੀ ਕੈਨੇਡਾ ਦੇ ਵਿੱਚ ਜਿਹੜਾ ਸਾਡਾ ਇਲੈਕਸ਼ਨ ਪ੍ਰੋਸੈਸ ਆ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਇੰਟਰਫੇਰੈਂਸ ਕਰਨ ਦੀਆਂ ਕੋਸ਼ਿਸ਼ਾਂ ਦੂਜੇ ਮੁਲਕਾਂ ਵੱਲੋਂ ਕੀਤੀਆਂ ਗਈਆਂ ਕਿ ਜੀ ਇੱਥੇ ਇਲੈਕਸ਼ਨ ਇਲੈਕਟੋਰਲ ਪ੍ਰੋਸੈਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਜਦੋਂ ਐਂਟਨ ਬੋਗਮੈਨ ਨੂੰ ਪੁੱਛਿਆ ਗਿਆ ਉਹ ਕਹਿੰਦੇ ਨਹੀਂ ਨਹੀਂ ਦੇਖੋ ਜਿਹੜੀ ਆਹ ਰਜਿਸਟਰੀ ਆ ਇਹਦਾ ਫੋਰਨ ਇਲੈਕਸ਼ਨ ਇੰਟਰਫੇਰੈਂਸ ਨਾਲ ਕੋਈ ਲੈਣਾ ਦੇਣਾ ਨਹੀਂ। ਜੇ ਸਾਡੀ ਨੋਟਿਸ ਦੇ ਵਿੱਚ ਕੋਈ ਵੀ ਇਹੋ ਜਿਹੀ ਗੱਲ ਆਉਂਦੀ ਹੈ ਵੀ ਕਿਸੇ ਇਲੈਕਟੋਰਲ ਪ੍ਰੋਸੈਸ ਨੂੰ ਪ੍ਰਭਾਵਿਤ ਕਰਨ ਲਈ ਕਿਸੇ ਵਿਦੇਸ਼ੀ ਤਾਕਤ ਨੇ ਕਿਸੇ ਵਿਦੇਸ਼ੀ ਤਾਕਤ ਦੇ ਏਜੰਟ ਨੇ ਕੋਈ ਕੰਮ ਕੀਤਾ ਸੀ ਉਹ ਤਾਂ ਅਸੀਂ RCMP ਨੂੰ ਦੱਸ ਦੇਣਾ, ਉਹ ਨਹੀਂ ਅਸੀਂ ਕੰਮ ਕਰਨਾ। ਸਾਡਾ ਤਾਂ ਸਿਰਫ ਅਤੇ ਸਿਰਫ ਹੈਗਾ ਵੀ ਕੋਈ ਇਨਫਲੂਐਂਸ ਕਰਕੇ ਕੋਈ ਸਰਕਾਰੀ ਪੋਲਿਸੀ ਦੇ ਵਿੱਚ ਤਬਦੀਲੀ ਕਰਾਉਣੀ ਜਾਂ ਆਪਣਾ ਕੋਈ ਕਿਸੇ ਗਵਰਨਮੈਂਟ ਨੇ ਆਪਣੇ ਪੱਖ ਦੇ ਵਿੱਚ ਕੋਈ ਨੀਤੀਆਂ ਕਢਵਾਉਣੀਆਂ ਨੇ ਜਾਂ ਕਿਸੇ ਫੋਰਨ ਆਰਗਨਾਈਜੇਸ਼ਨ ਨੇ ਆਪਣਾ ਇੱਥੇ ਕੋਈ ਬਿਜ਼ਨਸ ਐਸਟੈਬਲਿਸ਼ ਕਰਨਾ, ਅਸੀਂ ਤਾਂ ਉਹ ਚੀਜ਼ਾਂ ਦੇਖਣੀਆਂ।
ਸੋ ਇਹਨਾਂ ਨੇ ਬੇਸਿਕਲੀ ਸਿਰਫ ਇਹ ਜਿਹੜੀ ਰਜਿਸਟਰੀ ਆ ਜਿਹੜੀ ਇੱਕ ਲਿਸਟ ਆ
ਜੀ
ਇਹ ਮੇਨਟੇਨ ਕਰਨੀ ਹੈ
ਬਸ,
ਕਿ ਇਹਨਾਂ ਦਾ ਕੰਮ ਸਿਰਫ ਇੰਨਾ ਕਿ ਤੁਸੀਂ ਜੇ ਕੋਈ ਇੱਦਾਂ ਦਾ ਇੰਟਰਫੇਰੈਂਸ ਵਾਲਾ ਕੋਈ ਇਨਫਲੂਐਂਸ ਵਾਲਾ ਕੰਮ ਕਰ ਰਹੇ ਹੋ ਤੇ ਤੁਸੀਂ ਰਜਿਸਟਰ ਕਰੋ।
ਇਹਦੇ 'ਚ ਤਾਂ ਵਸੂ ਜੀ ਬਣੇ ਵੀ ਆ ਕਿ ਜਿਹੜੇ ਜਰਨਲਿਸਟ ਨੇ ਜੇ ਤੁਸੀਂ ਕਿਸੇ ਵਿਦੇਸ਼ੀ ਪੋਲੀਟੀਸ਼ੀਅਨ ਨੂੰ ਇੰਟਰਵਿਊ ਕਰਦੇ ਹੋ ਤਾਂ ਉਹਨੂੰ ਰਜਿਸਟਰ ਕਰਨਾ ਪੈਣਾ। ਸੋ ਇਹਦਾ ਮਤਲਬ ਇਹ ਆ ਆਪਣੇ ਚਲੋ ਜੇ ਪੰਜਾਬੀ ਮੀਡੀਆ 'ਚ ਹੀ ਦੇਖ ਲਓ, ਹੁਣ ਜੇ ਕਿਸੇ ਪੰਜਾਬ ਦੇ ਪੋਲੀਟੀਸ਼ੀਅਨ ਦੀ ਇੰਟਰਵਿਊ ਹੁੰਦੀ ਆ ਅਤੇ ਕਈ ਔਰਗਨਾਈਜੇਸ਼ਨ 'ਤੇ ਰੈਗੂਲਰਲੀ ਹੁੰਦੀ ਆ, ਕਈਆਂ ਦਾ ਤਾਂ ਪ੍ਰੋਗਰਾਮ ਹੀ ਉਹਦੇ ਸਿਰ 'ਤੇ ਚੱਲਦਾ, ਉਹ ਲੋਕਲ ਗੱਲ ਕਰਦੇ ਹੀ ਨਹੀਂ, ਪਰ ਜਿਹੜੇ ਉਹ ਕਰ ਰਹੇ ਨੇ ਫਿਰ ਉਹਨਾਂ ਨੂੰ ਵੀ ਇਸ ਫੋਰਨ ਇਨਫਲੂਐਂਸ ਰਜਿਸਟਰੀ ਦੇ ਵਿੱਚ ਆਪਣਾ ਨਾਮ ਦਰਜ ਕਰਾਉਣਾ ਪੈਣਾ?
ਯਾ ਸੋ ਦੇ ਮਾਈਟ ਹੈਵ ਟੂ, ਸੋ ਕਿਉਂਕਿ ਅਜੇ ਬਹੁਤ ਜ਼ਿਆਦਾ ਇਹਨੂੰ ਲੈ ਕੇ ਐਮਬੀਗੁਇਟੀ ਹੈ, ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਕਿਹਾ ਜਾ ਰਿਹਾ ਵੀ ਜਲਦੀ, ਜਿੰਨਾ ਜਲਦੀ ਸਰਕਾਰ ਜਾਂ ਜਿਹੜੇ ਐਂਟਨ ਬੋਗਮੈਨ ਨੇ ਕਲੀਅਰ ਕਰ ਦੇਣਗੇ, ਕਲੈਰੀਫਾਈ ਕਰ ਦੇਣਗੇ, ਉਹਨਾਂ ਵਧੀਆ ਹੋਏਗਾ ਕਿ ਇਹਦੇ ਨਾਲ ਫਿਰ ਜ਼ਿਆਦਾ ਕਨਫਿਊਜ਼ਨ ਕ੍ਰੀਏਟ ਨਹੀਂ ਹੋਏਗੀ। ਪਰ ਅਸੀਂ ਦੇਖਿਆ ਵੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ, ਅਨਾਊਂਸਮੈਂਟਸ ਨੇ, ਉਹਨਾਂ ਦੇ ਵਿੱਚ ਪਹਿਲਾਂ ਖਲਾਰਾ ਪੈਂਦਾ, ਫਿਰ ਉਹ ਹੌਲੀ 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 ਖਲਾਰਾ ਜਿਹੜਾ ਆਪ ਹੀ ਉਹ ਸਮੇਟਿਆ ਜਾਂਦਾ, ਫਿਰ ਕਹਿੰਦੇ ਹੁਣ ਠੀਕ ਹੋ ਗਿਆ, ਪਰ ਉਨੀ ਦੇਰ 'ਚ ਕਾਫੀ ਨੁਕਸਾਨ ਹੋ ਗਿਆ ਹੁੰਦਾ। ਤੇ ਇੱਧਰ ਵੀ ਇਹੀ ਕੇਸ ਲੱਗਦਾ ਕਿ ਕਾਫੀ ਜ਼ਿਆਦਾ ਬ੍ਰੌਡ ਸਟ੍ਰੋਕਸ ਨੇ,
ਕਨਵਰਜੈਂਟ ਅਪਰੋਚ, ਕਨਵਰਜੈਂਟ ਅਪਰੋਚ,
ਲੂਪਹੋਲਸ ਵੀ ਰਹਿਣਗੇ। ਹੁਣ ਦੇਖੋ ਇਹਦੇ ਵਿੱਚ ਫਿਰ ਸਵਾਲ ਇਹ ਪੈਦਾ ਹੁੰਦਾ ਵੀ ਮੰਨ ਲਓ ਵੀ ਹੁਣ ਕੋਈ ਇੱਦਾਂ ਇੰਟਰਫੇਰੈਂਸ ਕਰ ਰਿਹਾ, ਇਨਫਲੂਐਂਸ ਕਰ ਰਿਹਾ, ਤੇ ਰਜਿਸਟਰ ਜੇ ਨਹੀਂ ਕਰਦਾ ਫਿਰ ਕੀ? ਸੋ ਇਹਦੇ ਵਿੱਚ ਕੁਝ ਕੌਨਸੀਕੁਐਂਸਿਸ ਵੀ ਹੈਗੇ ਨੇ। ਸੋ $50 ਤੋਂ ਲੈ ਕੇ $1,000,000 ਤੱਕ ਦੀ ਪੈਨਲਟੀ ਰੱਖੀ ਗਈ ਆ,
$50 ਤੋਂ।
ਹਾਂ ਵੀ ਜੇ ਕੋਈ ਇਨਫਲੂਐਂਸ, ਜੇ ਕੋਈ ਰਜਿਸਟਰ ਨਹੀਂ ਕਰਦਾ, ਤੇ ਜੇ ਕੋਈ ਬਹੁਤ ਜ਼ਿਆਦਾ ਐਗਰੀਜੀਅਸ ਕੋਈ ਕੰਟਰੋਵੈਂਸ਼ਨ ਹੁੰਦੀ ਹੈ ਵੀ ਕੋਈ ਬਹੁਤ ਵੱਡੀ ਕੋਈ ਇੰਟਰਫੇਰੈਂਸ ਕਰ ਰਿਹਾ, ਤੇ ਫਿਰ ਉਹਦੇ ਖਿਲਾਫ਼ ਕ੍ਰਿਮੀਨਲ ਪੈਨਲਟੀਜ਼ ਵੀ ਹੋ ਸਕਦੀਆਂ। RCMP ਨੂੰ ਕਿਹਾ ਜਾ ਸਕਦਾ ਕਿ ਤੁਸੀਂ ਇਹਨਾਂ ਦੇ ਖਿਲਾਫ਼ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਕਰੋ। ਸੋ ਜਿਹੜੇ ਕੋਈ ਐਗਜ਼ਿਸਟਿੰਗ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਦਾ ਰਜਿਸਟਰ ਕਰਨਾ ਬਣਦਾ, ਉਹਨਾਂ ਨੂੰ ਅੱਜ ਤੋਂ ਬਾਅਦ 60 ਦਿਨ ਦਾ ਸਮਾਂ ਦਿੱਤਾ ਜਾ ਰਿਹਾ, 2 ਮਹੀਨਿਆਂ ਦਾ, ਕਿ ਤੁਸੀਂ ਰਜਿਸਟਰ ਕਰੋ, ਆਪਣਾ ਨਾਮ ਇਸ ਰਜਿਸਟਰੀ ਦੇ ਵਿੱਚ ਪਾਓ। ਤੇ ਜਿਹੜੇ ਕੋਈ ਅੱਜ ਤੋਂ ਬਾਅਦ ਕੋਈ ਨਵੇਂ ਇਨਫਲੂਐਂਸਰਸ ਇਦਾਂ ਦੇ ਆਣਗੇ, ਫੋਰਨ
ਇਨਫਲੂਐਂਸਰਸ,
ਤੇ ਉਹਨਾਂ ਦੇ ਕੋਲ 2 ਹਫ਼ਤਿਆਂ ਦਾ ਸਮਾਂ ਹੋਏਗਾ, 14 ਦਿਨਾਂ ਦੇ ਅੰਦਰ ਦੇ ਵਿਲ ਹੈਵ ਟੂ ਰਜਿਸਟਰ।
ਇਨਫਲੂਐਂਸਰ ਸ਼ਬਦ ਦਾ ਵੀ ਜਿਹੜਾ ਇੱਕ ਮਤਲਬ ਨੇ, ਕਿੰਨੇ ਬਦਲ ਗਏ ਆ। ਕਈ ਜਿਹੜੇ ਸਾਬਕਾ ਪੋਲੀਟੀਸ਼ੀਅਨਸ ਹੁੰਦੇ ਨੇ ਨਾ, ਜਾਂ ਜਿਹੜੇ ਸਾਬਕਾ ਪਬਲਿਕ ਸਰਵਿਸ ਦੇ ਵਿੱਚ ਕੰਮ ਕਰਨ ਵਾਲੇ ਉੱਚ ਅਧਿਕਾਰੀ ਨੇ, ਉਹਨਾਂ ਨੂੰ ਕਈ ਵਾਰ ਫੋਰਨ ਗਵਰਨਮੈਂਟਸ ਇਸ ਚੀਜ਼ ਵਾਸਤੇ ਹਾਇਰ ਕਰ ਲੈਂਦੀਆਂ, ਐਂਡ ਇਹਦੇ ਵਿੱਚ ਕੁਝ ਇਲੀਗਲ ਨਹੀਂ ਆ। ਉਹ ਕਿਹਾ ਜਾਂਦਾ ਵੀ ਬੇਸਿਕਲੀ ਉਹਨਾਂ ਦੀ ਪੈਰਵੀ ਕਰਦੇ ਨੇ ਉਹ ਸਰਕਾਰੀ ਦਰਬਾਰ ਦੇ ਵਿੱਚ, ਕਿ ਜੀ ਫਲਾਨੀ ਸਰਕਾਰ ਦਾ ਹਿੱਤ ਇਸ ਕਰਕੇ ਉਹ ਇੱਦਾਂ ਕਰਨਾ ਚਾਹੁੰਦੇ ਆ। ਵੀ ਉਹਨਾਂ ਨੇ ਮਾਹੌਲ ਬਣਾਉਣਾ ਹੁੰਦਾ ਲੋਬੀਸਟਸ ਨੇ, ਕਿ ਕੋਈ ਵੀ ਜਿਹੜੀ ਕੋਈ ਵੀ ਫੋਰਨ ਧਿਰ ਕਿਸੇ ਤਰ੍ਹਾਂ ਦੀ ਕੋਈ ਪੋਲਿਸੀ ਲਾਗੂ ਕਰਵਾਉਣਾ ਚਾਹੁੰਦੀ ਆ। ਇਹਨਾਂ ਇਨਫਲੂਐਂਸਰਸ ਨੇ ਸਿੱਧੇ ਤੌਰ 'ਤੇ ਨਹੀਂ, ਇਹਨਾਂ ਨੇ ਬਸ ਗੱਲਾਂ ਕਰਕੇ ਟਕੋਰ ਕਰੀ ਜਾਣੀਆਂ, ਇਹਨਾਂ ਦਾ ਉਹ ਕੰਮ ਆ। ਅਤੇ ਇੱਕ ਵਿਅਕਤੀ ਐਟ ਅ ਗਿਵਨ ਟਾਈਮ ਇੱਕ ਤੋਂ ਵੱਧ ਅਦਾਰਿਆਂ ਜਾਂ ਇੱਕ ਤੋਂ ਵੱਧ ਫੋਰਨ ਐਂਟੀਟੀਜ਼ ਨੂੰ ਰੈਪ੍ਰਜੈਂਟ ਕਰਦਾ ਹੋ ਸਕਦਾ ਹੈ।
ਯਾ ਸੋ ਬੇਸਿਕਲੀ ਸਰਕਾਰ ਇਹ ਕਹਿ ਰਹੀ ਹੈ ਵੀ ਕਰੀ ਚੱਲੋ ਇਹ ਕੰਮ, ਕੋਈ ਗੱਲ ਨਹੀਂ ਸਰ, ਵੀ ਡੋਂਟ ਮਾਈਂਡ, ਦੱਸ ਕੇ ਕਰੋ।
ਦੱਸ ਕੇ ਕਰੋ ਜੀ। ਬਸ ਵੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।
ਇਹ ਹਫ਼ਤਾ 4 ਦਿਨਾਂ ਦਾ ਦੇਖੋ।
ਥੈਂਕ ਯੂ ਵਿਜੇ ਜੀ।
ਨਹੀਂ ਨਹੀਂ, ਮੈਂ ਤਾਂ ਸਵਾਲ ਪੁੱਛਣ ਲੱਗਾ।
ਮੈਂ ਕਿਹਾ ਤੁਸੀਂ ਮੇਰਾ ਹਫ਼ਤਾ 4 ਦਿਨਾਂ ਦਾ ਕਰ।
ਨਹੀਂ ਨਹੀਂ, ਇਹ ਹਫ਼ਤਾ 4 ਨਹੀਂ, ਮੈਂ ਕੌਣ ਹੁੰਦਾ ਵਾਲਾ। ਇਹ ਹਫ਼ਤਾ 4 ਦਿਨਾਂ ਦਾ।
ਅੱਛਾ ਜੀ।
4-day ਵਰਕ ਵੀਕ ਹੋਣਾ ਚਾਹੀਦਾ
ਵਿਜੇ ਜੀ? ਜ਼ਰੂਰ ਹੋਣਾ ਚਾਹੀਦਾ। ਲੈ ਦੱਸੋ, ਇਹ ਕੋਈ ਡਿਬੇਟੇਬਲ ਥੋੜ੍ਹੀ ਹੈ।
ਨਹੀਂ ਹੈ?
ਨਹੀਂ ਨਹੀਂ,
ਮੈਨੂੰ ਲੱਗਦਾ ਹੈਗਾ ਡਿਬੇਟੇਬਲ ਯਾਰ।
ਨਹੀਂ ਨਹੀਂ, ਹੋਣਾ ਚਾਹੀਦਾ 4 ਵੀਕ।
ਅੱਛਾ, ਸੁਣਨ ਵਾਲੇ ਦੱਸਣਾ ਚਾਹੋ ਥੋੜ੍ਹੀ ਜਿਹਾ ਆਪਣਾ, ਹੁਣ ਜਿਹੜਾ ਓਪਨ ਲਾਈਨ ਸੈਗਮੈਂਟ ਆ, ਆਹ 2 ਚੀਜ਼ਾਂ ਨੂੰ ਮਿਕਸ ਕਰਕੇ ਹੀ ਕਰਨਾ। ਇੱਕ ਤਾਂ ਜਿਹੜਾ MPs ਦਾ ਸੀਗਾ ਕਿ ਉਹਨਾਂ ਨੂੰ ਹਾਈਬ੍ਰਿਡ ਵਰਕ ਦੀ ਪਰਮਿਸ਼ਨ ਹੋਣੀ ਚਾਹੀਦੀ ਹੈ ਕਿ ਨਹੀਂ, ਕਿ ਠੀਕ ਆ ਤੁਸੀਂ ਭਾਵੇਂ ਘਰੋਂ ਜਾਂ ਪਾਰਲੀਮੈਂਟ ਵਿੱਚ ਗਏ ਬਗੈਰ ਤੁਸੀਂ ਮਤਿਆਂ ਦੇ ਉੱਪਰ ਵੋਟਿੰਗ ਕਰ ਲਓ, ਮੀਟਿੰਗਸ ਅਟੈਂਡ ਕਰ ਲਓ। ਕੀ ਮੈਂਬਰਸ ਆਫ ਪਾਰਲੀਮੈਂਟ ਨੂੰ ਇਹ ਪ੍ਰੋਵੀਜ਼ਨ ਹੋਣਾ ਚਾਹੀਦਾ, ਕਿਉਂਕਿ ਕੈਨੇਡਾ ਦੇ ਵਿੱਚ ਅਜੇ ਵੀ ਇਹ ਬਰਕਰਾਰ ਆ? ਅਤੇ ਦੂਜੀ ਗੱਲ, ਕੀ 4-day ਵਰਕ ਵੀਕ ਦੇ ਤੁਸੀਂ ਹੱਕ ਵਿੱਚ ਹੋਵੋਗੇ? ਇਹ ਸਮੇਂ ਸਮੇਂ ਸਿਰ ਦੇਖੋ ਜਿਹੜੀ ਗੱਲ ਹੈ ਉੱਠਦੀ ਰਹਿੰਦੀ ਆ, ਪਰ ਇਹ ਵੀ ਜਿਹੜੀ ਨਬਜ਼ ਆ ਟਾਈਮ ਟੂ ਟਾਈਮ ਜਾਂਚ ਲੈਣੀ ਚਾਹੀਦੀ ਆ ਕਿ ਇਸ ਇਸ਼ੂ 'ਤੇ ਲੋਕ ਹੁਣ ਕੀ ਸੋਚਦੇ।
ਮੈਂ ਤਾਂ ਹੈਗਾ ਜੀ ਹੱਕ 'ਚ ਦੇ,
ਹੱਕ 'ਚੋਂ
ਵਿਜੇ ਜੀ। ਮੈਂ ਸਟਰੋਂਗਲੀ ਬਿਲੀਵ ਕਿ ਜਿਹੜਾ ਕੰਮ ਇੱਥੇ ਆਪਣੇ ਕੈਨੇਡਾ ਦੇ ਵਿੱਚ ਲੈਟਸ ਸੇ 2 ਦਿਨਾਂ 'ਚ ਹੁੰਦਾ,
ਹਾਂ,
ਉਹ ਕੰਮ ਜੇ ਫੋਕਸ ਨਾ ਕੀਤਾ ਜਾਵੇ
ਜੀ ਜੀ,
ਤੇ ਉਹ 8 ਘੰਟਿਆਂ ਦੇ ਵਿੱਚ ਵੀ ਹੋ ਸਕਦਾ,
ਇੱਕ ਦਿਨ ਚ ਹੋ ਸਕਦਾ।
ਸੋ ਮੈਂ ਤਾਂ ਕਹਾਂਗਾ ਵੀ 2.5 ਦਿਨਾਂ ਦਾ ਹੋਣਾ ਚਾਹੀਦਾ ਹਫ਼ਤਾ, ਅੱਧਾ ਕਰ ਦਿਓ ਤਾਂ ਵੀ ਕੰਮ ਪੂਰਾ ਹੋ ਜਾਣਾ
ਜੀ,
ਤੇ ਪਰ 4-day ਤਾਂ ਹੋਣਾ ਹੀ ਚਾਹੀਦਾ।
ਸੁਣਨ ਵਾਲੇ ਕੀ ਸੋਚਦੇ ਨੇ, ਉਹਨਾਂ ਤੋਂ ਪੁੱਛਦੇ ਆ। ਬਸ ਵੀ ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ।
ਮੈਂ ਸਿਰਫ ਜਾਗ ਹੀ ਲਾਇਆ ਵੀ ਐਵੇਂ ਮੇਰੀ ਗੱਲ ਨੂੰ ਸੀਰੀਅਸ ਨਹੀਂ ਲੈ ਲਿਓ। ਉਹ ਸਦਾ ਕੱਲ ਨੂੰ ਮੈਂ ਕਹਿ ਰਿਹਾ ਹਾਂ ਨਹੀਂ ਨਹੀਂ 4-day ਵੀਕ ਨਹੀਂ ਹੋਣਾ,
6 ਦਿਨ ਕੰਮ ਕਰਾਓ।
ਮੈਂ ਤਾਂ ਤੁਹਾਡੇ ਟੌਪਿਕ ਨੂੰ ਜਾਗ ਲਾਇਆ, ਸਟਰੋਂਗ ਓਪੀਨੀਅਨ ਦੇ ਕੇ।
ਜਾਗ ਜੇ ਜ਼ਿਆਦਾ ਲੱਗ ਜਾਵੇ ਨਾ
ਫਿਰ ਕੀ ਹੁੰਦਾ,
ਤਾਂ ਫਿਰ ਵੀ ਨਹੀਂ ਜੰਮਦਾ
ਨਹੀਂ ਜਮਾ ਦਿਆਂਗੇ
ਠੀਕ ਹੈ। ਬਸ ਜੀ, ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ ਵਿਜੇ ਜੀ, ਥੈਂਕ ਯੂ।
ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫਿਰ ਗੱਲ ਹੁੰਦੀ।
ਥੈਂਕ ਯੂ,
ਥੈਂਕ ਯੂ, ਟੇਕ ਕੇਅਰ।